ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ।
ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ।
ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਉਮੀਦ ਰੱਖਦੇ ਹੋ ਸਾਰੇ ਚੜ੍ਹਦੀ ਕਲਾ ਦੇ ਵਿਚ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਨਗੇ ਤਕਰੀਬਨ 20 ਮਿੰਟਾਂ ਤੱਕ ਸਿਡਨੀ ਤੋਂ, ਜਿਸ ਦੇ ਦੌਰਾਨ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ, ਚਿੰਤਨ ਤੇ ਹੋਰ ਅਨਾਲਿਸਿਸ ਕਰਾਂਗੇ। ਤੁਹਾਡੇ ਸੁਨੇਹੇ ਸਾਡੇ ਤੱਕ ਉੱਪੜਦੇ ਹੋ ਰਹੇ ਨੇ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ request@harmanradio.com ਈਮੇਲ ਦੇ ਜ਼ਰੀਏ। ਸਿਡਨੀ ਦੇ ਵਿਚ ਇਸ ਵੇਲੇ 9:02 ਹੋਏ ਨੇ ਔਰ ਐਡਲੇਡ ਦੇ ਵਿਚ 8:32, 8:02 ਹੋਏ ਨੇ ਬ੍ਰਿਸਬਨ ਚ। ਪਰਥ ਵਿਚ ਸੁਬਹ ਦੇ 6:02 ਹੈ। ਭਾਰਤ ਦੇ ਵਿਚ 3:32 ਤੇ ਲੰਡਨ ਦੇ ਵਿਚ ਹਜੇ ਸ਼ੁੱਕਰਵਾਰ ਦੀ ਰਾਤ ਚੱਲ ਰਹੀ ਹੈ। 10:03 ਹੋਏ ਨੇ ਸ਼ੁੱਕਰਵਾਰ ਦੀਆਂ ਦੁਪਹਿਰਾਂ ਸ਼ਾਮਾਂ ਢਲ ਰਹੀਆਂ ਨੇ ਅਮਰੀਕਾ ਤੇ ਕੈਨੇਡਾ ਦੇ ਵਿਚ। ਲਾਸ ਏਂਜਲਿਸ ਤੇ ਸਰੀ ਦੇ ਵਿਚ 2:03 ਹੋ ਗਏ ਨੇ ਹੁਣ ਔਰ ਨਿਊਯਾਰਕ ਤੇ ਟੋਰਾਂਟੋ ਦੇ ਵਿਚ ਤਕਰੀਬਨ 5:03 ਸ਼ੁੱਕਰਵਾਰ ਸ਼ਾਮ ਦੇ ਚੱਲ ਰਹੇ ਨੇ। ਤਰੀਕ ਅਮਰੀਕਾ ਚ 22 ਹੈ ਤੇ ਆਸਟ੍ਰੇਲੀਆ ਦੇ ਵਿਚ 23 ਹੈ। ਫਰਵਰੀ ਦਾ ਮਹੀਨਾ ਸਨ 2019। ਸੋ ਪ੍ਰੋਗਰਾਮ ਦੇ ਵਿਚ ਵਿਚਾਰਾਂ ਵੀ ਹੁੰਦੀਆਂ ਨੇ ਤੇ ਨਾਲ ਦੀ ਨਾਲ ਆਪਾਂ ਮੌਸਮ ਦੀ ਜਾਣਕਾਰੀ ਵੀ ਲੈਣੀ ਆ, ਖ਼ਬਰਾਂ ਤੇ ਝਾਤੀ ਵੀ ਮਾਰਨੀ ਆ, ਦਿਲ ਵਾਲੀਆਂ ਗੱਲਾਂ ਤੁਹਾਡੇ ਸੁਨੇਹੇ ਸਾਡੇ ਸਾਰਿਆਂ ਦੇ ਅਸੀਂ ਸਾਂਝੇ ਕਰਕੇ ਪ੍ਰੋਗਰਾਮ ਸੰਚਾਲਨ ਕਰਨਾ। ਬਹੁਤ ਸਾਰੇ ਸੱਜਣ ਪ੍ਰੋਗਰਾਮ ਦੇ ਵਿਚ ਜੁੜ ਰਹੇ ਨੇ, ਸੁਨੇਹੇ ਭੇਜ ਰਹੇ ਨੇ। ਸੋ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਅਗਰ ਤੁਸੀਂ ਕੰਮ ਤੇ ਹੋ ਤੇ ਤੁਹਾਡਾ ਇੰਪਲੋਇਰ ਜਾਂ ਤੁਹਾਡਾ ਕੰਮ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਮੈਸੇਜ ਕਰਨ ਦੀ, ਕੋਈ ਗੱਲ ਨਹੀਂ, ਸਾਨੂੰ ਪਤਾ ਤੁਸੀਂ ਮਿਲ ਕੇ ਸਾਨੂੰ ਜ਼ਰੂਰ ਦੱਸਦੇ ਹੋ ਕਿ ਸੁਣਦੇ ਹੋ। ਪਰ ਅਗਰ ਵਿਹਲੇ ਹੋ, ਥੋੜਾ ਜਿਹਾ ਪ੍ਰੋਗਰਾਮ ਸੁਣ ਰਹੇ ਹੋ, ਆਨੰਦ ਮਾਣ ਰਹੇ ਹੋ, ਤਾਂ ਮਾੜੀ ਮੋਟੀ 1-2 ਅੱਖਰ ਲਿਖਣ ਦੇ ਵਿਚ ਕੋਈ ਹਰਜ ਨਹੀਂ ਹੁੰਦਾ। ਜ਼ਰੂਰ ਆਪਣੀ ਸ਼ਮੂਲੀਅਤ ਪ੍ਰੋਗਰਾਮ ਦੇ ਵਿਚ ਕਰਿਆ ਕਰੋ। ਦਲਜੀਤ ਸਿੰਘ ਮਹਿਤਾ ਚੌਂਕ ਸਵੇਰ ਤੋਂ ਪ੍ਰੋਗਰਾਮ ਸੰਚਾਲਨ ਕਰਦੇ ਨੇ ਗੁਰਬਾਣੀ ਵਿਚਾਰ ਦਾ, ਤੇ ਬੜਾ ਚੰਗਾ ਲੱਗਦਾ, ਮੈਂ ਵੀ ਸੁਣਦਾ ਹੁੰਦਾ ਤੇ ਹੋਰ ਵੀ ਬਹੁਤ ਸਾਰੇ ਸੱਜਣ ਸੁਣਦੇ ਨੇ, ਸਲਾਹਿਆ ਜਾਂਦਾ। ਤੇ ਜਗਤਾਰ ਚੌਲ ਭਾਜੀ ਵੀ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ ਤੇ ਸਰਬੱਤ ਦਾ ਭਲਾ ਮੰਗਦੇ ਹੋਏ ਕਹਿੰਦੇ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਦਲਜੀਤ ਸਿੰਘ ਭਾਜੀ ਉਨ੍ਹਾਂ ਦੇ ਘਰੇ ਫੰਕਸ਼ਨ ਵੀ ਆ, ਬਹੁਤ ਵੱਡਾ ਉਨ੍ਹਾਂ ਦੇ ਬੇਟੇ ਦਾ ਵਿਆਹ ਆ ਜੀ, ਤਾਂ ਵੱਡੇ ਬੇਟੇ ਦਾ, ਤੇ ਤਿਆਰੀਆਂ ਦੇ ਵਿਚ ਵੀ ਲੱਗੇ ਹੋਏ ਨੇ। ਤੇ ਉਨ੍ਹਾਂ ਵੱਲੋਂ ਇਕ ਬੇਨਤੀ ਮੈਂ ਪ੍ਰੋਗਰਾਮ ਦੇ ਸ਼ੁਰੂ ਚ ਕਰਦਾ ਕਿ ਕੋਈ ਵੀ ਹਰਮਨ ਰੇਡੀਓ ਦਾ ਸਰੋਤਾ ਇੰਡੀਆ ਦੇ ਵਿਚ ਆ ਜਾਂ ਇਥੋਂ ਬਾਹਰੋਂ ਕਿਤੇ ਗਏ ਹੋਏ ਨੇ ਇੰਡੀਆ, ਤਾਂ ਜ਼ਰੂਰ ਸ਼ਿਰਕਤ ਕਰਨ, ਮੈਸੇਜ ਭੇਜ ਦੇਣ, ਤਾਂ ਮੈਂ ਉਨ੍ਹਾਂ ਨੂੰ ਸਾਰੀ ਤਰੀਕ ਵਗੈਰਾ ਦੱਸ ਦਾਂਗਾ। ਤੇ ਬੁੱਧਵਾਰ ਦਾ ਵਿਆਹ ਹੈ ਜੀ, ਇਸ ਬੁੱਧਵਾਰ ਦਾ। ਤੇ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਉਨ੍ਹਾਂ ਨੇ ਜਿਹੜਾ ਸੁਨੇਹਾ ਭੇਜਿਆ ਸੀ, ਗੁਰਬਾਣੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਸੀ, ਉਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਬਹੁਤ ਹੀ ਸੁੰਦਰ ਤੁਕਾਂ ਉਨ੍ਹਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ। ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮੀਤ ਨਾ ਰਹੋ ਕੋਈ, ਭਾਈ ਬੰਦੀ ਹੇਤ ਚੁਕਾਇਆ ਦੁਨੀਆਂ ਕਾਰਨ ਦੀਨ ਗਵਾਇਆ। ਕਹਿੰਦੇ ਦੁਨੀਆਂ ਕੈਸੀ ਹੁੰਦੀ ਹੈ, ਕੈਸੀ ਹੋਈ, ਦੁਨੀਆਂ ਦੀ ਰੀਤ ਕੀ ਹੋਈ। ਸਾਲਕ ਮੀਤ ਨਾ ਰਹੋ ਕੋਈ, ਕੋਈ ਤੁਹਾਡਾ ਰਿਸ਼ਤੇਦਾਰ, ਕੋਈ ਤੁਹਾਡਾ ਮਿੱਤਰ, ਕੋਈ ਨਹੀਂ ਰਹਿੰਦਾ ਇੱਥੇ। ਭਾਈ ਬੰਦੀ ਹੇਤ ਚੁਕਾਇਆ, ਬਸ ਇਸ ਦੁਨੀਆਂ ਦੇ ਵਿਚ ਅਸੀਂ ਐਵੇਂ ਆਪਣੇ ਭਾਈ ਬੰਦੀ ਦੇ ਵਿਚ ਫਸੇ ਹੋਏ ਹਾਂ, ਉਹਦੇ ਹੇਤ ਲੱਗਾ ਹੋਇਆ। ਕਹਿੰਦੇ ਦੁਨੀਆਂ ਕਾਰਨ ਦੀਨ ਗਵਾਇਆ। ਹੁਣ ਇਹ ਜਿਹੜੇ ਆਪਣੇ ਰਿਸ਼ਤੇਦਾਰੀਆਂ, ਸੱਜਣ ਮਿੱਤਰ, ਦੋਸਤੀਆਂ, ਯਾਰੀਆਂ, ਇਹ ਦੁਨੀਆਂ ਦੀਆਂ ਗੱਲਾਂ ਨੇ, ਦੁਨਿਆਵੀ ਗੱਲਾਂ ਨੇ, ਪਰ ਅਸਲ ਦੇ ਵਿਚ ਦੀਨ ਕੀ ਹੈ, ਅਸਲ ਦੇ ਵਿਚ ਪੂਰਾ ਮਕਸਦ ਕੀ ਹੈ, ਕੀ ਅਸੀਂ ਇੱਥੇ ਰਿਸ਼ਤੇਦਾਰੀਆਂ ਨਿਭਾਉਣ ਆਏ ਹਾਂ, ਕੀ ਅਸੀਂ ਇੱਥੇ ਸ਼ਗਨ ਪਾਉਣ ਆਏ ਹਾਂ, ਕੀ ਅਸੀਂ ਇੱਥੇ ਅਫਸੋਸ ਕਰਨ ਆਏ ਹਾਂ, ਕੀ ਅਸੀਂ ਇੱਥੇ ਇਕੱਠੇ ਹੋ ਕੇ ਭੰਗੜਾ ਪਾਉਣ ਆਏ ਹਾਂ, ਪਾਰਟੀਆਂ ਕਰਨ ਆਏ ਹਾਂ, ਕੀ ਇਹ ਪਰਪਸ ਹੈ ਇਸ ਲਾਈਫ ਦਾ। ਮਹਾਰਾਜ ਕਹਿੰਦੇ ਨਹੀਂ, ਇਹ ਪਰਪਸ ਨਹੀਂ ਹੈਗਾ, ਇਹ ਚੰਗੇ ਰਿਲੇਸ਼ਨ ਹੋਣੇ ਚਾਹੀਦੇ, ਵੱਖਰੀ ਗੱਲ ਹੈ। ਪਰ ਜੇ ਅਸੀਂ ਇਹਨਾਂ ਰਿਲੇਸ਼ਨਸ ਦੇ ਵਿੱਚ, ਇਹਨਾਂ ਭਾਈਬੰਦੀਆਂ ਦੇ ਵਿੱਚ ਅਸੀਂ ਫਸ ਕੇ ਰਹਿ ਜਾਂਦੇ ਹਾਂ, ਤਾਂ ਇਹ ਸਾਰੀਆਂ ਨੇਫਲ ਨੇ, ਤੇ ਇਹਨਾਂ ਦੁਨੀਆਂ ਦੇ ਕਾਰਨ ਫਿਰ ਆਪਣਾ ਜਿਹੜਾ ਅਸੀਂ ਦੀਨ ਹੈ, ਪਰਪਸ ਹੈ ਲਾਈਫ ਦਾ, ਜਿਸ ਕਰਕੇ ਸਾਨੂੰ ਇਹ ਜ਼ਿੰਦਗੀ ਮਿਲੀ ਆ, ਉਹ ਅਸੀਂ ਗਵਾ ਦਿੰਦੇ ਹਾਂ। ਪਹਿਲਾਂ ਤਾਂ ਇੱਥੇ ਮੈਂ ਥੋੜਾ ਜਿਹਾ ਦੁਨੀਆਂ ਦੇ ਬਾਰੇ ਦੱਸਣਾ ਚਾਹੁੰਦਾ ਕਿ ਦੁਨੀਆਂ ਅੱਖਰ ਦੇ ਬਾਰੇ ਦੱਸਣਾ ਚਾਹੁੰਦਾ ਕਿ ਹੈ ਕੀ ਹੈ। ਦੁਨੀਆਂ ਦਾ ਮਤਲਬ ਹੁੰਦਾ ਹੈ ਦੂਣੀ, ਦੂਣੀ ਚ, ਡੁਅਲਟੀ ਚ। ਏਕੇ ਦਾ ਮਤਲਬ ਹੁੰਦਾ ਹੈ ਸਿੰਗੂਲਰਿਟੀ, ਏਕਾ ਏਕ ਓਂਕਾਰ ਵਾਲਾ ਪਰਮਾਤਮਾ ਸਿੰਗੂਲਰ ਜਿਹੜਾ ਆ, ਉਹਦਾ ਕੋਈ ਸ਼ਰੀਕ ਨਹੀਂ ਹੈਗਾ। ਸ਼ਰੀਕ ਤਾਂ ਹੋਊਗਾ ਜੇ ਦੂਜਾ ਹੋਊਗਾ, ਦੂਣੀ ਜਾਊਗਾ। ਜਿਹੜੀ ਇਹ ਏਕੇ ਨੇ ਦੂਣੀ ਬਣਾਈ ਹੋਈ ਹੈ, ਏਕੇ ਤੋਂ ਬਾਅਦ ਦੂਣੀ ਆਉਂਦੀ, ਪਹਿਲਾਂ ਜ਼ੀਰੋ ਆਉਂਦਾ, ਸ਼ੂਨਿਆ, ਸੁੰਨ, ਉੱਥੇ ਕੁਛ ਵੀ ਨਹੀਂ ਹੈਗਾ, ਉੱਥੇ ਏਕਾ ਵੀ ਹੈ ਨਹੀਂ। ਉਸ ਤੋਂ ਬਾਅਦ ਏਕਾ ਬਣਦਾ ਆ, ਉਹਦਾ ਹੀ ਅੰਗ ਟੁੱਟਦਾ ਆ, ਜਿਹਨੂੰ ਸਹਿਭੰਗ ਕਹਿੰਦੇ ਨੇ। ਏਕਾ ਬਣਦਾ, ਸਿੰਗੂਲਰਿਟੀ ਬਣਦੀ ਹੈ, ਸਿੰਗੂਲਰਿਟੀ ਤੋਂ ਫਿਰ ਡੁਅਲਟੀ ਬਣਦੀ ਹੈ। ਜੋ ਉਹ ਆਹ ਚੀਜ਼ ਦਿਖਾਈ ਦੇ ਰਹੀ ਹੈ, ਦੋ ਅੱਖਾਂ ਆ, ਇਹ ਤਾਂ ਦਿਖਾਈ ਦੇ ਰਹੀ ਹੈ ਕਿ ਡੁਅਲਟੀ ਆ, ਇਨਫਰੈਂਸ ਹੈ, ਕਿਤੇ ਰੰਗ ਹੈਗਾ ਕਿਤੇ ਨਹੀਂ ਹੈਗਾ। ਸੋ ਹੈਗਾ ਜੇ ਨਹੀਂ ਹੈਗਾ ਤਾਂ ਡੁਅਲਟੀ ਕਹਿੰਦੇ ਆ, ਤਾਂ ਕਰਕੇ ਸਾਨੂੰ ਦਿਖਾਈ ਦੇ ਰਿਹਾ। ਸੋ ਦੂਣੀ ਦਾ ਮਤਲਬ ਹੀ ਡੁਅਲਟੀ ਆ। ਸੋ ਇਹਦਾ ਮਤਲਬ ਇਹ ਸਾਰੀ ਜਿਹੜੀ ਦੁਨੀਆਂ ਹੈ, ਇਹ ਦੋ ਹਿੱਸੇ ਕਹਿ ਲਓ ਕਿ ਡਬਲ ਹੈ, ਡੁਅਲਟੀ ਚ ਹੈ, ਦੁਬਿਧਾ ਚ ਹੈ। ਸੋ ਇਸ ਇਹਦੇ ਨਾਲ ਸੱਚ ਵੀ ਹੈ, ਝੂਠ ਵੀ ਹੈ, ਇਹਦੇ ਨਾਲ ਮਾਣ ਵੀ ਆ, ਅਭਿਮਾਨ ਵੀ ਆ, ਭੈ ਵੀ ਆ, ਭਾਓ ਵੀ ਆ। ਸੋ ਇਹ ਡੁਅਲਟੀ ਚ ਰਹਿਣਾ ਰਹਿਣਾ, ਪਰ ਆਪਾਂ ਸਿੰਗੂਲਰਿਟੀ ਵੱਲ ਨੂੰ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਇਹ ਹਦਾਇਤਾਂ ਨੇ ਗੁਰੂ ਸਾਹਿਬ ਦੀਆਂ, ਸਾਡੇ ਮੌਜੂਦਾ ਗੁਰੂ ਦੀਆਂ, ਕਿ ਇਸ ਦੁਨੀਆਂ ਦੇ ਵਿੱਚੋਂ ਆਪਣੀ ਮਾਨਸਿਕ ਸਥਿਤੀ ਜਿਹੜੀ ਆ ਉਹ ਸਿੰਗੂਲਰਿਟੀ ਚ ਲੈ ਜਾਣੀ ਆ, ਏਕੇ ਚ ਲੈ ਜਾਣੀ ਆ। ਸੋ ਇਹ ਦੂਣੀ ਦਾ ਅਰਥ ਇਹ ਹੁੰਦਾ। ਗੁਰਬਾਣੀ ਦੇ ਵਿੱਚ ਤੁਸੀਂ ਜਦੋਂ ਸਰਚ ਕਰੋਗੇ ਤਾਂ ਬਹੁਤ ਸਾਰੀਆਂ ਜਿਹੜੀਆਂ ਉਦਾਹਰਣਾਂ ਆ ਜਾਣੀਆਂ ਕਿ ਜਿਹੜੇ ਲੋਕ ਦੂਣੀ ਚ ਰਹਿੰਦੇ ਆ, ਦੁਨੀਆਂ ਚ ਰਹਿੰਦੇ ਆ, ਇਹ ਦੁਨਿਆਵੀ ਜਿਹੜੇ ਕਾਰਜ ਚੱਲ ਰਹੇ ਨੇ, ਦੁਬਿਧਾ ਵਾਲੇ, ਉਹਦੇ ਚ ਰਹਿੰਦੇ ਨੇ, ਉਹ ਕਿੱਦਾਂ ਦੇ ਨੇ? ਕਹਿੰਦੇ ਕਿ ਸਭ ਦੁਨੀਆਂ ਆਵਣ ਜਾਣੀਆਂ, ਜਿਹੜੇ ਦੂਣੀ ਚ ਆ ਉਹ ਆਉਣ ਜਾਣ ਵਾਲੇ ਰਹਿੰਦੇ ਨੇ। ਕਹਿੰਦੇ ਨੇ ਕਿ ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇ ਕਾਮ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੀ ਜੇ ਦੁਨੀਆਂ ਦੀ ਵਡਿਆਈ ਕਰੀ ਜਾਣੀ ਹੈ, ਡੁਅਲਟੀ ਚ ਰਹਿੰਦੇ ਜਿਹੜੇ ਬੰਦੇ ਆ ਜਾਂ ਜਿਹੜੇ ਕਾਰਜ ਚੱਲ ਰਹੇ ਨੇ, ਜੇ ਉਹਦੀਆਂ ਹੀ ਵਡਿਆਈਆਂ ਕਰੀ ਜਾਣੀਆਂ, ਉਹ ਕਿਤੇ ਵੀ ਕੰਮ ਨਹੀਂ ਆਉਣੀਆਂ। ਕਹਿੰਦੇ ਸਭ ਦੁਨੀ ਆਵਣ ਜਾਵਣੀ, ਮੁਕਾਮ ਏਕ ਰਹੀਮ। ਹੁਣ ਇਹ ਬਿਲਕੁਲ ਸਪਸ਼ਟ ਕਰ ਦਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਪਹਿਲੇ ਪਾਤਸ਼ਾਹ ਸ੍ਰੀ ਰਾਗ ਦੇ ਵਿਚ ਕਿ ਸਭ ਦੁਨੀ ਆਵਣ ਜਾਵਣੀ, ਕਿ ਜਿਹੜੀ ਦੂਣੀ ਆ, ਜਿੰਨੀ ਚੀਜ਼ ਡੁਅਲਟੀ ਚ ਆ, ਉਹ ਸਾਰੀ ਆਉਂਦੀ ਹੈ ਤੇ ਜਾਈ ਜਾਂਦੀ ਹੈ, ਆਉਂਦੀ ਤੇ ਜਾਈ ਜਾਂਦੀ ਹੈ। ਮੁਕਾਮ ਏਕ ਰਹੀਮ, ਕਿੱਥੋਂ ਆਉਂਦੀ ਹੈ ਤੇ ਕਿੱਥੇ ਜਾਂਦੀ ਹੈ? ਏਕੇ ਦੇ ਵਿਚ, ਏਕੇ ਚੋਂ ਹੀ ਦੂਣੀ ਬਣਦੀ ਹੈ, ਏਕੇ ਚ ਮੁੜ ਕੇ ਸਮਾਈ ਜਾਂਦੀ ਹੈ। ਸੋ ਬਹੁਤ ਹੀ ਇੰਟਰਸਟਿੰਗ ਕੰਸੈਪਟ ਗੁਰੂ ਗ੍ਰੰਥ ਸਾਹਿਬ ਦੇ ਵਿਚ ਹੈਗੇ ਨੇ, ਤੇ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਦਲਜੀਤ ਸਿੰਘ ਭਾਜੀ ਹੋਣਾ ਦਾ ਕਿ ਉਨ੍ਹਾਂ ਨੇ ਬਹੁਤ ਸੋਹਣੀਆਂ ਪੰਕਤੀਆਂ ਦੇ ਨਾਲ ਅੱਜ ਫਤਿਹ ਬੁਲਾਈ ਹੈ ਸਾਡੇ ਨਾਲ। ਤੇ ਇਸ ਦੇ ਨਾਲ ਹੀ ਮੈਂ ਇੱਕ ਹੋਰ ਵਿਚਾਰ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਉਹ ਹੈ ਜੀ ਕਿਤਾਬ ਖਿੜਕੀਆਂ ਦੇ ਵਿਚੋਂ ਨਰਿੰਦਰ ਸਿੰਘ ਕਪੂਰ ਹੋਣਾ ਦਾ। ਦੇਖੋ, ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਆਪਾਂ ਨੂੰ। ਮੈਂ ਬਹੁਤ ਵੱਡਾ ਫੈਨ ਹੈ ਰਾਈਟਰਾਂ ਦਾ, ਜਿਹੜੇ ਕਈ ਰਾਈਟਰ ਆ ਜਿਹੜੇ ਸੋਹਣੀ ਉਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਕਿਤਾਬਾਂ ਦਾ ਸੰਪਾਦਨ ਕੀਤਾ, ਲਿਖੀਆਂ ਹੋਈਆਂ ਨੇ। ਉਹਦੇ ਵਿੱਚੋਂ ਤੁਹਾਨੂੰ ਮੈਂ ਕਿਰਦਾਰ ਦੀ ਗੱਲ ਦੱਸਦਾ, ਇੱਕ ਸਿੱਖਣ ਦੀ ਗੱਲ ਦੱਸਦਾ ਕਿ ਉਹਨਾਂ ਨੇ ਅੰਗ 125 ਦੇ ਉੱਤੇ, ਆਪਣੀ ਕਿਤਾਬ ਦੇ ਪੇਜ 125 ਦੇ ਉੱਤੇ ਨਾ ਇੱਕ ਘਟਨਾ, ਇੱਕ ਮਿੰਨੀ ਕਹਾਣੀ ਅੰਕਿਤ ਕੀਤੀ ਹੈ ਜਿਹੜੀ ਮੈਂ ਪੜ੍ਹ ਕੇ ਤੁਹਾਨੂੰ ਸੁਣਾਵਾਂਗਾ। ਕਹਿੰਦੇ ਨੇ ਕਿ ਜੋਧ ਸਿੰਘ ਨਾਂ ਦਾ ਵਿਅਕਤੀ ਪੁਸਤਕਾਂ ਦਾ ਵਪਾਰੀ ਸੀ, ਕਿਤਾਬਾਂ ਦਾ ਵਪਾਰੀ ਸੀ, ਅਤੇ ਆਪਣੇ ਵਪਾਰ ਦੇ ਸਬੰਧ ਵਿੱਚ ਉਹ ਸਿੰਧ ਗਿਆ ਹੋਇਆ ਸੀ। ਉਸ ਸਮੇਂ ਸਿੰਧ ਬਦਮਾਸ਼ਾਂ ਦਾ ਗੜ੍ਹ ਮੰਨਿਆ ਜਾਂਦਾ ਸੀ। ਉਦੋਂ ਕਿਤਾਬਾਂ ਨੂੰ ਟਰੰਕਾਂ ਵਿੱਚ ਲਿਜਾਇਆ ਤੇ ਲਿਆ ਜਾਂਦਾ ਸੀ। ਜਦੋਂ ਉਹ ਕਿਤਾਬਾਂ ਦਾ ਟਰੰਕ ਟਾਂਗੇ ਵਿੱਚ ਰੱਖਣ ਲਈ ਦੁਕਾਨ ਤੋਂ ਚੁੱਕਣ ਲੱਗਾ ਤਾਂ ਟਰੰਕ ਦੇ ਕੋਨੇ ਨਾਲ ਉੱਥੇ ਖਲੋਤੇ ਇੱਕ ਬਦਮਾਸ਼ ਦੀ ਬਾਂਹ ਝਰੀਟੀ ਗਈ। ਬਦਮਾਸ਼ ਨੇ ਜਦੋਂ ਖੁੰਖਾਰ ਹੋ ਕੇ ਦੇਖਿਆ ਤਾਂ ਦੁਕਾਨਦਾਰ ਦੁਕਾਨ ਛੱਡ ਕੇ ਭੱਜ ਗਿਆ। ਜੋ ਸਿੰਘ ਨੇ ਬਦਮਾਸ਼ ਨੂੰ ਅੱਗੇ ਵਧਣ ਤੋਂ ਰੋਕਦਿਆਂ ਆਪਣੀ ਜੇਬ ਵਿਚੋਂ ਚਾਕੂ ਕੱਢ ਕੇ ਕਿਹਾ, ਦੇਖ ਮੈਂ ਜਾਣ ਕੇ ਤੇਰੀ ਬਾਂਹ ਜ਼ਖਮੀ ਨਹੀਂ ਕੀਤੀ, ਇਹ ਚਾਕੂ ਪਿਆ ਜਿੱਥੋਂ ਲੈ ਕੇ ਜਿੱਥੇ ਤੱਕ ਤੇਰਾ ਜੀ ਕਰਦਾ ਤੂੰ ਮੇਰੀ ਬਾਂਹ ਕੱਟ ਦੇ। ਹੁਣ ਜੋਧ ਸਿੰਘ ਦੇ ਇਸ ਬੋਲਾਂ ਦੇ ਪਿੱਛੇ ਵਿਚਾਰ ਕੀ ਚੱਲ ਰਿਹਾ ਸੀ? ਜੋਧ ਸਿੰਘ ਨੇ ਆਪਣੀ ਜਵਾਨੀ ਦੇ ਵਿੱਚ ਇੱਕ ਕਿੱਸੇ ਵਿੱਚ ਪੜਿਆ ਸੀ ਕਿ ਪਰਦੇਸ ਵਿੱਚ ਕਿਸੇ ਨਾਲ ਵੈਰ ਨਹੀਂ ਪਾਈਦਾ, ਕਿਸੇ ਨਾਲ ਝਗੜਾ ਨਹੀਂ ਕਰੀਦਾ, ਕਿਉਂਕਿ ਪਰਦੇਸ ਵਿੱਚ ਝਗੜਾ ਕਦੇ ਰਾਸ ਨਹੀਂ ਆਉਂਦਾ। ਇਹ ਗੱਲ ਉਸ ਨੂੰ ਯਾਦ ਆ ਗਈ ਤੇ ਉਸ ਨੇ ਇਸ ਗੱਲ ਤੇ ਅਮਲ ਕਰ ਲਿਆ ਸੀ। ਉਹ ਬਦਮਾਸ਼ ਸਰਦਾਰ ਦੀ ਹਿੰਮਤ ਦੇਖ ਕੇ ਹੈਰਾਨ ਹੋਇਆ ਤੇ ਉਸ ਨੇ ਉਸ ਦੀ ਹਿੰਮਤ ਦੀ ਦਾਤ ਦਿੱਤੀ। ਇਤਨੇ ਵਿੱਚ ਉਸ ਦੇ ਦੋ ਹੋਰ ਸਾਥੀ ਵੀ ਆ ਗਏ, ਜਿਹੜੇ ਉਹ ਵੀ ਬਦਮਾਸ਼ ਸੀ, ਅਤੇ ਜ਼ਖਮ ਦੇਖ ਕੇ ਹਮਲਾ ਕਰਨ ਹੀ ਲੱਗੇ, ਪਰ ਬਦਮਾਸ਼ ਨੇ ਕਿਹਾ ਰੁਕ ਜਾਓ ਅਤੇ ਇਸ ਸਰਦਾਰ ਦਾ ਇਹ ਟਰੰਕ ਚੁੱਕ ਕੇ ਟਾਂਗੇ ਵਿੱਚ ਰਖਾਓ। ਹੁਣ ਦੇਖੋ, ਆਪਾਂ ਇਹ ਕਹਾਣੀ ਪੜ੍ਹੀ ਆ, ਨਰਿੰਦਰ ਸਿੰਘ ਕਪੂਰ ਉਹਨਾਂ ਨੇ ਆਪਣੇ ਤਜਰਬੇ ਵਿੱਚੋਂ ਇਹ ਕਿੱਸਾ ਲਿਖਿਆ ਆ। ਹੁਣ ਆਪਾਂ ਵੀ ਪਰਦੇਸਾਂ ਦੇ ਵਿੱਚ ਰਹਿੰਦੇ ਹਾਂ, ਵੈਰ ਵਿਰੋਧ ਕਿਉਂ ਵਧਾ ਰਹੇ ਹਾਂ ਅਸੀਂ? ਕੀ ਲੋੜ ਪਈ ਆ ਸਾਨੂੰ? ਇਹ ਅਟਲ ਸੱਚਾਈਆਂ ਨੇ ਜਿਹੜੇ ਸਿਆਣਿਆਂ ਨੇ ਕਹੀ ਆ ਕਿ ਜਿਸ ਤਰ੍ਹਾਂ ਜੋਧ ਸਿੰਘ ਦੀ ਆਪਾਂ ਗੱਲ ਕੀਤੀ ਆ ਕਿ ਉਹਨੇ ਆਪਣੀ ਜਵਾਨੀ ਦੇ ਵਿੱਚ ਇੱਕ ਕਿੱਸੇ ਦੇ ਵਿੱਚ ਪੜਿਆ ਸੀ, ਕਿਸੇ ਸਿਆਣੇ ਦੀ ਕਿਰਤ ਦੇ ਵਿੱਚ ਪੜਿਆ ਸੀ ਕਿ ਪਰਦੇਸ ਵਿੱਚ ਕਿਸੇ ਨਾਲ ਵੈਰ ਨਹੀਂ ਪਾਈਦਾ, ਕਿਸੇ ਨਾਲ ਝਗੜਾ ਨਹੀਂ ਕਰੀਦਾ, ਕਿਉਂਕਿ ਪਰਦੇਸ ਵਿੱਚ ਝਗੜਾ ਕਦੇ ਵੀ ਰਾਸ ਨਹੀਂ ਹੁੰਦਾ। ਇਹ ਜਿੱਥੇ ਦੁਨੀਆਂ 'ਚ ਮਰਜ਼ੀ ਚਲੇ ਜਾਓ, ਇਹ ਇੱਦਾਂ ਹੀ ਸਿਧਾਂਤ ਜਿਹੜਾ ਬਣਿਆ ਰਹਿਣਾ ਹੈ। ਹੁਣ ਅਸੀਂ ਸੋਚਦੇ ਹਾਂ ਇੱਥੇ ਵੀ ਇੰਡੀਆ ਤੋਂ ਆਏ ਹਾਂ, ਪੰਜਾਬ ਤੋਂ ਆਏ ਹਾਂ, ਕਿਤੇ ਵੀ ਆਏ, ਹਰਿਆਣੇ ਤੋਂ ਆਏ ਹਾਂ, ਰਾਜਸਥਾਨ ਤੋਂ, ਕਸ਼ਮੀਰ ਤੋਂ ਆਏ ਹਾਂ, ਇੱਥੇ ਸਾਡੇ ਲੋਕਲ ਝਗੜੇ ਅਸੀਂ ਪਹਿਲੀ ਗੱਲ ਤਾਂ ਉਹੀ ਨਾ ਪਾਈਏ, ਦੂਜੀ ਗੱਲ ਜਿਹੜੇ ਇੰਡੀਆ ਦੇ ਝਗੜੇ ਆ ਜਾਂ ਪਾਕਿਸਤਾਨ ਦੇ ਝਗੜੇ ਆ ਉਹ ਅਸੀਂ ਇੰਪੋਰਟ ਕਿਉਂ ਕਰੀਏ? ਸਾਨੂੰ ਕੀ ਇੱਥੇ ਲੋੜ ਹੈ ਝਗੜੇ ਜਿਹੜੇ ਇੰਪੋਰਟ ਕਰਕੇ ਬਿਨਾਂ ਕਿਸੇ ਗੱਲ ਤੋਂ ਵੈਰ ਵਿਰੋਧ ਵਧਾਉਣ ਦੀ? ਜੇ ਸਾਡੇ ਮਨ ਦੇ ਵਿੱਚ ਚੀਜ਼ ਹੈ, ਕੋਈ ਰੋਸ ਹੈ, ਤਾਂ ਅਸੀਂ ਫਿਰ ਕਿਉਂ ਨਾ ਆਪਾਂ ਉੱਥੇ ਜਾ ਕੇ ਇਹਨੂੰ ਸੋਲਵ ਕਰੀਏ ਜਿੱਥੇ ਲੋੜ ਹੈ? ਇੱਥੇ ਆਪਣੇ ਭਾਈਵੰਦਾਂ ਦੇ ਵਿੱਚ ਕਿਉਂ ਆਪਣਾ ਝਗੜਾ ਪਾਈਏ? ਨਾ ਤਾਂ ਇਨ੍ਹਾਂ ਨੇ ਕੁਛ ਕੀਤਾ, ਨਾ ਉਨ੍ਹਾਂ ਨੇ ਕੁਛ ਕੀਤਾ ਇੱਥੇ। ਇਸ ਦੇ ਬਾਰੇ ਆਪਾਂ ਨਾ ਚਿੰਤਨ ਕਰਨਾ ਹੈ, ਕਿਉਂਕਿ ਇੱਕ ਕਾਫੀ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਜਦੋਂ ਅਮਰੀਕ ਸਿੰਘ ਫਲੋਰਾ ਆਣਗੇ ਨਾ ਤੇ ਇਹਦੇ ਤੇ ਆਪਾਂ ਗੱਲ ਕਰਾਂਗੇ। ਪਰ ਹੁਣ ਮੈਨੂੰ ਇਸ ਵਿਚਾਰ ਦੇ ਨਾਲ ਹੀ ਇੱਕ ਗੀਤ ਸੁੱਝ ਰਿਹਾ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਗੀਤ ਕੁਲਦੀਪ ਮਾਣਕ ਸਾਹਿਬ ਨੇ ਗਾਇਆ ਸੀ, ਬਹੁਤ ਹੀ ਖੂਬਸੂਰਤ, ਬੜਾ ਇੰਟਰਸਟਿੰਗ ਗੀਤ ਸੀ, ਤੇ ਇਸ ਗੀਤ ਰਾਹੀਂ ਵੀ ਉਹਨਾਂ ਨੇ ਦੁਨੀਆਂ ਦੇ ਨਾਲ ਗਿਲਾ ਕੀਤਾ ਸੀ ਕਿ ਦੁਨੀਆਂ ਦੇ ਵਿੱਚ ਕੀ ਚੱਲ ਰਿਹਾ ਹੈ। ਦੂਣੀ ਦਾ ਮਤਲਬ ਹੀ ਦੂਣੀ ਹੁੰਦੀ ਹੈ, ਜੇ ਸੱਚ ਹੈ ਤਾਂ ਨਾਲ ਝੂਠ ਵੀ ਆ, ਉਹਦੇ ਬਾਰੇ ਵੀ ਖਿਆਲ ਰੱਖਣਾ ਪੈਣਾ। ਇਕੱਲਾ ਸੱਚ ਤਾਂ ਨਹੀਂ ਆਪਾਂ ਕਰ ਸਕਦੇ, ਸੱਚ ਨੂੰ ਜਦੋਂ ਸਿੰਗੁਲੈਰਿਟੀ 'ਚ ਲੈ ਕੇ ਜਾਣਾ ਤਾਂ ਸੱਤ ਬਣਨਾ ਆ, ਪਰ ਜਦੋਂ ਦੂਣੀ 'ਚ ਆਉਣਾ ਆ ਤਾਂ ਸੱਚ ਦੇ ਨਾਲ ਝੂਠ ਵੀ ਰਹਿਣਾ, ਧੋਖਾ ਪਿਆਰ ਦੇ ਨਾਲ ਧੋਖਾ ਵੀ ਹੋਣਾ।
ਏ ਹੈ ਦੁਨੀਆ ਧੋਖੇ ਬਾਜ਼ਾਂ ਦੀ, ਇਹ ਦੁਨੀਆ ਧੋਖੇ ਬਾਜ਼ਾਂ ਦੀ। ਮੂੰਹ साथी बह जा देवांग छक धर है दुनिया होके बाजानी दस तूर बदल गए जग धर एह दुनिया होके बाजानी
ਮੋਮਨ ਦਾ ਮਤਲਬ ਹੁੰਦਾ ਹੈ ਕਿ ਮੋਮ ਦਿਲ ਸੋਫਟ ਬਹੁਤ ਸੋਫਟ ਕਾਫਰ ਦਾ ਮਤਲਬ ਹੁੰਦਾ ਜਿਹੜੇ ਰੱਬ ਦਾ ਯਕੀਨ ਨਹੀਂ ਕਰਦੇ ਅਸਲ ਦੇ ਵਿਚ ਮੈਂ ਇਕ ਡਾਕੂਮੈਂਟਰੀ ਵੀ ਦੇਖ ਰਿਹਾ ਸੀ ਅਫਗਾਨਿਸਤਾਨ ਦੀ ਬਹੁਤ ਪਹਿਲਾਂ ਤੇ ਉਨ੍ਹਾਂ ਦੀ ਲੜਾਈ ਕਾਫਰਾਂ ਨਾਲ ਹੈ ਕਾਫਿਰ ਦਾ ਮਤਲਬ ਇੱਥੇ ਇਹ ਨਹੀਂ ਹੁੰਦਾ ਕਿ ਜਿਹੜੇ ਅੱਲਾ ਨੂੰ ਨਹੀਂ ਮੰਨਦੇ ਕਿਉਂਕਿ ਉਨ੍ਹਾਂ ਲਈ ਕਾਨਸੈਪਟ ਸਿਰਫ ਅੱਲਾ ਦਾ ਹੀ ਹੈ ਸੋ ਇਸ ਕਰਕੇ ਉਹ ਕਹਿੰਦੇ ਨੇ ਕਿ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਕਾਫਿਰ ਹੈ ਇਹਦਾ ਮਤਲਬ ਇਹ ਨਹੀਂ ਕਿ ਸਿੱਖ ਰੱਬ ਨੂੰ ਮੰਨਦੇ ਨੇ ਹਿੰਦੂ ਰੱਬ ਨੂੰ ਮੰਨਦੇ ਨੇ ਜਾਂ ਕ੍ਰਿਸਚਨ ਵੀ ਰੱਬ ਨੂੰ ਮੰਨਦੇ ਨੇ ਉਹ ਜਿਹੜੇ ਰੱਬ ਨੂੰ ਮੰਨਣ ਵਾਲਾ ਬੰਦਾ ਹੈ ਉਹ ਕਦੇ ਵੀ ਜ਼ੁਲਮ ਨਹੀਂ ਕਰਦਾ ਕਦੇ ਵੀ ਉਹ ਗਲਤ ਕੰਮ ਨਹੀਂ ਕਰਦਾ ਸੋ ਜਿਹੜੇ ਕਹਿੰਦੇ ਕਿ ਰੱਬ ਦੀ ਹੋਂਦ ਹੀ ਹੈ ਨਹੀਂ ਅਸਲ ਦੇ ਵਿਚ ਇਸਲਾਮੀ ਚ ਜਾਂ ਕਹਿ ਲਓ ਕਿ ਫਾਰਸੀ ਦੇ ਵਿਚ ਉਸ ਨੂੰ ਕਾਫਿਰ ਕਿਹਾ ਜਾਂਦਾ ਜਦੋਂ ਬੰਦਾ ਰੱਬ ਦੀ ਹੋਂਦ ਨੂੰ ਨਹੀਂ ਨਾ ਮੰਨਦਾ ਫਿਰ ਉਹ ਧੋਖੇਬਾਜ਼ੀ ਵੱਲ ਨੂੰ ਬੜੀ ਛੇਤੀ ਚਲੇ ਜਾਂਦਾ ਬਲਰਾਜ ਸਿੰਘ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਤੇ ਕਾਫੀ ਨੌਲੇਜੇਬਲ ਟੌਪਿਕ ਥੈਂਕ ਯੂ ਜੀ ਜਿੱਦਾਂ ਸਾਨੂੰ ਭੇਜਦੇ ਨੇ ਦਲਜੀਤ ਸਿੰਘ ਮਹਿਤਾ ਚੌਂਕ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦੇਈਦਾ ਤੇ ਲਾਜਵਿੰਦਰ ਸਿੰਘ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਰਬੱਤ ਦਾ ਭਲਾ ਮੰਗਦੇ ਆ ਜੀ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਸੌਂਦ ਭਾਜੀ ਸਾਡੇ ਨਾਲ ਕੁਇਕਰ ਸੇਲ ਤੋਂ ਸ਼ਾਮਲ ਹੋਏ ਨੇ ਈਮੇਲ ਦੇ ਜ਼ਰੀਏ ਉਨ੍ਹਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਚ ਗੁਰਜ ਬਹਾਦਰ ਸਿੰਘ ਤਸਮੈਨੀਆ ਤੋਂ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤਸਮੈਨੀਆ ਵਾਲਿਓ ਠੀਕ ਠਾਕ ਹੋ ਤੁਸੀਂ ਫਰਵਰੀ ਮਹੀਨੇ ਚ ਬਰਫ਼ ਪਵਾਈ ਜਾਂਦੇ ਹੋ ਗੌਰਵ ਸ਼ਰਮਾ ਵਿਨੀਪੈਗ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੁਲਦੀਪ ਸਿੰਘ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਹੁਤ ਸੋਹਣੀ ਇੱਕ ਤਸਵੀਰ ਭੇਜ ਰਹੇ ਨੇ ਗੁੱਡ ਮਾਰਨਿੰਗ ਵਾਲੀ, ਪਰਮਾਤਮਾ ਕਰੇ ਤੁਹਾਡੀ ਜ਼ਿੰਦਗੀ ਚ ਕਦੇ ਵੀ ਕੋਈ ਦੁੱਖ ਨਾ ਆਵੇ। ਜਗਤਾਰ ਜੌਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮਨੀਲਾ ਤੋਂ ਵੀ ਸਤਿ ਸ੍ਰੀ ਅਕਾਲ। ਜੀ ਐਸ ਚਾਹਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ, ਤਿੰਨ ਚਾਰ ਖ਼ਬਰਾਂ ਸਾਡੇ ਨਾਲ ਭੇਜ ਸਾਂਝੀਆਂ ਕਰ ਰਹੇ ਨੇ, ਸ਼ੁਕਰੀਆ ਜੀ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਚ ਜਿਹੜੇ ਜੁੜ ਰਹੇ ਨੇ ਜੀ ਆਇਆਂ ਨੂੰ। ਤੇ ਕੁਛ ਹੁਣ ਆਪਾਂ ਸ਼ਹਿਰਾਂ ਦੇ ਤਾਪਮਾਨ ਤੁਹਾਡੇ ਨਾਲ ਸਾਂਝੇ ਕਰਨੇ ਨਾਲ ਬਹਾਨੇ ਨਾਲ ਹਾਜ਼ਰੀ ਲੱਗ ਜਾਂਦੀ ਹੈ। ਕੇਂਦ ਵਾਲਿਆਂ ਲਈ ਅੱਜ ਸ਼ਾਵਰ ਹੋਣਗੇ, 33 ਡਿਗਰੀ ਤਾਪਮਾਨ ਰਹੇਗਾ। ਬ੍ਰਿਸਬਨ ਦੇ ਵਿਚ ਤੇਜ਼ ਹਵਾਵਾਂ ਹੋਣਗੀਆਂ, 29 ਡਿਗਰੀ ਤੱਕ ਤਾਪਮਾਨ ਪਹੁੰਚਣ ਦੀ ਸੰਭਾਵਨਾ। ਕੌਫ ਸਾਰਬਰ ਦੇ ਵਿਚ ਵੀ ਤੇਜ਼ ਹਵਾਵਾਂ ਤੇ ਮੀਂਹ ਦਸਿਆ ਗਿਆ 25 ਡਿਗਰੀ। ਸਿਡਨੀ ਦੇ ਵਿਚ ਮੀਂਹ ਦਸਿਆ ਗਿਆ 24 ਡਿਗਰੀ। ਕੈਨਬਰਾ ਦੇ ਵਿਚ ਧੁੱਪ ਖਿੜੀ ਰਹੇਗੀ 27 ਡਿਗਰੀ। ਮੈਲਬਨ ਚ 25 ਡਿਗਰੀ ਬੱਦਲਵਾਈ। ਐਡਲੇਡ ਦੇ ਵਿਚ ਬਿਲਕੁਲ ਸਾਫ਼ 34 ਡਿਗਰੀ। ਪਰਥ ਦੇ ਵਿਚ 26 ਡਿਗਰੀ ਤੇ ਹਲਕੀ ਬੱਦਲਵਾਈ ਦੁਪਹਿਰ ਤੋਂ ਬਾਅਦ ਹੋਵੇਗੀ। ਡਾਰਵਿਨ ਦੇ ਵਿਚ ਗਰਜੇ ਨਾਲ ਚਿੱਟਾ, ਤੁਹਾਨੂੰ ਪਤਾ ਹੀ ਹੈ, ਜਾਂ ਸੁੱਕਾ ਜਾਂ ਗਿੱਲਾ, 34 ਡਿਗਰੀ ਤੇ ਵੈਸੇ ਉਨ੍ਹਾਂ ਦਾ ਵੈਟ ਸੀਜ਼ਨ ਚੱਲ ਰਿਹਾ। ਐਲਿਸ ਸਪ੍ਰਿੰਗ ਦੇ ਵਿਚ ਅੱਜ ਧੁੱਪ ਖਿੜੀ ਰਹੇਗੀ 37 ਡਿਗਰੀ। ਗਰਮ ਮੌਸਮ ਅੱਜ ਦਸਿਆ ਜਾ ਰਿਹਾ ਹੈ। ਤੇ ਉਸ ਤੋਂ ਬਾਅਦ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ ਹਲਕੀ ਧੁੰਦ ਪਈ ਹੋਈ ਹੈ, 10 ਡਿਗਰੀ ਤਾਪਮਾਨ ਹੈ। ਔਰ ਦਿਨਾਂ ਨੂੰ ਅੱਜ ਧੁੱਪ ਜਿਹੜੀ ਹੈ ਖੁੱਲ੍ਹ ਕੇ ਨਹੀਂ ਖਿੜੇਗੀ, ਪਰ ਤਿੱਤਰ ਫੰਗੀ ਬੱਦਲ ਉਸ ਨੂੰ ਰੋਕਦੇ ਰਹਿਣਗੇ। 22 ਡਿਗਰੀ ਤਾਪਮਾਨ ਅੱਜ ਰਹੇਗਾ। ਸੋ ਬਹੁਤ ਸਾਰੇ ਐਨ ਆਰ ਆਈ ਜਿਹੜੇ ਨੇ ਉਹ ਇੰਡੀਆ ਗਏ ਹੋਏ ਨੇ, ਪੰਜਾਬ ਗਏ ਨੇ, ਆਨੰਦ ਮਾਣ ਰਹੇ ਨੇ। ਫੇਸਬੁੱਕ ਤੇ ਦੇਖ ਰਹੇ ਉਨ੍ਹਾਂ ਦੀਆਂ ਤਸਵੀਰਾਂ ਤੇ ਜਰਾ ਖਿਆਲ ਦੇ ਨਾਲ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਇਸ ਤੋਂ ਬਾਅਦ ਤੁਹਾਨੂੰ ਦੁਨੀਆਂ ਦਾ ਹੀ ਇਕ ਹੋਰ ਗੀਤ ਸੁਣਾਉਂਦੇ ਹਾਂ, ਕਿਉਂਕਿ ਅੱਜ ਟੌਪਿਕ ਦੁਨੀਆਂ ਦਾ ਹੀ ਚੱਲਿਆ ਤਾਂ ਕਿਉਂ ਨਾ ਕੁਛ ਗੀਤ ਹੋ ਜਾਣ। ਇਕ ਫਿਲਮ ਆਈ ਸੀ ਕਸ਼ਮੀਰ ਦੀ ਕਲੀ, ਮਤਲਬ ਮੈਂ ਤਾਂ ਹੁਣ ਪੰਜਾਬੀ ਚ ਗਿਆ ਤਾਂ ਕਸ਼ਮੀਰ ਦੀ ਕਲੀ, ਪਰ ਕਸ਼ਮੀਰ ਕੀ ਕਲੀ ਹਿੰਦੀ ਫਿਲਮ ਸੀ ਤੇ ਇਸ ਦੇ ਵਿਚੋਂ ਗੀਤ ਮੁਹੰਮਦ ਰਫੀ ਸਾਹਿਬ ਨੇ ਇਕ ਬਹੁਤ ਸੁੰਦਰ ਗੀਤ ਗਾਇਆ ਸੀ, ਸੋਹਣਾ ਗੀਤ ਗਾਇਆ ਸੀ, ਹੈ ਦੁਨੀਆਂ ਉਸੀ ਕੀ ਜ਼ਮਾਨਾ ਉਸੀ ਕਾ। ਤੇ ਆਓ ਇਹ ਗੀਤ ਸੁਣਦੇ ਆ। ਅੱਜ ਕਸ਼ਮੀਰ ਤੇ ਵੀ ਗੱਲਾਂ ਹੋਣਗੀਆਂ ਅਮਰੀਕ ਸਿੰਘ ਫਲੋਰਾ ਦੇ ਨਾਲ, ਪਰ ਪਹਿਲਾਂ ਕਸ਼ਮੀਰ ਦਾ ਇਕ ਗੀਤ ਸੁਣ ਲੈਂਦੇ ਆ ਜੀ।
ਦੁਨੀਆਂ ਉਸੀ ਕੀ ਜ਼ਮਾਨਾ ਉਸੀ ਕਾ, ਮੁਹੱਬਤ ਮੇਂ ਜੋ ਗਿਆ ਹੋ ਕਿਸੀ ਕਾ, ਹੈ ਦੁਨੀਆਂ ਉਸੀ ਕੀ ਜ਼ਮਾਨਾ ਉਸੀ ਕਾ, ਮੁਹੱਬਤ ਮੇਂ ਜੋ ਗਿਆ ਹੋ ਕਿਸੀ ਕਾ। ਜੋ ਮੁਸਾਫਿਰ ਦਿਲ ਕੇ ਸਫਰ ਮੇਂ, ਹੈ ਜੰਨਤ ਯੇ ਦੁਨੀਆਂ ਉਸਕੀ ਨਜ਼ਰ ਮੇਂ। ਲੁਟਾ ਜੋ ਮੁਸਾਫਿਰ ਦਿਲ ਕੇ ਸਫਰ ਮੇਂ, ਹੈ ਜੰਨਤ ਯੇ ਦੁਨੀਆਂ ਉਸਕੀ ਨਜ਼ਰ ਮੇਂ। ਉਸੀ ਨੇ ਹੈ ਲੂਟਾ ਮਜ਼ਾ ਜ਼ਿੰਦਗੀ ਕਾ, ਮੁਹੱਬਤ ਮੇਂ ਜੋ ਗਿਆ ਹੋ ਕਿਸੀ ਕਾ। ਕੇ ਬਾਦ ਹਰ ਵੋ ਦੀਵਾਨਾ ਕਿ ਜੋ ਬਣ ਗਿਆ ਤਸਵੀਰ ਜਾਨਾ, ਹੈ ਸਜਦੇ ਕੇ ਬਾਦ ਹਰ ਵੋ ਦੀਵਾਨਾ ਕਿ ਜੋ ਬਣ ਗਿਆ करो एहतराम उसकी दीवानगी का, मोहब्बत में जो गया हो किसी को। बर्बाद होना जिसकी अदा हो, दर्द मोहब्बत जिसकी दवा हो, बर्बाद होना जिसकी अदा हो, दर्द की दवा हो, सताएगा क्या गम उसे जिंदगी का, मोहब्बत में जो गया हो किसी का, है दुनिया उसी की जमाना उसी का, मोहब्बत में जो गया हो किसी
ਮਲੇਸ਼ੀਆ ਦੀ ਕਹਾਵਤ ਮਸ਼ਹੂਰ ਹੈ, ਆਪਣੇ ਘਰ ਦਾ ਲੂਣ ਵੀ ਕਦੇ ਕੋਈ ਮੀਂਹ ਵਿੱਚ ਬਾਹਰ ਨਹੀਂ ਰੱਖਦਾ। ਅਤੇ ਅਫਗਾਨਿਸਤਾਨ ਵਾਲੇ ਕਹਿੰਦੇ ਹਨ, ਚਾਕੂ ਭਾਵੇਂ ਸੋਨੇ ਦਾ ਬਣਿਆ ਹੋਵੇ, ਬੰਦਾ ਇਸ ਨੂੰ ਆਪਣੀ ਛਾਤੀ 'ਚ ਨਹੀਂ ਖੋਭ ਸਕਦਾ। ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਸਵਾਗਤ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦਿਲ ਵਾਲੀ ਗੱਲ ਸ਼ੁਰੂ ਹੋ ਚੁੱਕਾ ਹੈ ਆਸਟ੍ਰੇਲੀਆ ਦੇ ਕਫ ਸਾਰਬਰ ਸਟੂਡੀਓ ਤੋਂ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ। ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਅਮਰੀਕ, ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਨੂੰ, ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਨੂੰ ਸੁਣ ਰਿਹਾ ਤੇ ਆਨੰਦ ਦਾ ਮਾਣ ਰਿਹਾ। ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ, ਖੁਸ਼ੀਆਂ ਖੜੇ ਮਾਣ ਰਹੇ ਹੋਣਗੇ। ਜੀ ਅਮਨਦੀਪ
ਜੀ, ਹੁਣ ਪਹਿਲਾਂ ਤਾਂ ਇਹ ਦੱਸੋ ਵੀ ਸਿਡਨੀ ਦੇ ਵਿੱਚ ਮੌਸਮ ਕਿਹੋ ਜਿਹਾ, ਠੀਕ ਠਾਕ ਹੈ?
ਅਮਰੀਕ, ਸਿਡਨੀ ਦਾ ਮੌਸਮ ਬਿਲਕੁਲ ਠੀਕ ਠਾਕ ਹੈ, ਥੋੜੀ ਥੋੜੀ ਠੰਡਕ ਮਹਿਸੂਸ ਕੀਤੀ ਜਾ ਰਹੀ ਆ। ਉਧਰ ਮੈਂ ਕਿਹਾ ਸੀ ਸਿਆਲ ਦਾ ਆਗਮਨ ਹੋ ਰਿਹਾ, ਕਿਉਂਕਿ ਸਿਆਲ ਦਾ ਆਗਮਨ ਤਾਂ ਨਹੀਂ ਹੋ ਰਿਹਾ, ਲੱਗਦਾ ਹੈ ਸਿਆਲ ਵਰਗਾ ਥੋੜਾ ਥੋੜਾ ਦਿਨ ਅੱਜ ਸਵੇਰੇ ਸਵੇਰੇ ਥੋੜੀ ਥੋੜੀ ਠੰਡਕ ਠੰਡਕ ਮੌਸਮ ਦੇ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ ਅਮਰੀਕ
ਜੀ। چلو موسم ادا ہے کہ کافی خراب ہے آسٹریلیا دے وچ اس ویلے بہت سارے تھاواں تے تیز ہواواں چل رہی نے میہ آئے ہوئے نے اگاں لگیاں ہوئی نے سو اس واری تقریباً سارے دنیا دے اتے ہی یہ ورتارا دیکھن نوں مل رہا ہے امریکہ دے وچ ریکارڈ تو ٹھنڈ تے برف پئی ہے جس دے نال مطلب سارا جڑا جن جیون ہے وہ اتل پتل ہو چکا ہے خیر امریک جی آپ کچھ گلاں باتاں جڑیاں اج کرنیاں انہاں دے وچ کشمیر دا مدعا تاں ہے گا ہی ہے جڑا آپ کئی اُدے بارے گلاں بھی کرنیاں ٹپنیاں بھی کرنیاں پاکستان دی بھی گل کرنی ہے اس تو علاوہ ساڈے سروتے بھی ساڈے نال لگاتار جڑ رہے نے وہ بھی سانوں کچھ خبراں بھی بھیج رہے نے تے نال گلاں باتاں تے ہور سنیہے بھی آ رہے نے پہلے آپ انہاں نوں نال لینے آ لکی کھڑا سات سری اکال بلا رہے سات سری اکال لکی جی کی حال چال ہے تے امرجیت سہوتا بلبلگا والے کیا بات ہے کی حال چال ہے ٹھیک ٹھاک ہو سات سری اکال تے تھوڑا گیت جڑا ہے وہ ہن کیو دے وچ لگ چکا ہے اگلا گیت یہی چلے گا جدو بھی چلے گا تے سواگت ہے پروگرام رنجیت سکھو مدکی والے وہ بھی پروگرام دے وچ شامل ہو گئے نے سات سری اکال بلا رہے نے تے گرشرن سنگھ ہنی پروگرام چ شامل ہوئے نے تے کہندے نے کہ وی آر لوکنگ فار اے کوالیفائڈ ہیئر ڈریسر فار اوور ہیئر اینڈ بیوٹی سلون گرشرن سنگھ ہنی کہندے سپانسرشپ ایٹ نو کاسٹ کہندے کوئی ودیا ہیئر ڈریسر چاہیے بھی ریجنل ایریے چ آ جا ہے وکٹوریا سپانسر کر سکتے ہیں تو سانو ضرور ملو میسج بھیجو میں نہ اصل چ لائیو بلاگ تے شیئر کر دینا انہوں دے نمبر وغیرہ سارے پر جے کوئی سپانسرشپ لینا چاہتا ہے ریجنل ایریے چ جاب کرنا چاہتا ہے ہیئر ڈریسر دی تاں وہ سڈے نال سمپرک کر سکتے ہیں اسی انہوں نوں گرشرن سنگھ ہونا دا نمبر بھیج دیا گے جی ودیا گل ہے امریک جی جابا بھی ہوں تہن پتا نکل رہی ہیں
جی 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 بہت بہت ودیا امریت گل ہے تے جڑے ساڈے سروتے آ بہت ودیا انفارمیشن سانو دے آ تے ایسا تکر جاب ہی آفر کر رہے
جی ہن گل تا اے آ بھی ہن تہاڈے بال ہی نہیں رہے تے ہن دیکھو جاب آفر
تے ہن کڑ کے میرے تے ہن جی سب نہیں پا جنے آ اینے بھی نہیں ہے تھوڑے تھوڑے
نہیں بال تو ہے میں الوپ کیتے ہوئے تھوڑے جہ
لکو کے رکھے ہو
ٹھیک ہے وہ ادا ہوئی پی گل چل رہی سی انڈیا بالا دی جڑے اپنے متر نہیں ہے بٹھنڈے والے لدھیانے بال لا جانا نا ٹھیک ہے اصل گل چل رہی سی میرے دوست بھی آئے سی کینیڈا تو ہور تے چلو جد تیار ہوندے سی جد پگا پگا لائیا تا بال کسے دے بنا میں کہ کمال ہو گیا میں کہ تسی لوا لو ادا چنگا لگتا ہے گلاں کرن لگ پے بال لوان دیاں تے سارا کچھ تے جدوں اسی گلاں ہی کر رہے سی تاں جنہاں دے گھر اسی اوتھے کالیاں والی ٹھہرے ہوئے سی نا منٹو بھائی دے پنڈ سنگھ صاحب سی گئے تے او آ گئے او کہندے بھائی اے سارے ورلڈ وائڈ فینومینا ہے اپنے بھی یہی حال ہے کہندا مار تاں ٹھیک ہے کہندے پگ دے اندر تاں جمع ہی کہندے مطلب رڑا مدا نہیں ہے میں کہ ٹھیک ہے
کہانی بھی ہے نا بلی تو ایک کہانی بھی ہے نا کہ سڈے ورگے دبال نہیں سکے تے وہ ڈاکٹر کو گیا کہندا ڈاکٹر صاحب کوئی علاج دسو میرے تو سر سے بال ہے نہیں ہے نا میں بڑی پرابلم ہے اور ڈاکٹر نے اپنی ٹوپی لا کے ڈھیری مورے کر دی کہ میرا بھی تیرے والا ہی حال ہے جی یہ کوئی حل ہوگی تو میں نہ کرا دوں
پر امریک جی ایک ہور بڑی ادو پہ بالاں دی گل چل رہی ہاں جی
ہاں جی
ادو نا گل چلتی سی تو وہ جڑے پاجی سی کشمیر پاجی جنہاں دے گھر اسی ٹھہرے ہوئے سی ساڈا اتارا سی جنہاں دے گھر کہندے بھائی کہندا ایتھے دا کہندے 1200 روپے نو کلو بال لیندے نے گلیاں چ ہوکے دیندے نے لوگ مطلب بال بیچ لو بال بیچ لو ہے نا تے کہندے ایتھے تاں بیبیاں کی کردیاں بال باوندے آ نیانے بال پاندے تے وہ بچ پا دیندے نے مطلب رکھی جاندے نے تے 1200 روپے نو کلو بال وکدے نے مینوں امریک جی ہاں ہجے تک سمجھ نہیں آئی بالاں دا کردے کی ہونگے مینوں پچھدے کی کردے میں ویسے ایک اندازہ جہا لایا سی ਵੀ ਸ਼ਾਇਦ ਉਹ ਜਿਹੜੇ ਵਾਲ ਨੇ ਉਹ ਜਿਹੜੇ ਵਿਗਜ਼ ਵਗੈਰਾ ਨੀ ਬਣਦੀਆਂ ਹੁਣ ਸੀਰੀਅਲ, ਤੁਹਾਨੂੰ ਪਤਾ ਕਿੰਨਾ ਚੱਲਦਾ ਵੀਡੀਓ, ਮੈਨੂੰ ਇਉਂ ਲੱਗਿਆ ਵੀ ਸ਼ਾਇਦ ਉਹ ਜਿਹੜੇ ਵਾਲ ਨੇ ਉਹ ਮੇਕਅਪ ਇੰਡਸਟਰੀ ਜਿਹੜੀ ਆ ਜਾਂ ਕਹਿ ਲਓ ਕਿ ਫਿਲਮ ਇੰਡਸਟਰੀ ਆ ਉਹ ਬਾਏ ਕਰਦੀ ਆ ਫਿਰ ਓਰਿਜਿਨਲ ਵਾਲ, ਫਿਰ ਉਹਨਾਂ ਨੂੰ ਲਾ ਕੇ ਜਿੱਦਾਂ ਦਾੜੀਆਂ ਹੋਰ ਜੋ ਵੀ ਕਰਨਾ ਹਨਾ, ਤੇ ਸ਼ਾਇਦ ਇੱਦਾਂ ਵਰਤੇ ਜਾਣਗੇ। ਪਰ ਮੈਂ ਆਪਣੇ ਸਰੋਤਿਆਂ ਨੂੰ ਪੁੱਛਦਾ ਵੀ ਜਿਹੜੇ ਇੰਡੀਆ 1200 ਰੁਪਏ ਨੂੰ ਕਿਲੋ ਵਾਲ ਵੇਚਦੇ ਨੇ, ਉਹ ਕਿਸੇ ਨੂੰ ਪਤਾ ਹੋਵੇ ਤਾਂ ਸਾਡੇ ਨਾਲ ਸਾਂਝਾ ਕਰੋ ਕਿ ਉਹ ਵਾਲਾਂ ਦਾ ਕਰਦੇ ਕੀ ਨੇ, ਮਾਫੀ ਚਾਹਨਾ, ਵਾਲਾਂ ਦਾ ਕਰਦੇ ਕੀ ਆ ਇਹ ਸਾਨੂੰ ਦੱਸੋ ਜਰਾ। ਪਰ ਉਸ ਹਿਸਾਬ ਨਾਲ ਤਾਂ ਅਮਰੀਕ ਜੀ, ਜਿਸ ਹਿਸਾਬ ਨਾਲ ਹੁਣ ਮੇਰੇ ਵਾਲ, ਮੈਂ ਤਾਂ ਫਿਰ ਬਹੁਤ ਘਾਟਾ ਖਾ ਰਿਹਾ, ਮੈਂ ਤਾਂ ਬਹੁਤ ਜ਼ਿਆਦਾ ਹੀ ਘਾਟਾ ਖਾ ਲਿਆ ਆਸਟ੍ਰੇਲੀਆ ਦੇ, ਕਮਾਲ ਤੇ ਚਲੋ
ਬਿਲਕੁਲ
ਹਾਂਜੀ। ਤੇ ਨਾਲ ਸਾਡੇ ਹੁਣ ਦਿਲਪ੍ਰੀਤ ਢੀਂਡ ਸਾਡੇ ਗੁਆਂਢੀ ਵੀ ਜੁੜੇ ਨੇ, ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਡਾਕਟਰ ਅਮਨਦੀਪ ਸਿੰਘ ਸਿੱਧੂ ਜੀ ਨੂੰ ਦੱਸੋ ਕਿ ਕਦ ਤੱਕ ਬਣਨਾ ਡਾਕਟਰ। ਅੱਛਾ ਅੱਛਾ ਠੀਕ ਹੈ ਅਮਰੀਕ ਜੀ, ਇਹ ਵੀ ਇੱਕ ਮੁੱਦਾ ਹੋ ਗਿਆ ਸੀ ਇੰਡੀਆ ਦੇ ਵਿੱਚ ਬਹੁਤ ਵੱਡਾ, ਮੈਨੂੰ ਪੁੱਛਿਓ ਡਾਕਟਰ ਬਾਰੇ। ਹਾਂ ਮੈਂ ਡਾਕਟਰ ਬਣ ਕੇ ਆਇਆ ਉਥੋਂ ਤੇ ਹਾਂ ਬਹੁਤ ਮਤਲਬ ਵੱਡਾ ਵੱਡੀ ਕਹਿ ਲਓ ਕਿ ਪਰਦਾ ਫਾਸ਼ ਹੋਇਆ ਮੇਰੀ ਜ਼ਿੰਦਗੀ ਚੋਂ।
ਚਲੋ ਅੱਗੇ ਪ੍ਰੋਗਰਾਮ ਦੇ ਅੱਗੇ ਜਾ ਕੇ ਥੋੜੇ ਗੱਬੇ ਜਾ ਜਾ ਕੇ ਜਿਸ ਵੇਲੇ ਪ੍ਰੋਗਰਾਮ ਬਹੁਤ ਜ਼ਿਆਦਾ ਮਗ ਜਾਊਗਾ ਨਾ, ਉਸ ਵੇਲੇ ਫਿਰ ਗੱਲ ਕਰਾਂਗੇ ਡਾਕਟਰ ਤੁਸੀਂ ਕਿੱਦਾਂ ਡਾਕਟਰ।
ਹਾਂ ਮੈਂ ਕਿੱਦਾਂ ਡਾਕਟਰੀ ਕੀਤੀ, ਦੋ ਦਿਨ ਇੱਕ ਦਿਨ ਚ ਡਾਕਟਰੀ ਕੀਤੀ ਮੈਂ, ਪੁੱਛੋ ਜ਼ਰੂਰ ਜਰਾ ਮੈਨੂੰ
ਠੀਕ ਹੈ।
ਤੇ ਤਿੱਖਾ ਸਵਾਲ ਕਰਿਓ, ਤਿੱਖਾ ਇਹ ਠੁੰਡਾ ਨਾ ਹੋਵੇ
ਕੋਈ ਨੀ। ਤੇ
ਰਵਿੰਦਰ ਸਿੰਘ ਚਿੰਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ ਸੋਹਣੇ ਪ੍ਰੋਗਰਾਮ ਚੱਲ ਰਹੇ ਨੇ, ਗੀਤ ਵੀ ਬਹੁਤ ਸੋਹਣੇ ਚੱਲ ਰਹੇ ਨੇ, ਸ਼ੁਕਰੀਆ ਜੀ। ਕੁਲਵੀਰ ਸਿੰਘ ਧੰਜੂ ਵੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦੇ ਨੇ ਕਿ ਪ੍ਰੋਗਰਾਮ ਗੁੱਡ ਚੱਲ ਰਿਹਾ ਜੀ, ਸ਼ੁਕਰੀਆ। ਤੇ ਸਾਡੇ ਨਾਲ ਇੱਧਰ ਹਰਜਿੰਦਰ ਸਿੰਘ ਵੀ ਜੁੜੇ ਨੇ, ਹਰਜਿੰਦਰ ਸਿੰਘ ਘੁੰਮਣ ਜੀ ਬਸੀ ਪਠਾਣਾ ਵਾਲੇ, ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ। ਨਵਰਾਜ ਹੋਣੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਵਿਚਾਰ ਵਧੀਆ ਬਹੁਤ ਸੋਹਣਾ, ਸਰਬੱਤ ਦਾ ਭਲਾ ਹੋਵੇ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਅਮਰੀਕ ਜੀ ਜਿਹੜੇ ਆਪਾਂ ਚਲੋ ਗੀਤਾਂ ਦੀ ਵੀ ਗੱਲ ਕਰਦੇ ਆ, ਉਹ ਵੀ ਵਧੀਆ ਚੱਲਦੇ ਨੇ, ਆਪਣੀ ਮਨਪਸੰਦ ਦੇ ਲਾ ਦੇਈਦੇ ਆ, ਹੋਰ ਸਾਡੇ ਸਰੋਤੇ ਵੀ ਸਾਡੀ ਚੋਇਸ ਜਾਣਦੇ ਨੇ, ਉਹ ਵੀ ਉਸ ਹਿਸਾਬ ਨਾਲ ਗੀਤ ਜਿਹੜੇ ਨੇ। ਹੁਣ ਮੈਂ ਇੱਕ ਗੱਲ ਨੋਟ ਕੀਤੀ ਹੈ ਕਿ ਤੁਹਾਨੂੰ ਪਤਾ ਕਿ ਅੱਜ ਕੱਲ ਜਿਹੜੇ ਲੱਚਰ ਗੀਤ, ਪਹਿਲੀ ਗੱਲ ਤਾਂ ਆਪੇ ਨਹੀਂ ਲਾਉਣ ਨੂੰ ਦਿਲ ਕਰਦਾ, ਤੇ ਦੂਜਾ ਸਾਡੇ ਜਿਹੜੇ ਸਰੋਤੇ ਨੇ ਉਹ ਬਹੁਤ ਵਧੀਆ ਵਧੀਆ ਗੀਤ ਆਪੇ ਚੁਣ ਚੁਣ ਕੇ ਸਾਡੇ ਲਈ ਭੇਜਦੇ ਨੇ, ਉਹਨਾਂ ਨੂੰ ਵੀ ਪਤਾ ਮਤਲਬ ਸੋਹਣੀ ਚੋਇਸ ਹੋ ਗਈ ਆ। ਤੁਹਾਨੂੰ ਯਾਦ ਹੈ ਕਿ 2009 ਤੋਂ ਆਪਾਂ ਇਹ ਦੁਆਰਾ ਸੈਕੰਡ ਫੇਜ਼ ਪ੍ਰੋਗਰਾਮ ਦਾ ਸ਼ੁਰੂ ਕੀਤਾ, ਤੇ ਹੁਣ ਤੱਕ ਤੁਹਾਡੀ ਕੀ ਆਬਜ਼ਰਵੇਸ਼ਨ ਹੈ ਕਿ ਜਿਹੜੇ ਸਾਡੇ ਸਰੋਤੇ ਨੇ ਜਾਂ ਸਾਡਾ ਜਿਹੜਾ ਓਵਰਆਲ ਜਿਹੜਾ ਪ੍ਰੋਗਰਾਮ ਦਾ ਸਟੈਂਡਰਡ ਹੈ ਇਸ ਮਾਮਲੇ ਦੇ ਵਿੱਚ ਕਿੱਧਰ ਕਿ ਨੂੰ ਜਾ ਰਿਹਾ ਹੈ?
ਅਮਨਦੀਪ, ਜਦੋਂ ਜਦੋਂ ਅਸੀਂ ਪ੍ਰੋਗਰਾਮ ਸੁਣਦੇ ਆ ਨਾ ਹਰਮਨ ਰੇਡੀਓ ਦੇ, ਜਿਹੜੇ ਵੀ ਸਾਡੇ ਨਾਰਮਲ ਪ੍ਰੋਗਰਾਮ ਆ, ਜਿੱਦਾਂ ਕਈ ਗੀਤਾਂ ਦੇ ਪ੍ਰੋਗਰਾਮ ਵੀ ਆ, ਜਦੋਂ ਤਾਏ ਦਾ ਪ੍ਰੋਗਰਾਮ ਹੁੰਦਾ, ਜਿੱਦਾਂ ਸਾਡਾ ਪ੍ਰੋਗਰਾਮ ਤੇ ਬਹੁਤ ਘੱਟ ਗੀਤ ਵੈਸੇ ਲੱਗਦੇ ਆ, ਕਈ ਹੋਰ ਪ੍ਰੋਗਰਾਮ ਵਿਚ ਲੱਗਦੇ ਆ ਗੀਤ, ਜਿਹੜੇ ਆਮ ਦੂਜੇ ਰੇਡੀਓ ਹੁੰਦੇ ਜਿੱਦਾਂ ਅਸੀਂ ਸੁਣਦੇ ਆ, ਉਹਨਾਂ ਵਿਚ ਲੱਚਰ ਜਾਂ ਹਲਕੇ ਗੀਤ ਜਾਂ ਜਿਹੜੇ ਅਟ੍ਰੈਕਸ਼ਨ ਵਾਲੇ ਗੀਤ ਉਹ ਜ਼ਿਆਦਾ ਲਾਏ ਜਾਂਦੇ ਆ, ਲੇਕਿਨ ਸਾਡੇ ਪ੍ਰੋਗਰਾਮਾਂ ਦੇ ਵਿਚ ਜਿਹੜੇ ਗੀਤ ਆ ਉਹਨਾਂ ਚ ਥੋੜਾ ਮਿਆਰ ਵਧੀਆ ਹੁੰਦਾ, ਉਹਦੇ ਵਿਚ ਜਿਹੜੀ ਗੱਲ ਥੋੜੀ ਠੋਸ ਹੁੰਦੀ ਆ, ਤੇ ਉਹ ਤੁਸੀਂ ਪਰਿਵਾਰ ਵਿਚ ਬੈਠ ਕੇ ਵੀ ਸੁਣ ਸਕਦੇ ਆ। ਤੇ ਹਮੇਸ਼ਾ ਹਰਮਨ ਰੇਡੀਓ ਦੀ ਇਹੀ ਕੋਸ਼ਿਸ਼ ਰਹੀ ਆ ਕਿ ਲੋਕਾਂ ਨੂੰ ਇੱਕ ਤਰ੍ਹਾਂ ਦਾ ਏਦਾਂ ਦਾ ਕੰਟੈਂਟ ਪੇਸ਼ ਕੀਤਾ ਜਾਵੇ ਜਿਹੜੇ ਕਿ ਉਹਨਾਂ ਦੇ ਨਾਲ ਜੁੜਦਾ ਹੋਵੇ, ਉਹਨਾਂ ਦੇ ਹਾਣਦਾ ਹੋਵੇ, ਉਹਨਾਂ ਦੇ ਵਰਗਾ ਹੋਵੇ, ਤੇ ਮੇਰੇ ਖਿਆਲ ਵਿਚ ਕੁੱਲ ਮਿਲਾ ਕੇ ਸਾਡਾ ਜਿਹੜਾ ਹਰਮਨ ਰੇਡੀਓ ਆ ਇਹ 90% ਜਿਹੜੀ ਇਹ ਇਹਨਾਂ ਲੋਕਾਂ ਦੀਆਂ ਆਸਾਂ ਤੇ ਉਤਰਦਾ ਆ, ਸਾਡੀਆਂ ਆਸਾਂ ਤੇ ਵੀ ਉਤਰਦਾ ਆ, ਤੇ ਲੋਕ ਇਹਨੂੰ ਪਸੰਦ ਵੀ ਕਰਦੇ ਆ। ਜਿੱਥੋਂ ਤੱਕ ਸਾਡਾ ਆਪਣਾ ਸਵਾਲ ਹੈ, ਅਸੀਂ ਕੋਸ਼ਿਸ਼ ਕਰਦੇ ਆ, ਹਰਮਨ ਰੇਡੀਓ ਦੀ ਸਾਰੇ ਟੀਮ ਕੋਸ਼ਿਸ਼ ਕਰਦੀ ਆ ਕਿ ਗਾਣਿਆਂ ਦਾ ਜਿਹੜਾ ਮਿਆਰ ਆ ਵਧੀਆ ਰੱਖਿਆ ਜਾਵੇ, ਭਾਵੇਂ ਉਹਨੂੰ ਘੱਟ ਲੋਕ ਸੁਣਨ। ਕਈ ਵਾਰੀ ਜਿਹੜੇ ਲੱਚਰ ਗਾਣੇ ਹੁੰਦੇ ਆ ਨਾ, ਉਹਨਾਂ ਦੇ ਨਾਲ ਥੋੜੀ ਪਾਪੂਲੈਰਿਟੀ ਵੀ ਜ਼ਿਆਦਾ ਵੱਧਦੀ ਆ, ਉਹਨੂੰ ਸੁਣਦੇ ਵੀ ਜ਼ਿਆਦਾ ਆ, ਤੁਹਾਡੇ ਸਰੋਤੇ ਵੀ ਤੁਹਾਨੂੰ ਜ਼ਿਆਦਾ ਜੁੜਦੇ ਆ, ਲੇਕਿਨ ਜੁੜ ਤਾਂ ਜਾਂਦੇ ਆ, ਲੇਕਿਨ ਕਈ ਚੰਗੇ ਤੁਹਾਡੇ ਠੋਸ ਸਰੋਤੇ ਜਿਹੜੇ ਹੁੰਦੇ ਆ ਨਾ, ਇੱਕ ਤਰ੍ਹਾਂ ਦੇ ਨਾਲ ਪੜ੍ਹੇ ਲਿਖੇ ਸਰੋਤੇ, ਚੰਗੇ ਵਿਚਾਰਾਂ ਵਾਲੇ ਸਰੋਤੇ, ਜਾਂ ਇੱਕ ਚੰਗੀ ਸੋਚ ਰੱਖਣ ਵਾਲੇ ਸਰੋਤੇ, ਉਹ ਤੁਹਾਡੇ ਨਾਲ ਟੁੱਟਦੇ ਆ। ਜੇ ਤੁਹਾਡੇ ਨਾਲ 100 ਖਰਾਬ ਸਰੋਤਾ ਜੁੜਦਾ ਆ ਤੇ ਜੁੜਦਾ ਆ, ਉਹਦੇ ਨਾਲ ਚੰਗਾ ਕਿ ਤੁਹਾਡੇ ਨਾਲ ਚੱਜੇ ਅਤੇ ਸੋਹਣੇ ਵਿਚਾਰਾਂ ਵਾਲੇ ਦੋ ਸਰੋਤੇ ਜੁੜ ਜਾਣ, ਉਹਦੇ ਵਿੱਚ ਹੀ ਤੁਹਾਡੀ ਕਾਮਯਾਬੀ ਹੈ
ਜੀ। ਬਿਲਕੁਲ, ਮੈਂ ਵੀ ਇਹੀ ਮਹਿਸੂਸ ਕੀਤਾ। ਤੇ ਵੈਸੇ ਜਦੋਂ ਆਪਾਂ ਮਿਲਦੇ ਹਾਂ ਸਾਰਿਆਂ ਨੂੰ ਇੱਕ ਦੂਜੇ ਨੂੰ ਤਾਂ ਬੜੇ ਮਾਣ ਸਤਿਕਾਰ ਦੇ ਨਾਲ ਮਿਲਦੇ ਹਾਂ। ਤੇ ਦੇਖੋ ਗੱਲ ਇਹ ਆ ਵੀ ਰੇਡੀਓ ਤਾਂ ਇੱਕ ਜ਼ਰੀਆ, ਉਸ ਤੋਂ ਬਾਅਦ ਹੋਰ ਕਈ ਪ੍ਰੋਜੈਕਟ ਨੇ ਜਿੱਥੇ ਵੱਧ ਤੋਂ ਵੱਧ ਸਾਰੇ ਸੱਜਣ ਮਿੱਤਰ ਹਿੱਸਾ ਪਾਉਂਦੇ ਨੇ, ਇੱਕ ਚੜ੍ਹਦੀ ਕਲਾ ਵੱਲ ਨੂੰ ਕੌਮ ਨੂੰ ਲੈ ਕੇ ਜਾ ਰਹੇ ਨੇ। ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹਮੇਸ਼ਾ ਹੀ ਰਹਿੰਦਾ ਆ। ਤੇ ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ ਜੀ ਹਾਂਗਕਾਂਗ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਆਪਣੀ ਸੋਚ ਸਕਾਰਾਤਮਕ ਤੇ ਤਸੀਰ ਚਿਰਾਗ ਵਰਗੀ ਹੋਣੀ ਚਾਹੀਦੀ ਹੈ। ਸੋਚਣਾ ਇਹ ਨਹੀਂ ਚਾਹੀਦਾ ਕਿ ਘਰ ਕਿਸ ਦਾ ਰੋਸ਼ਨ ਹੋਇਆ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਮਰੀਕ ਜੀ।
ਮੈਂ ਜਗਤਾਰ ਭਾਜੀ ਤਾਂ ਪਹਿਲੇ ਬਹੁਤ ਬਹੁਤ ਵਧੀਆ ਵਧੀਆ ਗੱਲਾਂ ਕਰਦੇ ਹੁੰਦੇ ਆ, ਪਰ ਇਹ ਜਗਤਾਰ ਭਾਜੀ ਨਾ ਇਹਨਾਂ ਤੇ ਅਲਾਮਾ ਵੀ ਮੈਨੂੰ ਇਹ ਸਿੱਧੇ ਮੈਨੂੰ ਨਾ ਬੀਜੇਪੀ ਦੇ ਨਾਲ ਜੋੜ ਦਿੰਦੇ ਆ।
ਤੁਹਾਡੇ ਬਾਲਾਂ ਦੀ ਮਿਹਰਬਾਨੀ ਹੈ ਜੀ, ਜਗਤਾਰ ਭਾਜੀ ਦੀ ਮਿਹਰਬਾਨੀ ਨੀ, ਤੁਹਾਡੀ ਜਿਹੜੀ ਦਿੱਖ ਹੈ ਨਾ ਉਹ ਜੇਤਲੀ ਵਰਗੀ ਹੈ।
ਚਲੋ ਮੰਨ ਲੈਂਦੇ ਸਾਡੀ ਗੱਲ, ਪਰ
ਬਾਕੀ ਤੁਸੀਂ ਦੇਖੋ ਇਕਨੋਮਿਕਸ ਪੜ੍ਹਾਉਂਦੇ ਹੋ, ਕੰਮ ਵੀ ਤੁਸੀਂ ਬਾਣੀ ਵਾਲਾ ਕਰਦੇ ਹੋ, ਤੇ ਮਤਲਬ ਪੜ੍ਹਾਉਂਦੇ ਵੀ ਤੁਸੀਂ ਹੈਗੇ ਆ, ਪਰ ਉਹ ਇੱਕ ਤਰ੍ਹਾਂ ਨਾ ਕੁਦਰਤੀ ਤੌਰ ਤੇ ਹੁਣ ਤੁਹਾਨੂੰ ਅਸੀਂ ਕਾਂਗਰਸ ਤਾਂ ਕਹਿ ਨਹੀਂ ਸਕਦੇ, ਤੁਸੀਂ ਕਿਹੜੇ ਦੰਗੇ ਦੁੰਗੇ ਕਰਾਉਣੇ ਕਿਤੇ, ਮਤਲਬ ਇੱਦਾਂ ਦੀ ਦਿੱਕਤ ਹੈ ਨੀ, ਨਾ ਤੁਹਾਨੂੰ ਅਸੀਂ ਆਮ ਆਦਮੀ ਕਹਿ ਸਕਦੇ ਕਿਉਂਕਿ ਤੁਹਾਡੇ ਐਨਕ ਲੱਗੀ ਹੋਈ ਆ, ਤੁਸੀਂ ਪੜ੍ਹੇ ਲਿਖੇ ਅਮੀਰ ਬੰਦੇ ਲੱਗਦੇ ਹੋ ਹਨਾ, ਤੇ ਆਮ ਆਦਮੀ ਤਾਂ ਤੁਸੀਂ ਲੱਗਦੇ ਨੀ, ਤੇ ਨਾ ਤੁਸੀਂ ਅਕਾਲੀ ਆ, ਤੁਸੀਂ ਪੱਗ ਨੀ ਬੰਨਦੇ, ਸੋ ਇਸ ਕਰਕੇ ਨਾ ਨੀਅਰੈਸਟ ਜਿਹੜੀ ਤੁਹਾਡੀ ਦਿੱਖ ਹੈ ਉਹ ਬੀਜੇਪੀ ਦੇ ਨਾਲ ਮਿਲਦੀ ਜੁਲਦੀ।
ਇੱਥੇ ਗੱਲ ਕਹਿਣੀ ਚਾਹੁੰਦਾ ਮੈਂ, ਚਾਏ ਵਾਲਾ ਤਾਂ ਹੈ ਨੀ,
ਚਾਏ ਵਾਲਾ ਤਾਂ ਹੈ ਨੀ, ਪਰ ਤੁਸੀਂ ਸ਼ਿਵ ਸੈਨਾ ਵਾਲੇ ਵੀ ਨੀ ਲੱਗਦੇ ਨਾ। ਚਲੋ ਠੀਕ ਹੈ ਜੀ, ਤੇ ਹਾਂਜੀ ਬਾਕੀ ਲੱਕੀ ਖੱਟਰਾ ਉਹਨਾਂ ਨੇ ਕੁਛ ਤਸਵੀਰਾਂ ਭੇਜੀਆਂ ਨੇ, ਉਹ ਕਹਿੰਦੇ ਕਿ ਵਿਗ ਬੈਂਡ ਹੀ ਈਜ਼ੀ ਟੂ ਇੰਸਟਾਲ ਐਂਡ ਰਿਮੂਵ। ਉਹ ਕਹਿੰਦੇ ਵਿਗ ਲਾ ਲਓ ਜੀ, ਵਿਗ ਸਾਰਿਆਂ ਨੂੰ ਵਧੀਆ, ਤੇ ਆਪਣਾ ਸਟਾਈਲ ਬਦਲ ਲਿਆ ਕਰੋ, ਤੇ ਮੈਂ ਫੋਟੋਆਂ ਵੀ ਪਾਉਣਾ ਇਹਨਾਂ ਦੀਆਂ। ਤੇ ਵਿਮਲ ਨੰਦਾ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦੇ ਨੇ ਕਿ ਗੀਤ ਸੁਣਾ ਦਿਓ ਜੀ, ਦੁਬਾਰਾ ਮਿਲਦੇ ਆ ਗੈਰੀ ਸੰਧੂ ਵੱਲੋਂ। ਕੋਈ ਨੀ ਜੀ, ਲਾਣੇ ਆ ਗੀਤ ਇਹ ਵੀ, ਸੋ ਲੱਭਦਾ ਮੈਂ। ਤੇ ਯੋਗੀ ਹੁਣੀ ਵੀ ਸਾਡੇ ਨਾਲ ਜੁੜ ਗਏ ਨੇ, ਤੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸ਼ਾਇਦ ਐਡਲੇਡ ਤੋਂ। ਗੁਰਿੰਦਰ ਭੰਗਲ ਕੌਫ ਸਰਵਰ ਵਾਲੇ, ਕਿਆ ਬਾਤ ਹੈ ਜੀ, ਕੀ ਹਾਲ ਚਾਲ ਹੈ। ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸੌਂਗ ਸਿਲੈਕਸ਼ਨ ਫੈਮਿਲੀ ਵਾਲੀ ਹੁੰਦੀ ਆ, ਬਹੁਤ ਪਸੰਦ ਹੈ ਜੀ, ਗ੍ਰੇਟ ਬੈਲੈਂਸ, ਸ਼ੁਕਰੀਆ। ਜੀ ਐਸ ਚਾਹਲ ਹੁਣਾਂ ਨੇ ਕੁਛ ਖ਼ਬਰਾਂ ਭੇਜੀਆਂ, ਬੜੀਆ ਵਧੀਆ ਖ਼ਬਰਾਂ ਆ। ਅਮਰੀਕ ਜੀ ਹੁਣ ਗੱਲ ਵਾਲਾਂ ਦੀ ਚੱਲਦੀ ਆ, ਤਾਂ ਮੈਂ ਪਾਉਣਾ ਤਸਵੀਰ ਵੀ ਪਾਉਣਾ ਆ, ਤੇ ਉਹ ਕਹਿੰਦੇ ਨੇ ਕਿ ਹਾਲੀਵੁੱਡ ਤੋਂ ਲੈ ਕੇ ਯੂਕੇ ਤੋਂ ਸਾਊਥ ਅਫਰੀਕਾ ਤੱਕ ਕਹਿੰਦੇ ਨੇ ਕਿ ਜਿਹੜੇ ਵਾਲ ਵਰਤੇ ਜਾਂਦੇ ਨੇ ਇਸ ਇੰਡਸਟਰੀ ਵਿਚ, ਉਹ ਇੰਡੀਅਨ ਵਾਲ ਵਰਤੇ ਜਾਂਦੇ ਨੇ, ਕਿਉਂਕਿ ਜਿਹੜੇ ਇਨ੍ਹਾਂ ਦਾ ਟੈਕਸਚਰ ਹੈ ਵਾਲਾਂ ਦਾ, ਉਹ ਜਾਣੀ ਕਿ ਉਹ ਕੋਕੇਸ਼ੀਅਨ ਜਿਹੜੇ ਹੇਅਰ ਹੈ ਉਹਨਾਂ ਨਾਲ ਮਿਲਦਾ ਜੁਲਦਾ ਆ, ਤੇ ਇਹਨਾਂ ਦੇ ਵਿਚ ਫਲੈਕਸੀਬਿਲਟੀ ਬੜੀ ਆ, ਜਿਹੜੀ ਕਿ ਹੇਅਰ ਡਰੈਸਿੰਗ ਜਿਹੜੀ ਇੰਡਸਟਰੀ ਆ ਨਾ, ਇਹਨਾਂ ਨੂੰ ਤੁਹਾਨੂੰ ਪਤਾ ਪ੍ਰੈਕਟਿਸ ਕਰਨ ਨੂੰ ਵੀ ਵਰਤਦੇ ਨੇ, ਵੱਡੇ ਵੱਡੇ ਸਲੂਨ ਜਿਹੜੇ ਨੇ ਉੱਥੇ ਵਾਲ ਚਾਹੀਦੇ ਹੁੰਦੇ ਆ ਹਨਾ, ਸੋ ਇਸ ਕਰਕੇ ਵਾਲ ਜਿਹੜੇ ਨਾ ਭਾਰਤ ਦੇ ਵਿਚੋਂ ਮੁੱਲ ਖਰੀਦੇ ਜਾਂਦੇ ਨੇ। ਤੇ ਇਹ ਜਿਹੜੀ ਇੰਡੀਆ ਦੇ ਵਿਚ, ਮੈਨੂੰ ਤਾਂ ਹੁਣ ਪਤਾ ਲੱਗਾ ਕਿਆ ਬਾਤ ਆ, ਚਾਹਲ ਸਾਹਿਬ ਬਹੁਤ ਬਹੁਤ ਧੰਨਵਾਦ। ਕਹਿੰਦੇ ਜਿਹੜੀ ਵਾਲਾਂ ਦੀ ਇੰਡਸਟਰੀ ਆ ਨਾ, $250 million ਦੀ ਆ, ਜਾਣੀ ਕਿ ਅਮਰੀਕਨ, ਹਾਂ ਅਮਰੀਕਨ $250 million ਦੀ ਇਹ ਇੰਡਸਟਰੀ ਆ। ਇਹ ਦੇਖ ਲਓ ਵੀ ਜਿੰਨਾ ਆਸਟ੍ਰੇਲੀਆ ਦੇ ਵਿਚ ਕੈਟਲ ਐਕਸਪੋਰਟ ਹੁੰਦਾ ਨਾ $300-400 million ਦਾ, ਇੰਨੇ ਦਾ ਇੰਡੀਆ ਚ ਵਾਲ ਐਕਸਪੋਰਟ ਹੁੰਦੇ, ਇੰਨੇ ਇੰਡੀਆ ਚ ਵਾਲ ਐਕਸਪੋਰਟ ਹੁੰਦੇ ਆ। ਕਿਆ ਬਾਤ ਹੈ,
ਠੀਕ ਹੈ, ਨਾਲ ਵਾਲ ਇਕੱਠੇ ਕੀਤੇ ਜਾਂਦੇ, ਹੋਕਾ ਦੇ ਕੇ,
ਹੋਕਾ ਦੇ ਕੇ,
ਜਿੱਦਾਂ ਤੁਸੀਂ ਕਿਹਾ ਪੰਜਾਬ ਦੇ ਵਿਚ ਹੋਕਾ ਦੇ ਕੇ,
ਬਹੁਤ ਘਾਟਾ ਪੈ ਗਿਆ ਮੈਨੂੰ ਤਾਂ, ਬਹੁਤ ਘਾਟਾ ਪੈ ਗਿਆ। ਤੇ ਮੇਰੇ ਤਾਂ ਕੰਘੇ ਚੋਂ ਇੰਨੇ ਝੜਦੇ ਆ ਵਾਲ, ਜਦੋਂ ਮੈਂ ਕੇਸ ਬਾਹੁਣਾ ਨਾ, ਤੇ ਮੈਨੂੰ ਲੱਗਦਾ ਮੈਂ 10-15 ਕਿਲੋ ਮੇਰੇ ਝੜ ਜਾਂਦੇ ਵਾਲ, ਇੰਨੇ ਹੋਰ ਵੀ ਆ ਜਾਂਦੇ ਮਗਰ, ਐਸੀ ਗੱਲ ਨੀ। ਤੇ ਕਹਿੰਦੇ ਨੇ ਕਿ 1 ਕਿਲੋ ਸ਼ੇਵ ਹੇਅਰ ਜਿਹੜਾ ਆ, ਸ਼ੇਵ ਕੀਤੇ ਵਾਲ ਜਿਹੜੇ ਆ, ਉਹ $130 ਦੇ ਕਿਲੋ ਵਿਕਦੇ ਨੇ ਜੀ, ਹੁਣ ਤੁਸੀਂ ਹਿਸਾਬ ਲਾ ਲਓ। ਹਾਂਜੀ, ਤੇ ਜਿਹੜੇ ਲੰਬੇ ਵਾਲ ਨੇ ਉਹ ਤਕਰੀਬਨ 160 ਗ੍ਰਾਮ ਜਿਹੜੇ ਲੰਬੇ ਵਾਲ ਹੈ ਉਹ $20 ਦੇ ਆ, 160 ਗ੍ਰਾਮ ਇੰਨੇ ਦੇ ਮਿਲਦੇ ਆ।
ਉਹਨੀ ਕਹਿੰਦੇ ਰੀਸਾਈਕਲਿੰਗ ਨੀ ਹੁੰਦੀ ਜਿੱਦਾਂ ਅਸੀਂ ਸ਼ੇਵ ਕਰਦੇ ਹਾਂ ਛੋਟੇ ਛੋਟੇ ਕੁਰਕੁਰੇ ਵਾਲ ਉਹ ਨੀ ਦੇਖਦੇ
ਤੁਸੀਂ ਹੁਣ ਆਪਣੀ ਮਾਰਕੀਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ
ਰੀਸਰਚ ਕਰਨ ਦੀ ਕੋਸ਼ਿਸ਼ ਕਰਨਾ ਸ਼ਾਇਦ ਰੀਸਾਈਕਲਿੰਗ ਹੁੰਦੀ ਹੋਵੇ ਜਿੱਦਾਂ ਪੁਰਾਣੇ ਕਾਗਜ਼ ਹੁੰਦੇ ਆ ਉਹਨਾਂ ਦਾ ਗੱਤਾ ਬਹੁਤ ਵਧੀਆ ਬਣਦਾ ਸਟੀਲ ਪੁਰਾਣੀ ਹੁੰਦੀ ਆ ਟਿਨ ਦੇ ਜਿਹੜੇ ਛੋਟੇ ਛੋਟੇ
ਲੱਭ ਲੈਣੇ ਮਾਰਕੀਟ ਤੁਸੀਂ ਏਦਾਂ ਕਰੋ ਤੁਹਾਡੇ ਤਾਂ ਥੋੜੇ ਹੋਣੇ ਗੁਆਂਢੀਆਂ ਦੇ ਕੁੱਤਾ ਫੜ ਕੇ ਮੁੰਨ ਲਿਆ ਕਰੋ ਥੋੜਾ ਜਿਹਾ
ਕੁੱਤੇ ਦੀ ਗੱਲ ਸੁਣਨਾ ਹੁੰਦੀ ਸਾਡਾ ਗੁਆਂਢੀ ਇੱਕ ਗੋਰਾ ਆ ਉਹਦੇ ਕੋਲ ਛੋਟਾ ਜਿਹਾ ਕੁੱਤਾ ਆ ਕੱਲ ਇਹ ਗੱਲ ਹੋ ਰਹੀ ਸੀ
ਹਾਂਜੀ
ਤਾਂ ਉਹ ਮੈਂ ਕਿਹਾ ਕਿੰਨੇ ਕੁ ਸਾਲ ਦਾ ਕਿੰਨੇ ਕਿੰਨਾ ਇਹ ਓਲਡ ਆ ਨਾ ਕਿੰਨਾ ਓਲਡ ਆ ਛੋਟਾ ਜਿਹਾ ਬਿਲਕੁਲ ਛੋਟਾ ਜਿਹਾ ਮੈਂ ਫੋਟੋ ਖਿੱਚੀ ਸੀ ਉਹਦੀ ਤੇ ਉਹ ਕਹਿੰਦਾ ਇਹ 19 ਸਾਲਾਂ ਦਾ
ਅੱਛਾ ਕੁੱਤੇ ਦੀ ਉਮਰ ਤਾਂ 14-15 ਸਾਲ ਦੀ ਹੁੰਦੀ
ਨਹੀਂ 19 ਸਾਲਾਂ ਦਾ ਕਹਿੰਦਾ ਹਲੇ 3 ਸਾਲ ਇਹਦੀ ਹੋਰ ਉਮਰ ਆ ਮੈਂ ਤੁਹਾਨੂੰ ਉਹਦੀ ਫੋਟੋ ਵੀ ਭੇਜ ਦੂੰਗਾ ਮੈਂ ਇੰਡੀਅਨ ਵੀ ਫੋਟੋ ਭੇਜੀ ਸੀ ਮੇਰਾ ਇੱਕ ਦੋਸਤ ਆ ਉਹਨੂੰ ਕੁੱਤੇ ਰੱਖਣ ਦਾ ਬਹੁਤ ਸ਼ੌਕ ਆ ਤਾਂ ਉਹ ਏਦਾਂ ਅਚਾਨਕ ਗੱਲ ਚੱਲ ਪਈ ਤਾਂ ਉਹਨੇ ਫਿਰ ਮੈਂ ਫੋਟੋ ਵੀ ਲਈ ਤੇ ਮੈਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਤਾਂ ਕੱਲ ਉਹਦੇ ਨਾਲ ਫੇਰ ਗੱਲ ਹੋਈ ਮੈਂ ਕਿਹਾ ਤੇਰੀ ਫੋਟੋ ਮੈਂ ਇੰਡੀਅਨ ਭੇਜ ਦਿੱਤੀ ਤੇ ਮੇਰੇ ਦੋਸਤ ਨੇ ਕਿਹਾ ਵੀ ਬਹੁਤ ਮੈਨੂੰ ਇਦਾਂ ਯਕੀਨ ਨੀ ਆਉਂਦਾ ਵੀ ਇੰਨਾ ਛੋਟਾ ਜਿਹਾ ਕਦੂਰਾ ਜਿਹਾ ਨਿਕਾ ਜਿਹਾ ਤੇ ਇਹ 19 ਸਾਲਾਂ ਦਾ ਹੋਊਗਾ ਕਹਿੰਦਾ 22 ਸਾਲਾਂ ਦਾ ਹੋ ਕੇ ਕਹਿੰਦਾ ਇਹਦੀ ਏਜ ਪੂਰੀ ਹੋਣੀ ਆ ਕਹਿੰਦਾ ਦੇਖੋ ਜਿਹੜਾ ਕੁੱਤਾ ਆ ਨਾ ਇਹ ਦੇਖੋ ਅਨਕੰਡੀਸ਼ਨਲ ਲਵ ਆ ਕਹਿੰਦਾ ਜੇ ਤੁਸੀਂ ਉਦਾਸ ਹੋ ਜਾਂਦੇ ਆ ਤਾਂ ਇਹ ਉਦਾਸ ਹੋ ਜਾਂਦਾ ਜੇ ਤੁਸੀਂ ਖੁਸ਼ ਹੋਣੇ ਤਾਂ ਖੁਸ਼ ਵੀ ਬਹੁਤ ਹੁੰਦਾ ਕਹਿੰਦਾ ਇਹਨੂੰ ਕੁਛ ਨੀ ਤੁਹਾਡੇ ਕੋਲ ਚਾਹੀਦਾ ਸਿਰਫ ਇਹਨੂੰ ਤੁਹਾਡੇ ਕੋਲ ਤੁਹਾਡੀ ਅਫੈਕਸ਼ਨ ਤੁਹਾਡਾ ਪਿਆਰ ਚਾਹੀਦਾ ਔਰ ਅਨਕੰਡੀਸ਼ਨਲ ਲਵ ਡਿਲੀਵਰ ਕਰਦਾ ਹੈ
ਜੀ ਅਮਰੀਕ ਜੀ ਸਾਡਾ ਕੁੱਤਾ ਜਿਹੜਾ ਸਪੌਟ ਹੈ ਨਾ ਉਹ ਵੀ ਸਾਡੇ ਮੇਰੇ ਛੋਟੇ ਬੇਟੇ ਦਾ ਹਾਣੀ ਹੈ 2002 ਦਾ ਆਇਆ ਹੁਣ ਤੁਸੀਂ ਇਹ ਦੇਖ ਲਓ
ਰਮਨਦੀਪ ਗੱਲ ਸੁਣੋ ਤੁਸੀਂ ਉਹਦਾ ਸਿੱਖ ਫੈਮਿਲੀ ਨਾਲ ਬਿਲੋਂਗ ਕਰਦੇ ਆ ਨਾ ਤੁਸੀਂ ਗੋਰਿਆਂ ਵਾਲਾ ਰੱਖਿਆ
ਉਹ ਫਿਰ ਤੁਹਾਨੂੰ ਪਤਾ ਹੀ ਆ ਜਿੱਦਾਂ
ਸਮਝਦੇ ਆਲਸ ਵਾਲੇ ਦਾ ਮੋਦੀ ਮਰਜ਼ੀ ਰੱਖ ਲੈਂਦੇ ਉਹਦਾ ਨਾਂ
ਉਹ ਫਿਰ ਕੰਟਰੋਵਰਸੀ ਹੋਣੀ ਸੀਗੀ ਫਿਰ ਉਹ ਅਸਲ ਚ ਇੱਕ ਨਾ ਛੋਟੇ ਹੁੰਦੇ ਜਾਂ ਨਿਆਣੇ ਸੀਗੇ ਤਾਂ ਇੱਕ ਕਾਰਟੂਨ ਆਉਂਦਾ ਹੁੰਦਾ ਸੀ ਸਪੌਟ ਦਾ ਡੌਗ ਉਹ ਇੱਕ ਕੁੱਤਾ ਹੁੰਦਾ ਸੀ ਉਹਦੇ ਨਾ ਸਪੌਟ ਹੁੰਦੇ ਸੀ ਉਹਦਾ ਨਾਂ ਹੀ ਸਪੌਟ ਹੁੰਦਾ ਸੀ ਉਹ ਨਿਆਣੇ ਨੂੰ ਬੜਾ ਪਿਆਰਾ ਲੱਗਦਾ ਹੁੰਦਾ ਸੀ ਤਾਂ ਕਰਕੇ ਉਹਨਾਂ ਨੇ ਇਹ ਨਾਮ ਰੱਖ ਲਿਆ ਤੇ ਚਲੋ ਉਹਦੀ ਵੀ ਉਮਰ ਹੁਣ 18 ਸਾਲ ਦੀ ਆ ਤੇ ਹਜੇ ਨੱਠਦਾ ਭੱਜਦਾ ਆ ਖੈਰ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹੁਣ ਇਨ੍ਹਾਂ ਤੋਂ ਮੈਨੂੰ ਚੇਤਾ ਆਇਆ ਇਨ੍ਹਾਂ ਦੇ ਨਿੰਬੂ ਲੱਗ ਗਿਆ ਜਿਹੜਾ ਇਹ ਲਾਇਆ ਸੀ ਸਾਡੀ ਸਲਾਹ ਦੇ ਅਨੁਸਾਰ ਇਹ ਸ਼ਾਇਦ ਪੇਂਟਰ ਨੇ ਪੇਂਟਿੰਗ ਕਰਦੇ ਨੇ ਮਤਲਬ ਘਰਾਂ ਨੂੰ ਪੇਂਟ ਕਰਦੇ ਬਿਲਡਿੰਗਾਂ ਨੂੰ ਪੇਂਟ ਕਮਰਸ਼ੀਅਲ ਪੇਂਟਰ ਨੇ ਆਪਣੇ ਦਲਜੀਤ ਸਿੰਘ ਹੁਣੀ ਵੀ ਜਿਹੜੇ ਪ੍ਰੈਜੈਂਟਰ ਆ ਉਹ ਵੀ ਇਨ੍ਹਾਂ ਨੂੰ ਇੱਕ ਸੇਵਾ ਦੇਣੀ ਆ ਹੁਣ ਇਨ੍ਹਾਂ ਨੇ ਲੈ ਲਈ ਆ ਉਦਾਂ ਦਾ ਮੈਨੂੰ ਲੱਗਦਾ ਇਨ੍ਹਾਂ ਦੀ ਗੱਲ ਹੋ ਗਈ ਆ ਵੀ ਫਸਟ ਸਿੱਖ ਟੈਂਪਲ ਆਸਟ੍ਰੇਲੀਆ ਦਾ ਪਹਿਲਾ ਜਿਹੜਾ ਗੁਰੂ ਘਰ ਆ ਉਹਦੀ ਦੂਜੀ ਬਿਲਡਿੰਗ 50ਵੇਂ ਸਾਲ ਦੇ ਵਿਚ ਇਸ ਹੁਣ ਅਪ੍ਰੈਲ ਦੇ ਵਿਚ ਉਹਦੀ ਓਪਨਿੰਗ ਹੋਣੀ ਆ ਤੇ ਉਸ ਬਿਲਡਿੰਗ ਨੂੰ ਨਾ ਪੇਂਟ ਕਰਨਾ ਆ ਸੱਜਣੋ ਮਿੱਤਰੋ ਸੇਵਾਦਾਰ ਚਾਹੀਦੇ ਨੇ ਤੇ ਜਿਹੜੇ ਬੰਦੇ ਜਿਹੜੇ ਸੱਜਣ ਮਿੱਤਰ ਸੁਣ ਰਹੇ ਨੇ ਪ੍ਰੋਗਰਾਮ ਉਹ ਆਪ ਜਾਂ ਉਨ੍ਹਾਂ ਦੇ ਕਿਸੇ ਸਰਕਲ ਦੇ ਵਿਚ ਕੋਈ ਇਹ ਜੋਬ ਕਰਦਾ ਰਿਹਾ ਹੋਵੇ ਕਰਦਾ ਹੋਵੇ ਜਾਂ ਕਰਨਾ ਚਾਹੁੰਦਾ ਹੋਵੇ ਤਾਂ ਸੇਵਾਦਾਰਾਂ ਦੀ ਸਖ਼ਤ ਲੋੜ ਹੈ 2-3 ਦਿਨ ਕੌਫ ਸਰਵਰ ਦੇ ਵਿਚ ਉਨ੍ਹਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਗੁਰਦੁਆਰੇ ਨੂੰ ਪੇਂਟ ਕਰਨਾ ਹੈ ਸੋ ਬੇਨਤੀਆਂ ਨੂੰ ਮਨਜੂਰ ਕਰਿਓ ਤੇ ਇਸ ਕਰਕੇ ਇਹ ਸਖ਼ਤ ਲੋੜ ਹੈ ਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਭਾਜੀ ਕਹਿੰਦੇ ਹੁਣ ਤੁਸੀਂ ਜੇ ਮੋਦੀ ਰੱਖ ਦਿੰਦੇ ਤਾਂ ਅਮਰੀਕ ਜੀ ਨੇ ਗੁੱਸੇ ਹੋ ਜਾਣਾ ਸੀ ਹੁਣ ਨੂੰ ਪ੍ਰੋਗਰਾਮ ਚੱਲ ਨਹੀਂ ਸੀ ਰਿਹਾ ਹੁਣ ਤੁਹਾਡਾ ਫੋਟੋ ਭੇਜੀ ਆ ਤੁਹਾਡੀ ਇਧਰ ਲੱਕੀ ਖੱਟੜਾ ਉਹਨਾਂ ਨੇ ਚੱਕ ਲਈ ਹਰਮਨ ਰੇਡੀਓ ਤੋਂ ਜਿਹੜੀ ਮੈਂ ਪਾ ਰਿਹਾ ਉਹ ਕਹਿੰਦੇ ਨੇ ਕਿ ਅਮਿਤ ਸ਼ਾਹ ਆਇਆ ਜੀ ਹੁਣ ਭਾਜੀ ਅਮਰੀਕ ਏ ਐਸ ਫਲੋਰਾ ਅਮਿਤ ਸ਼ਾਹ ਫਲੋਰਾ ਮੋਦੀ ਨੂੰ ਬਣਾਉਣ ਵਾਲੇ ਨੇ ਤਾਂ ਬਾਕੀ ਪਰਮਜੀਤ ਸਿੰਘ ਧਾਲੀਵਾਲ ਉਹਨਾਂ ਨੇ ਹਾਂ ਹਾਜ਼ਰੀ ਭਰ ਦਿੱਤੀ ਹੈ ਕਹਿੰਦੇ ਹਾਜ਼ਰ ਹਾਂ ਜੀ ਸੇਵਾ ਦੇ ਲਈ ਪਰਮਜੀਤ ਜੀ ਹੋਰ ਵੀ ਸੱਜਣਾ ਮਿੱਤਰਾਂ ਨੂੰ ਕਹੋ ਕਿ ਜਿੰਨੇ ਕੁ ਵੀ ਸੱਜਣ ਮਿੱਤਰ ਪੇਂਟ ਕਰ ਸਕਦੇ ਕਰੋ ਕਿਉਂਕਿ ਓਪਨਿੰਗ ਤੋਂ ਪਹਿਲਾਂ ਇਹ ਕਰਨਾ ਕੰਮ ਆਪਾਂ ਰਾਜਮਿੰਦਰ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਉਹਨਾਂ ਨੇ ਕਵਿਤਾ ਭੇਜੀ ਆ, ਮੈਂ ਕੱਲ ਵੀ ਨਾ ਇਹ ਪੜ੍ਹੀ ਸੀ, ਮੈਨੂੰ ਬੜੀ ਚੰਗੀ ਲੱਗੀ। ਅਮਰੀਕ ਜੀ, ਚਲੋ ਆਪਾਂ ਜਿਹੜਾ ਸੈਂਸਿਟਿਵ ਮੁੱਦੇ ਆ ਥੋੜੀ ਦੇਰ ਬਾਅਦ ਕਰਾਂਗੇ। ਅੱਜ ਇੱਕ ਡਾਕਟਰਾਂ ਵਾਲਾ ਮੁੱਦਾ ਵੀ ਤੁਹਾਨੂੰ ਦੱਸਣਾ ਕਿ ਮੈਂ ਕਿੱਦਾਂ ਇੱਕ ਦਿਨ ਚ ਡਾਕਟਰ ਬਣ ਗਿਆ। ਠੀਕ ਹੈ, ਉਹ ਵੀ ਆਪਾਂ ਤੁਹਾਡੇ ਨਾਲ
ਸ਼ੇਅਰ।
ਉਹ ਮੈਨੂੰ ਤਿੱਖਾ ਸਵਾਲ ਪੁੱਛਿਓ, ਕਿੱਦਾਂ ਬਣਿਆ ਤੂੰ, ਹੈ ਨਾ?
ਹਾਂਜੀ, ਪੁੱਛਾਂਗੇ ਨਾ, ਅੱਗੇ ਜਾ ਕੇ ਪੁੱਛਦੇ ਆ ਨਾ।
ਹਾਂਜੀ ਹਾਂਜੀ, ਹੁਣ ਉਹ ਵੀ ਆਪਾਂ ਪੈਂਡਿੰਗ ਹੈ। ਤੇ ਹੁਣ ਇੱਕ ਜਿਹੜੀ ਕਵਿਤਾ ਭੇਜੀ ਹੈ ਮੈਨੂੰ ਰਾਜਮਿੰਦਰ ਉਹਨਾਂ ਨੇ, ਇਹ ਮੈਂ ਕੱਲ ਵੈਸੇ ਫੇਸਬੁੱਕ ਤੇ ਵੀ ਪੜ੍ਹ ਰਿਹਾ ਸੀ, ਚੰਗਾ ਹੋਇਆ ਤੁਸੀਂ ਮੈਨੂੰ ਰਿਮਾਇੰਡ ਕਰਾ ਦਿੱਤਾ। ਔਰਗੈਨਿਕ ਬੰਦੇ ਇਸ ਕਵਿਤਾ ਦਾ ਨਾਮ। ਹਾਂਜੀ ਹਾਂਜੀ, ਤੇ ਕਹਿੰਦੇ ਕਿ ਔਰਗੈਨਿਕ ਸਬਜ਼ੀਆਂ ਦੀ ਤਰ੍ਹਾਂ ਮਹਿੰਗੇ ਮਿਲਿਆ ਕਰਨਗੇ ਔਰਗੈਨਿਕ ਬੰਦੇ। ਦੇਖੋ, ਔਰਗੈਨਿਕ ਸਬਜ਼ੀਆਂ ਦੀ ਤਰ੍ਹਾਂ ਮਹਿੰਗੇ ਮਿਲਿਆ ਕਰਨਗੇ ਔਰਗੈਨਿਕ ਬੰਦੇ। ਬੰਦੇ ਜੋ ਜੰਮੇ ਹੋਣ ਪਿੰਡਾਂ ਚ, ਖੇਤਾਂ ਚ, ਰੂੜੀਆਂ ਨੇੜੇ, ਬਿਨਾਂ ਸਜ਼ੇਰੀਅਨ ਦੇ, ਟੀਕਿਆਂ ਬਿਨਾਂ, ਜੋ ਪਲੇ ਹੋਣ ਰੁੱਖਾਂ ਹੇਠਾਂ, ਧੁੱਪਾਂ ਹੇਠਾਂ, ਦੁੱਖਾਂ ਹੇਠਾਂ, ਜੋ ਝੱਲ ਗਏ ਝੱਖੜ, ਸੋਕਾ, ਭੁੱਖ, ਧਰਤੀ ਤੇ ਜਦ ਰਾਜ ਹੋ ਗਿਆ ਜੀਐਮ ਨਸਲ ਦਾ, ਯਾਨੀ ਕਿ ਜੈਨੈਟਿਕਲੀ ਮੋਡੀਫਾਈਡ ਨਸਲ ਦਾ, ਕਹਿੰਦੇ ਧਰਤੀ ਤੇ ਜਦ ਰਾਜ ਹੋ ਗਿਆ ਜੀਐਮ ਨਸਲ ਦਾ, ਕਿਤੇ ਕਿਤੇ ਮਿਲਿਆ ਕਰਨਗੇ ਔਰਗੈਨਿਕ ਬੰਦੇ। ਕੀ ਬਾਤ ਹੈ!
ਵੈਸੇ ਅਮਨਦੀਪ, ਇੱਕ ਨਵੀਂ ਚੀਜ਼ ਦੱਸੀ ਆ, ਕਦੇ ਸੋਚਿਆ ਵੀ ਨਹੀਂ ਸੀ ਜੈਨੈਟਿਕ ਬੰਦਿਆਂ ਬਾਰੇ। ਇਹਨਾਂ ਨੇ ਸਾਰੀਆਂ ਜਿਹੜੀਆਂ ਖੂਬਸੂਰਤੀਆਂ ਹੁੰਦੀਆਂ, ਜਿਹੜੀਆਂ ਕਰੈਕਟਰਿਸਟਿਕਸ ਹੁੰਦੀਆਂ ਜੈਨੈਟਿਕ ਚੀਜ਼ਾਂ ਦੀਆਂ, ਉਹਨੂੰ ਬਿਲਕੁਲ ਅਟੈਚ ਕਰਕੇ ਜਿਹੜਾ ਬੰਦਾ ਬਣਾ ਕੇ ਸਾਹਮਣੇ ਰੱਖਤਾ।
ਇੱਕ ਵਾਰੀ ਫੇਰ ਬਣਦੀ ਹੈ ਜੀ, ਦੁਬਾਰਾ ਇਹਨੂੰ ਰਿਪੀਟ ਕਰਨਾ ਬਣਦਾ।
ਹਾਂਜੀ,
ਕਹਿੰਦੇ ਔਰਗੈਨਿਕ ਸਬਜ਼ੀਆਂ ਦੀ ਤਰ੍ਹਾਂ ਮਹਿੰਗੇ ਮਿਲਿਆ ਕਰਨਗੇ ਔਰਗੈਨਿਕ ਬੰਦੇ। ਬੰਦੇ ਜੋ ਜੰਮੇ ਹੋਣ ਪਿੰਡਾਂ ਚ, ਖੇਤਾਂ ਚ, ਰੂੜੀਆਂ ਨੇੜੇ, ਬਿਨਾਂ ਸਜ਼ੇਰੀਆਂ ਦੇ, ਟੀਕਿਆਂ ਬਿਨਾਂ, ਜੋ ਪਲੇ ਹੋਣ ਰੁੱਖਾਂ ਹੇਠ, ਧੁੱਪਾਂ ਹੇਠ, ਦੁੱਖਾਂ ਹੇਠ, ਜੋ ਝੱਲ ਗਏ ਝੱਖੜ, ਸੋਕਾ, ਭੁੱਖ, ਧਰਤੀ ਤੇ ਜਦ ਰਾਜ ਹੋ ਗਿਆ ਜੀਐਮ ਨਸਲ ਦਾ, ਕਿਤੇ ਕਿਤੇ ਮਿਲਿਆ ਕਰਨਗੇ ਔਰਗੈਨਿਕ ਬੰਦੇ। ਕਿਆ ਬਾਤ ਹੈ!
ਤੁਹਾਨੂੰ ਇਹ ਔਰਗੈਨਿਕ ਬੰਦਿਆਂ ਦੀ ਬਹੁਤ ਲੋੜ ਆ, ਕਿੱਦਾਂ ਆ ਇਹ ਪੁੱਛੋ।
ਕਿੱਦਾਂ ਜੀ?
ਤੁਸੀਂ ਦੁੱਕੀ ਲੈਣੀ ਪਾਰਟੀ ਬਣਾਈ ਆ, ਉਹਨਾਂ ਚ ਸਾਰੇ ਔਰਗੈਨਿਕ ਬੰਦੇ ਹੀ ਭਰਿਓ।
ਠੀਕ, ਇਹ ਦੁੱਕੀ ਨੀ ਦੇਣੀ ਪਾਰਟੀ ਦੇ ਮੈਨੂੰ ਰੱਖਦੇ ਹੀ ਇੱਕ ਕੰਡੀਸ਼ਨ। ਠੀਕ ਹੈ,
ਹਾਂਜੀ, ਔਰਗੈਨਿਕ ਬੰਦਾ ਚਾਹੀਦਾ। ਮੈਨੂੰ ਸਪਨਾ ਆਇਆ ਦੋ ਤਿੰਨ ਪਹਿਲਾਂ, ਤੁਸੀਂ ਪਾਰਟੀ ਦਾ ਨਾਂ ਤਾਂ ਰੱਖ ਲਿਆ ਦੁੱਕੀ ਨੀ ਦੇਣੀ, ਪਰ ਤੁਹਾਡੇ ਤੇ ਵੀ ਇਲਜ਼ਾਮ ਲੱਗ ਗਿਆ, ਤੁਸੀਂ ਕਰੋੜਾਂ ਅਰਬਾਂ ਰੁਪਈਆ ਇਕੱਠਾ ਕਰ ਲਿਆ
ਸੁਪਨੇ ਚ।
ਸੁਪਨੇ ਚ? ਹਾਂਜੀ।
ਅੱਛਾ,
ਉਹ ਕਿੱਦਾਂ ਕਰ ਲਿਆ ਇਹ ਵੀ ਪੁੱਛੋ।
ਕਿੱਦਾਂ ਕਰ ਲਿਆ?
ਕੌਣ ਤੁਹਾਡੇ ਤੇ ਇੰਟਰਵਿਊ ਤੁਹਾਡੀ ਹੋ ਰਹੀ ਆ ਬਹੁਤ ਵੱਡੇ ਚੈਨਲ ਦੇ ਵਿਚ, ਜਿੱਦਾਂ ਅੱਜ ਕੱਲ ਕਰਦੇ ਹੁੰਦੇ ਨਾ, ਬਹੁਤ ਵਧਾ ਚੜਾ ਕੇ ਗੱਲ ਕਰਦੇ ਹੁੰਦੇ ਆ। ਹਾਂਜੀ, ਸਿੱਧੂ ਜੀ ਆ ਰਹੇ ਆ, ਇਹ ਦੁੱਖੀ ਨੀ ਦੇਣੀ ਪਾਰਟੀ ਦੇ ਪ੍ਰੈਜੀਡੈਂਟ ਨੇ ਨਵੀਂ ਸੋਚ ਪਰ ਪਾਰਟੀ ਬਣਾਈ ਆ, ਤੇ ਇਹਨਾਂ ਨੇ ਐਲਾਨ ਕੀਤਾ ਕਿ ਸਾਡੀ ਪਾਰਟੀ ਨੂੰ ਦੁੱਖੀ ਨੀ ਦੇਣੀ, ਤੇ ਇਹਨਾਂ ਤੇ ਇਲਜ਼ਾਮ ਲਾ ਲਿਆ ਇਹਨਾਂ ਨੇ 26,000 ਕਰੋੜ ਰੁਪਇਆ ਇਕੱਠਾ ਕਰ ਲਿਆ। ਅਮਨਦੀਪ ਜੀ, ਤੁਸੀਂ ਦੱਸੋ ਤੁਹਾਡੇ ਇਲਜ਼ਾਮ ਠੀਕ ਆ? ਮੈਂ ਤਾਂ ਜੀ ਅਸੀਂ ਤਾਂ ਇਕੱਠਾ ਕੀਤਾ ਨੀ। ਤੇ ਉਹ ਮੋਹਰੇ ਜਿਹੜਾ ਪ੍ਰੈਜੈਂਟਰ ਕਹਿੰਦਾ ਤੁਹਾਡੇ ਤੇ ਇਹ ਇਲਜ਼ਾਮ ਲੱਗ ਰਿਹਾ ਤੁਸੀਂ ਪਾਰਟੀ ਦਾ ਨਾਂ ਰੱਖਿਆ ਦੁੱਕੀ ਨੀ ਦੇਣੀ, ਪਰ ਤੁਹਾਨੂੰ 2,000 ਦਾ ਨੋਟ ਤਾਂ ਦੇ ਸਕਦੇ ਆ, ਦੁੱਕੀ ਨੀ ਦੇਣੀ।
ਦੁੱਕੀ ਇਹੀ ਨੀ, ਦੁੱਕੀ ਸਰਕੂਲੇਸ਼ਨ ਚ ਹੈ ਨੀ। ਠੀਕ ਹੈ ਅਮਰੀਕ ਜੀ,
ਦੁੱਕੀ ਨੀ ਦੇਣੀ ਕਰਕੇ ਪਰ ਤੁਸੀਂ 2,000 ਦੇ ਨੋਟ ਐਕਸੈਪਟ ਕਰ ਰਹੇ ਹੋ, ਤੁਸੀਂ ਸਾਡੀ ਕੰਡੀਸ਼ਨ ਇਹ ਦੁੱਕੀ ਨੀ ਦੇਣੀ, ਬਾਕੀ ਜੋ ਕੁਝ ਮਰਜ਼ੀ ਦੇ
ਜੋ ਸਾਹਿਬ ਆਣ ਦਿਓ ਜੀ। ਹੁਣ ਏਦਾਂ ਚਲੋ, ਦੁੱਕੀ ਨੀ ਦੇਣੀ ਪਾਰਟੀ ਦੇ ਵਿਚ ਇਕ ਵੀ ਉਹਦੇ ਜਿਹੜੇ ਮੈਂਬਰ ਹੋਣਗੇ ਔਰਗੈਨਿਕ ਬੰਦੇ ਹੋਣਗੇ, ਤਾਂ ਜ਼ਰੂਰ ਜੀ ਜਿਹੜੇ ਵੀ ਔਰਗੈਨਿਕ ਬੰਦੇ ਆ ਆਪਣੀ ਸੈਲਫ ਐਨਾਲਿਸਿਸ ਕਰੋ, ਚੈੱਕ ਲਿਸਟ ਤਿਆਰ ਕਰੋ, ਤੇ ਜੇ ਤੁਸੀਂ ਕੁਆਲੀਫਾਈ ਹੁੰਦੇ ਹੋ ਫੇਰ ਤੁਸੀਂ ਦੁੱਕੀ ਨੀ ਦੇਣੀ ਪਾਰਟੀ ਦੇ ਮੈਂਬਰ ਬਣ ਸਕਦੇ ਹੋ। ਸਾਡੇ ਨਾਲ ਹੌਰਸ਼ਮ ਤੋਂ ਸੁਖਜਿੰਦਰ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣਾ ਜੀ, ਵਧੀਆ ਦਿਨ ਚੜਿਆ ਉਹਨਾਂ ਦੇ, ਤੇ ਗੁੱਡ ਮਾਰਨਿੰਗ ਸਾਰਿਆਂ ਨੂੰ, ਇੰਜੋਇੰਗ ਅ ਪ੍ਰੋਗਰਾਮ, ਸ਼ੁਕਰੀਆ ਜੀ। ਤੇ ਹਰਜਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਫੋਟੋ ਦਿਖਾ ਦਿਓ ਜੀ, ਤੇ ਫੇਰ ਆਪਾਂ ਪਤਾ ਲੱਗ ਜੂਗਾ ਕੀ ਚਾਹੀਦਾ। ਮੈਂ ਦਲਜੀਤ ਸਿੰਘ ਉਹਨਾਂ ਨੂੰ ਭੇਜਤੀਆਂ, ਪਰ ਮੈਂ ਇੱਥੇ ਵੀ ਸ਼ੇਅਰ ਕਰ ਦਿੰਦਾ ਜੀ, ਫਿਰ ਆਪਣੇ ਲਾਈਵ ਬਲੌਗ ਤੇ ਸ਼ੇਅਰ ਕਰ ਦਈਏ ਤਾਂ ਕਿ ਸਾਰੇ ਸਰੋਤੇ ਵੀ ਦੇਖ ਲੈਣ ਜੀ ਫੋਟੋਆਂ, ਤੇ ਮੈਂ ਕੋਸ਼ਿਸ਼ ਕਰਦਾ ਭੇਜਣ ਦੀ। ਹਰੀਸ਼ ਅਰੋੜਾ ਸਾਡੇ ਨਾਲ ਜੁੜੇ ਨੇ ਜੀ ਸਿਡਨੀ ਤੋਂ, ਸਲਾਮ ਨਮਸਤੇ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ, ਰੱਬ ਚੜ੍ਹਦੀ ਕਲਾ ਵਿਚ ਰੱਖੇ ਬਾਜੀ। ਸੌਂਗ ਦੀ ਚੋਇਸ ਵਧੀਆ ਜੀ ਹੁੰਦੀ ਹੈ, ਬਹੁਤ ਵਧੀਆ। ਤੇ ਲਾਸਟ ਵੀਕਐਂਡ ਦੇ ਪੁਲਵਾਮਾ ਵਾਲੇ ਮਸਲੇ ਤਾਂ ਕਸ਼ਮੀਰ ਸਟੂਡੈਂਟਸ ਨੂੰ ਬਹੁਤ ਤੰਗ ਕੀਤਾ ਗਿਆ ਬਾਈ ਜੀ, ਜੇ ਪਰ ਪੰਜਾਬੀ ਨਾ ਆਏ ਹੋ ਸਕ ਸਾਂਭੇ ਸਟੂਡੈਂਟ ਨੂੰ ਤਾਂ ਇਨ੍ਹਾਂ ਦਾ ਕੀ ਕਸੂਰ ਹੈ? ਤੇ ਬਿਨਾਂ ਬਾਈ ਹੁਣ ਜਿਹੜਾ ਸਟੂਡੈਂਟਸ ਆਸਟ੍ਰੇਲੀਆ ਜਾਂ ਕੈਨੇਡਾ ਵਿੱਚ ਆਉਂਦੇ ਨੇ ਉਹ ਵੀ ਤਾਂ ਸਟੂਡੈਂਟ ਨੇ, ਆਪਾਂ ਉਹ ਬਾਹਰ ਭਜਾਈ ਜਾਂਦੇ ਹਾਂ। ਤੇ ਜਿਹੜਾ ਬਾਈ ਜੀ ਜਗਤਾਰ ਬਾਈ ਵਾਲਾ ਮੈਸੇਜ ਆ ਦੁਬਾਰਾ ਰੀਡ ਕਰ ਦਿਓ। ਚਲੋ ਮੈਂ ਦੁਬਾਰਾ ਰੀਡ ਕਰ ਦਿੰਦਾ। ਕਹਿੰਦੇ ਜੇ ਹਰ ਨਹੀਂ 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 ਇਹ ਨਹੀਂ ਸੀਗਾ, ਕਹਿੰਦੇ ਕਿ ਆਪਣੀ ਸੋਚ ਸਕਾਰਾਤਮਕ ਤੇ ਤਸੀਰ ਚਿਰਾਗ ਵਰਗੀ ਹੋਣੀ ਚਾਹੀਦੀ ਆ, ਜਾਣੀ ਕਿ ਚੜ੍ਹਦੀ ਕਲਾ ਕ੍ਰੀਏਟਿਵ ਹੋਣੀ ਚਾਹੀਦੀ ਆ। ਤੇ ਸਾਡੀ ਜਿਹੜੀ ਤਸੀਰ ਹੈ, ਸਾਡੀ ਜਿਹੜੀ ਅੰਦਰੋਂ ਚਾਹ ਮਤਲਬ ਐਨਰਜੀ ਆ, ਸੁਭਾਅ ਆ, ਉਹ ਦੀਵੇ ਵਰਗਾ ਹੋਣਾ ਚਾਹੀਦਾ, ਵੀ ਆਲਵੇਜ਼ ਰੋਸ਼ਨ ਹਨਾ। ਤੇ ਸੋਚਣਾ ਇਹ ਨਹੀਂ ਚਾਹੀਦਾ ਕਿ ਘਰ ਕਿਸ ਦਾ ਰੋਸ਼ਨ ਹੋਇਆ ਆ। ਸੋ ਜਦੋਂ ਅਸੀਂ ਕੌਂਸਟੈਂਟਲੀ ਇਸ ਸਿਚੁਏਸ਼ਨ ਚ ਰਹਿੰਦੇ ਹਾਂ ਜਾਂ ਇਸ ਤਸੀਰ ਚ ਰਹਿੰਦੇ ਹਾਂ ਤਾਂ ਉਹ ਆਪਣੇ ਆਪ ਹੀ ਜਿਹੜੀ ਆਲੇ ਦੁਆਲੇ ਤੁਹਾਡਾ ਜਿਹੜਾ ਆ ਉਹ ਖਿੜਿਆ ਰਹਿੰਦਾ ਆ, ਚੜ੍ਹਦੀ ਕਲਾ ਦੇ ਵਿਚ ਰਹਿੰਦਾ। ਇਹੀ ਇਟਸ ਕੀ ਟੂ ਚੜ੍ਹਦੀ ਕਲਾ। ਤਾਂ ਜਗਤਾਰ ਭਾਜੀ ਦਾ ਵੀ ਇਕ ਮੈਸੇਜ ਆ, ਉਹ ਆਪਾਂ ਪੜ੍ਹਦੇ ਆ। ਪਰ ਮੈਂ ਅਮਰੀਕ ਜੀ ਤੁਹਾਨੂੰ ਇੱਥੇ ਦੱਸਦਾ ਗੀਤ ਲਾਉਣ ਤੋਂ ਪਹਿਲਾਂ ਕਿ ਤਿੱਖੇ ਸਵਾਲਾਂ ਨੂੰ ਝੱਲਣ ਵਾਸਤੇ ਮੇਰੇ ਕੱਲ ਨੂੰ ਗਿਆਨੀ ਸੰਤੋਖ ਸਿੰਘ ਜੀ ਪ੍ਰੋਗਰਾਮ ਚ ਆ ਰਹੇ ਨੇ। ਸੋ ਹਾਂਜੀ ਹਾਂਜੀ, ਸੋ ਮੈਂ ਬਹੁਤ ਤਿੱਖੇ ਤਿੱਖੇ ਸਵਾਲ ਉਹਨਾਂ ਨੂੰ ਕਰਾਂਗਾ। ਉਨ੍ਹਾਂ ਦੀ ਜਿਹੜੀ ਪਾਰਟੀ ਆ ਅਕਾਲੀ ਦਲ ਪਾਰਟੀ ਆ ਉਹ ਵੀ ਹੁਣ ਕਹਿ ਲੋ ਕਿ ਮੁੱਦੇ ਮੂੰਹ ਪਈ ਆ। ਬਾਦਲ ਸਾਹਿਬ ਬੜੇ ਮਤਲਬ ਉਨ੍ਹਾਂ ਨੂੰ ਵੀ ਬੜੇ ਪੈਂਤਰੇ ਮਾਰਨੇ ਪੈ ਰਹੇ ਇਸ ਏਜ ਦੇ ਵਿਚ ਆ ਕੇ, ਤਾਂ ਬਾਜੀ ਹੱਥੋਂ ਨਿਕਲਦੀ ਨਜ਼ਰ ਆ ਰਹੀ ਆ। ਪਰ ਮੇਰੀ ਗਿਆਨੀ ਜੀ ਉਨ੍ਹਾਂ ਨਾਲ ਰਾਤੀ ਲੰਬੀ ਚੌੜੀ ਗੱਲਬਾਤ ਹੋਈ, ਥੋੜਾ ਜਿਹਾ ਮਾਹੌਲ ਗਰਮ ਵੀ ਹੋ ਗਿਆ। ਤੇ ਫੇਰ ਤੁਹਾਨੂੰ ਪਤਾ ਸਾਡਾ ਵੱਡਾ ਤਾਇਆ ਆ, ਤੇ ਫਿਰ ਮੈਂ ਕਿਹਾ ਤਾਇਆ ਜੀ ਆਪਾਂ ਦੋਹਾਂ ਨੇ ਕੱਲ ਹੀ ਲੜੀ ਜਾਣਾ ਆਪਸ ਦੇ ਵਿਚ ਫੋਨ ਤੇ, ਆਪਾਂ ਸ਼ਰੇਆਮ ਲੜਾਂਗੇ, ਰੇਡੀਓ ਤੇ ਲੜਾਂਗੇ, ਤੁਸੀਂ ਰੇਡੀਓ ਤੇ ਆਓ। ਤੇ ਉਹ ਹਾਂਜੀ ਮੇਰੀ ਬੇਨਤੀ ਮੰਨ ਲਈ ਆ। ਤੇ ਕੱਲ ਨੂੰ ਫਿਰ ਆਮੋ ਸਾਹਮਣੇ
ਕੱਲ ਇਹ ਜਿਹੜੀ ਲੜਾਈ ਆ ਆਰਗੇਨਾਈਜ਼ ਕੀਤੀ ਆ ਕੱਲ,
ਹਾਂਜੀ
ਉਹ ਤੁਹਾਨੂੰ ਹਰਮਨ ਰੇਡੀਓ ਤੇ ਕੱਲ ਸੁਣਾਉਗੀ।
ਹਾਂਜੀ ਕੱਲ ਨੂੰ ਟਾਈਮ ਪਾ ਦਿੱਤਾ ਗਿਆ, ਲੜਾਈ ਦਾ ਟਾਈਮ ਕੱਲ ਨੂੰ ਪਿਆ ਜੀ ਸਵੇਰੇ 9:30 ਰੇਡੀਓ ਦੇ ਉੱਤੇ। ਤਾਂ ਉਹ ਹੁਣ ਜਿਹੜੀਆਂ ਤਕਰਾਰਾਂ ਨੇ, ਡਿਸਅਗਰੀਮੈਂਟ ਹੈ ਸਾਡੇ, ਅਗਰੀਮੈਂਟ ਵੀ ਬਹੁਤ ਹੁੰਦੇ ਨੇ ਪਰ ਡਿਸਅਗਰੀਮੈਂਟ ਵੀ ਹੈਗੇ ਨੇ, ਉਹ ਆਪਾਂ ਕੱਲ ਨੂੰ ਤਾਇਆ ਜੀ ਤੋਂ ਕਈ ਸਵਾਲ ਪੁੱਛਣੇ ਨੇ। ਰਵਿੰਦਰ ਧਨੀ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਕਈ ਦਿਨਾਂ ਬਾਅਦ ਕਹਿੰਦੇ ਆਵਾਜ਼ ਸੁਣੀ ਆ, ਵਧੀਆ ਲੱਗਿਆ ਜੀ, ਸ਼ੁਕਰੀਆ, ਮੈਂ ਥੋੜੇ ਦੇਰ ਮਿਸਿੰਗ ਸੀਗਾ। ਤੇ ਰਾਜਮਿੰਦਰ ਹੁਣੀ ਕਹਿੰਦੇ ਨੇ ਕਿ ਔਰਗੈਨਿਕ ਗਿਆਨੀ ਜੀ ਆ ਰਹੇ ਨੇ ਕੱਲ ਨੂੰ। ਔਰਗੈਨਿਕ ਅਕਾਲੀ ਗਿਆਨੀ ਜੀ ਹੈ ਨਾ, ਤੇ ਬਹੁਤ ਬਹੁਤ ਸ਼ੁਕਰੀਆ। ਤੇ ਲਓ ਜੀ ਇਧਰ ਸਾਡੇ ਕੌਫ ਸਰਵਰ ਵਾਲੇ ਸੱਜਣ ਅਮਰਜੀਤ ਸਿੰਘ ਸਹੋਤਾ ਉਨ੍ਹਾਂ ਨੇ ਗੀਤ ਦੀ ਫਰਮਾਇਸ਼ ਕੀਤੀ ਸੀ, ਤੇ ਲਓ ਗੀਤ ਸੁਣਦੇ ਆ, ਸ਼ਹਿਰੀਮਾਨ ਦਾ ਯਾਰ ਅਨਮੁੱਲੇ।
ਬੜੇ ਚੇਤੇ ਆਉਂਦੇ ਨੇ ਯਾਰ ਅਨਮੁੱਲੇ, ਹਵਾ ਦੇ ਬੁੱਲੇ ਬੜੇ ਚੇਤੇ ਆਉਂਦੇ ਨੇ ਯਾਰ ਅਨਮੁੱਲੇ, ਹਵਾ ਦੇ ਬੁੱਲੇ ਸੀ ਮੋਜਾਂ ਕਰਦੇ ਕਾਲ ਜੀ ਪੜਦੇ ਸੀ ਨਾਲ ਪਿਤਾਈ ਉਹ ਉਮਰ ਜਵਾਨੀ ਵੱਖਰੀ ਸੀ ਨੀ ਲੜੇ ਲੜਾਈਆਂ ਨਾ ਹੋਣ ਪੜਾਈਆਂ ਜਾਣਾ ਦਿਨ ਕਰਨੀ ਕਿਸੇ ਦਾ ਡਰਨੀ ਗੁਲਾਬਾਂ ਵਰਗੀ ਉਦੋਂ ਸੁਣਗਾਨੀ ਉਦੋਂ ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ ਕਦੇ ਲਾਉਣ ਕਲਾਸਾਂ ਕਦੇ ਲਾਉਣ ਕਲਾਸਾਂ ਬੈਠ ਕੰਟੀਨੀ ਪਾ ਕੇ ਵੱਧ ਚੀਨੀ ਪੀਂਦੇ ਸੀ ਚਾਹ ਬਣਾਉਣ ਸਲਾਹ ਕਿਵੇਂ ਕੁਝ ਕਰੀਏ ਧਮਕੀ ਅਸਮਾਨੀ ਸਭ ਬੜੇ ਸ਼ੌਕੀਨ ਹੁੰਦੇ ਵਾਲ ਜੇ ਵਾਗੇ ਤੇ ਜਲ ਲਗਾ ਕੇ ਸ਼ੀਸ਼ੇ ਦੇ ਮੂਹਰੇ ਤੇ ਬਾਥਰੂਮ ਪੂਰੇ ਟੌਮੀ ਦੀਆਂ ਸ਼ਰਟਾਂ ਐਨਕ ਅਰਮਾਨੀ ਐਨਕ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ ਉਹ ਕਾਲਜ ਕੁੜੀਆਂ ਦਾ ਵੱਜੇ ਸਾਡੇ ਬਾਰਾਂ ਤੇ ਜਾਣਾ ਯਾਰਾਂ ਨੀ ਸ਼ੀਸ਼ੇ ਖੋਲੇ ਤੇ ਖੜੇ ਪਟੋਲੇ
ਇੱਕ ਸਮਰੀ ਹੁੰਦਾ ਸੀ ਜੀ ਬੜਾ ਸ਼ਿਕਾਰੀ ਤੇ ਦੇਖ ਕਵਾਰੀ ਲਗਾਏ ਡਰਾਈਆਂ ਜੀ ਬਹੁਤ ਫਸਾਈਆਂ ਚੰਡੀਗੜ੍ਹ ਜਾ ਕੇ ਕਮਾਉਂਦਾ ਨੱਦੀਆਂ ਬੜੇ ਚੇਤੇ ਆਉਂਦੇ ਬੜਾ ਬੁਲਟ ਪਿਆਰਾ ਸੀ ਆਪਣਾ ਨਾਉਂਦੇ ਬੁਲਟ ਚਮਕਾਉਂਦੇ ਤੇ ਹੌਲੀ ਚਲਾਉਂਦੇ ਗੇੜੀਆਂ ਲਾਉਂਦੇ ਬੁਲਟ ਦੇ ਉੱਤੇ ਕੁੜੀ ਦੀ ਮਰਦੀ ਜਿਹੜਾ ਕਮਰਾ ਗਿਲਦਾ ਸੀ ਆਂਟੀ ਸੀ ਪਿੱਟ ਦੀ ਉਹ ਮਹਿਫਿਲ ਨਿੱਤ ਦੀ ਯਾਰ ਆਏ ਰਹਿੰਦੇ ਇਕੱਠੇ ਜਦ ਬਹਿੰਦੇ ਬੋਤਲਾਂ ਖੁੱਲੀਆਂ ਕਰਾਰੀ ਅੜਦੀ ਲੰਡੀ ਜੀਪ ਵਾਲਾ ਸਿਰੇ ਬਿਣ ਲਾਉਂਦਾ ਤੇ ਕੁੜਤੇ ਪਾਉਂਦਾ ਸੋਹਣੀ ਜਿਹੀ ਸਹੇਲੀ ਯੂਨੀ ਵਿੱਚ ਬੇਲੀ ਯਾਰਾਂ ਦਾ ਯਾਰ ਸਾਡਾ ਐਮਐਲਏ ਜਦ ਪਿੰਡ ਨੂੰ ਮੁੜਦੇ ਸੀ ਚੀਮਾ ਬਾਈ ਮਿਲਦਾ ਉਹ ਟੁਕੜਾ ਦਿਲ ਦਾ ਮੋਟਰ ਤੇ ਪੈਂਦੇ ਆਪੇ ਕੱਢ ਲੈਂਦੇ ਸੀ ਕਰਦੀ ਕੱਢੀ ਸਵਾਦ ਲਿਆ ਬੱਲੇ ਬੜੇ ਚੇਤੇ ਆਉਂਦੇ ਲਿਖਦਾ ਗਾਣੇ ਸੀ ਬੱਬੂ ਲਿਖਦਾ ਗਾਣੇ ਸੀ ਯਾਰਾਂ ਨੂੰ ਚਾਉਂਦਾ ਤੇ ਸੋਲੇ ਗਾਉਂਦਾ ਹੈਰੀ ਜਹ ਯਾਰੋ ਜੀ ਪਾਰ ਉਤਾਰੋ ਟੇਪ ਹੁਣ ਕੱਢਣੀ ਸ਼ਹਿਰੀ ਨੇ ਪਹਿਲੀ ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ ਬੜੇ ਚੇਤੇ ਆਉਂਦੇ
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ .com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਪ੍ਰੋਸੇ ਦਾ ਨਾਮ ਸੰਧੂ ਬੱਸ
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਓ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.draftarsingh.com।
CD batteries now trading as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
CD batteries।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੇਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ, ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ TR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323, 0288590377 ਤੇ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ।
मैं हाँ दोस्तों अमनदीप सिद्धू, मसलियां दे निकल देने हरमन रेडियो ते हल, अपा रल मिल करांगे दिल वाली गल। कीने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया कित्ते तरना कीती बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
लो जी, आस्ट्रेलिया दे विच वीकेंड चल रहा ते दिल वालियां गल्लां भी चल रहियां ने। मेरे नाल अमरीक सिंह फलोरा भाजी जुड़े हुए ने सिडनी तो, ते बहुत सारे सज्जन मित्र देश विदेश तो जुड़ रहे ने आस्ट्रेलिया दे रीजनल इलाकियां तो भी। सो अमरीक जी, आपां पहलां सुनेहे लईए, उस तो बाद आपां दो तीन मुद्दियां ते गल करनी है, बड़े गंभीर मुद्दे ने
जी। अमनदीप,
तां इक तां मैं दसना चाहना आ सारे स्रोतियां नूं कि लाइव ब्लॉग दे उत्ते फर्स्ट सिख गुरद्वारा जिहड़ा आस्ट्रेलिया दा पहला गुरद्वारा दी बिल्कुल लेटेस्ट तस्वीर पा दित्ती गई आ। इस बिल्डिंग हुण पेंट करना है ते परमजीत सिंह धालीवाल ते उन्हां दी टीम आ रही है, ते इन्हां दी टीम च अगर शामिल होना चाहुंदे तां सानूं जरूर संपर्क करो। कुलदीप सिंह बल साडे नाल जुड़े ने, सति श्री अकाल बुला रहे ने। सति श्री अकाल जी कुलदीप बल जी, की हाल चाल है? ते गल ए सीगी कि जिहड़ा ज्ञानी संतोख सिंह उन्हां नाल राती मेरी होई तकरार, ते परमजीत धालीवाल कहिंदे भई तुसीं इह कहिणा सी जगह भी तुहाडी टाइम भी तुहाडा। नहीं नहीं, वो असी देता जी टाइम उन्हां नूं, वो साडी जगह सी साडा ही टाइम है। इहदे बारे आपां थोड़ी जी गल करांगे थोड़ी देर बाद। ते लक्की खट्टा उन्हां ने एक मुद्दा भेजा भी आपां गल करनी आ। राजा धालीवाल मजदूरां तों सति श्री अकाल बुला रहे ने, पूरा परिवार कहिंदे सारे सारिआं नूं सति श्री अकाल, प्रोग्राम पूरा कायम है जी, बहुत बहुत धन्नवाद। जगतार भाजी, तुहाडा मसला भी जिहड़ा तुसीं भेज रहे हो गल्लबात साडे नाल सांझी कर रहे हो, उह बस थोड़ी देर बाद उह सारी विच्चे ही आ जाणीआं ने। दीपजोत सोई साडे नाल जुड़े ने, सारे सोचते सति श्री अकाल बुलांदे ने, कहिंदे भाजी अमरीक जी माइंड नहीं करदे, जिन्ना मर्जी तुसीं मजाक डालो, ग्रेट परसनैलिटी भाजी, सिडनी विच होए प्रोटेस्ट दी भी गल करनी है, बिल्कुल बिल्कुल करनी है, आपां बस लगे हां करन। सो अमरीक जी, हुण जो कश्मीर दे विच होया उस तों बाद जिहड़ा घटनाक्रम वापर रहा है, ਉਹ ਚਿੰਤਾਜਨਕ ਵੀ ਹੈ, ਉਸ ਤੋਂ ਕੁਛ ਰਾਹਤ ਵੀ ਮਿਲ ਰਹੀ ਹੈ, ਸਕੂਨ ਵੀ ਮਿਲ ਰਿਹਾ ਹੈ ਕਿ ਔਖੀ ਘੜੀ ਦੇ ਵਿਚ ਕਿਸ ਤਰ੍ਹਾਂ ਜਿਹੜੀਆਂ ਭਾਈਚਾਰੇ ਨੇ ਇਕ ਦੂਜੇ ਨੂੰ ਹੈਂਡਲ ਕਰ ਰਹੇ ਨੇ, ਔਰ ਬਹੁਤ ਸਾਰੇ ਜਿਹੜੇ ਲੁਕਿਓ ਚਿਹਰੇ ਨੇ ਉਹ ਵੀ ਸ਼ਾਮਲ ਹੋ ਰਹੇ ਨੇ, ਮੂਹਰੇ ਆ ਰਹੇ ਨੇ, ਬੇਨਕਾਬ ਹੋ ਰਹੇ ਨੇ, ਤਾਂ ਕਈ ਜਿਹੜੀ ਸੋਚਾਂ ਨੇ ਉਨ੍ਹਾਂ ਤੇ ਵੀ ਹੁਣ ਕਿੰਤੂ ਪ੍ਰੰਤੂ ਹੋਣ ਲੱਗ ਪਏ ਵੀ ਇਹ ਸੋਚ ਚੰਗੀ ਹੈ ਜਾਂ ਮਾੜੀ ਹੈ। ਬਹੁਤ ਕੁਛ ਹੋ ਰਿਹਾ, ਪਾਕਿਸਤਾਨ ਦੇ ਵੱਲੋਂ ਵੀ ਕਾਫੀ ਕੁਛ ਹੋ ਰਿਹਾ। ਤੇ ਪਹਿਲਾਂ ਤਾਂ ਆਪਾਂ ਇਮਰਾਨ ਖਾਨ ਦੀ ਗੱਲ ਕਰਦੇ ਹਾਂ। ਪਿਛਲੇ ਐਤਵਾਰ ਪ੍ਰੋਗਰਾਮ ਦੇ ਵਿਚ ਮਿੰਟੂ ਭਾਜੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦੀ ਨਮੋਸ਼ੀ ਹੈ ਕਿ ਇਮਰਾਨ ਖਾਨ ਦੇਰੀ ਕਿਉਂ ਕਰ ਰਿਹਾ ਆਪਣੇ ਬਿਆਨ ਦੇਣ ਦੇ ਲਈ। ਖੈਰ, ਸ਼ਾਇਦ ਉਨ੍ਹਾਂ ਦੇ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਉਹ ਤੋਂ ਇਕ ਦੋ ਦਿਨ ਬਾਅਦ ਉਨ੍ਹਾਂ ਨੇ ਆਪਣਾ ਵੀਡੀਓ ਰਿਲੀਜ਼ ਕੀਤਾ। ਸਾਡੀ ਫੋਨ ਤੇ ਗੱਲਬਾਤ ਹੁੰਦੀ ਰਹੀ, ਤੁਹਾਨੂੰ ਬੜਾ ਚੰਗਾ ਲੱਗਿਆ ਉਹਦਾ ਜਿਹੜਾ ਸਪੀਚ ਹੈ। ਹੁਣ ਤੁਸੀਂ ਦੱਸੋ ਆਪਣੇ ਸ਼ਬਦਾਂ ਦੇ ਵਿਚ ਕਿ ਇਮਰਾਨ ਖਾਨ ਦਾ ਜਿਹੜਾ ਸਪੀਚ ਸੀਗਾ ਇਸ ਮਾਮਲੇ ਦੇ ਵਿਚ, ਜਿਹੜੀ ਸਟੇਟਮੈਂਟ ਸੀ, ਉਹਦੇ ਬਾਰੇ ਕੀ ਖਿਆਲ ਹੈ?
ਅਮਰੀਕ, ਇਮਰਾਨ ਖਾਨ ਇੱਕ ਸੱਜੇ ਸਟੇਟਮੈਨ ਦੀ ਤਰ੍ਹਾਂ, ਇੱਕ ਸੱਜੇ ਲੀਡਰ ਦੀ ਤਰ੍ਹਾਂ, ਇੱਕ ਪੜ੍ਹੇ ਲਿਖੇ ਵਿਅਕਤੀ ਦੀ ਤਰ੍ਹਾਂ, ਇੱਕ ਰਜਵਾੜੇ ਦੀ ਤਰ੍ਹਾਂ। ਰਜਵਾੜਾ ਇਹਦਾ ਮਤਲਬ ਨਹੀਂ ਕਿ ਕੈਪਿਟਲਿਸਟ ਆ, ਰਜਵਾੜਾ ਮੈਨੂੰ ਲੋਕ ਪੜ੍ਹਿਆ ਲਿਖਿਆ ਵੀ ਆ, ਰੱਜੇ ਪੰਜੇ ਫੈਮਿਲੀ ਦਾ ਵੀ ਆ, ਤੇ ਉਹ ਗੱਲ ਬੜੀ ਬੈਲੈਂਸ ਉਹਨੇ ਕੀਤੀ ਆ। ਤੇ ਉਹਦੀ ਸਪੀਚ ਦੇ ਵਿਚ ਉਹਨੇ ਬੜੇ ਸਮੇਂ ਦੇ ਨਾਲ, ਜਿੱਦਾਂ ਇੱਕ ਕੈਲਕੁਲੇਟਡ ਸਪੀਚ ਨਹੀਂ ਹੁੰਦੀ, ਜਿੱਦਾਂ ਇੱਕ ਸਪੀਚ ਹੁੰਦੀ ਜਿਹਦੇ ਵਿਚ ਤਰਕ ਵੀ ਹੁੰਦਾ, ਜਿਹਦੇ ਵਿਚ ਪੇਸ਼ਕਸ਼ ਵੀ ਹੁੰਦੀ ਆ, ਜਿਹਦੇ ਵਿਚ ਤੁਸੀਂ ਦੂਜੇ ਬੰਦੇ ਨੂੰ ਆਫਰ ਕਰਦੇ ਆ ਉਹ ਇਹਦਾ ਸਲੂਸ਼ਨ ਲੱਭੀਏ। ਤੇ ਉਦਾਂ ਦੀ ਉਹਨਾਂ ਨੇ ਸਪੀਚ ਕੀਤੀ ਬੜੇ ਚੱਜੇ ਢੰਗ ਦੇ ਨਾਲ, ਤੇ ਉਹਨਾਂ ਨੇ ਥੋੜਾ ਫਿਰ ਬਾਅਦ ਵਿਚ ਥੋੜੀ ਉਹਦੇ ਵਿਚ ਇਹ ਵੀ ਦੱਸਿਆ ਕਿ ਮੈਂ ਇਹ ਸਪੀਚ ਇਸ ਲਈ ਨਹੀਂ ਕਰ ਰਿਹਾ ਵੀ ਸਾਨੂੰ ਕੋਈ ਕਿਸੇ ਦਾ ਡਰ ਆ ਜਾਂ ਅਸੀਂ ਭੈਭੀਤ ਹੋ ਕੇ ਜਿਹੜੀ ਸਪੀਚ ਕਰ ਰਹੇ ਹਾਂ, ਜੇ ਮੁਕਾਬਲਾ ਕਰਨਾ ਪਏ ਤਾਂ ਕਰ ਵੀ ਸਕਦੇ ਹਾਂ, ਪਰ ਇਹਦੀ ਲੋੜ ਨਹੀਂ ਹੈ, ਇਹਦੀ ਲੋੜ ਨਹੀਂ ਹੈ। ਸਾਨੂੰ ਠੰਡੇ ਦਿਮਾਗ ਦੇ ਨਾਲ ਸੋਚਣਾ ਚਾਹੀਦਾ ਦੋਨਾਂ ਨੂੰ, ਅਤੇ ਜਦੋਂ ਵੀ ਕੋਈ ਘਟਨਾ ਛੋਟੀ ਮੋਟੀ ਵੱਡੀ ਘਟਨਾ ਭਾਰਤ ਵਿਚ ਹੁੰਦੀ ਹੈ ਤਾਂ ਉਹਦਾ ਸਿੱਧਾ ਬਲੇਮ ਪਾਕਿਸਤਾਨ ਨੂੰ ਤੇ ਲਾ ਦਿੱਤਾ ਜਾਂਦਾ। ਉਹਨਾਂ ਨੇ ਆਪਣੀ ਸਪੀਚ ਦੇ ਵਿਚ ਕਿਹਾ ਕਿ ਅਸੀਂ ਕੋਆਰਡੀਨੇਸ਼ਨ ਚਾਹੁੰਦੇ ਹਾਂ, ਕੋਆਪਰੇਸ਼ਨ ਚਾਹੁੰਦੇ ਹਾਂ, ਗੱਲਬਾਤ ਲਈ ਤਿਆਰ ਹਾਂ, ਅਤੇ ਇਨਕੁਆਇਰੀ ਦੇ ਲਈ ਪਿਆ ਰਹੇ ਹਾਂ, ਇਹ ਘਟਨਾ ਕਿੱਦਾਂ ਹੋਈ ਹੈ, ਕਿਹਨੇ ਕਰਵਾਈ ਹੈ, ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ, ਪਾਕਿਸਤਾਨ ਦਾ ਇਹਦੇ ਚ ਕੋਈ ਇੰਟਰਸਟ ਹੈ ਹੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦਾ ਇੰਟਰਸਟ ਕੀ ਹੋ ਸਕਦਾ, ਪਾਕਿਸਤਾਨ ਤਾਂ ਪਹਿਲਾਂ ਹੀ ਥੋੜਾ ਜਿਹਾ ਅੱਤਵਾਦ ਦੇ ਨਾਲ ਬਹੁਤ ਜੂਝ ਰਿਹਾ ਹੈ, ਉਹਨੂੰ ਆਪਣੇ ਆਪ ਬਹੁਤ ਟ੍ਰਬਲ ਪਿਆ, 73,000 ਲੋਕ ਅੱਤਵਾਦ ਦੇ ਸ਼ਿਕਾਰ ਪਾਕਿਸਤਾਨ ਦੇ ਵਿਚ ਫਿਲਹਾਲ ਇਸ ਵੇਲੇ ਹੋ ਚੁੱਕੇ ਆ। ਇਹ ਪਾਕਿਸਤਾਨ ਜਿਹੜੀ ਛਵੀ ਆ ਉਹਨੂੰ ਉਭਾਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ, ਇੱਕ ਨਵਾਂ ਪਾਕਿਸਤਾਨ ਸਿਰਜਣ ਦੀ ਗੱਲ ਕਰ ਰਹੇ ਹਾਂ। ਪਾਕਿਸਤਾਨ ਇਸ ਵੇਲੇ ਉਹਦੀ ਥੋੜੀ ਥੋੜੀ ਤਰੱਕੀ ਦੇ ਵੱਲ ਜਾ ਵੀ ਰਿਹਾ, ਜਦੋਂ ਦਾ ਇਮਰਾਨ ਖਾਨ ਆਇਆ ਨਾ ਪਾਕਿਸਤਾਨ ਪੋਲੀਟਿਕਸ ਵਿਚ, ਤੇ ਇੱਕ ਤਰ੍ਹਾਂ ਦੇ ਨਾਲ ਇੱਕ ਤਰੱਕੀ ਕਰਨ ਦੀ ਰੂਹ ਪਾਕਿਸਤਾਨ ਵਿਚ ਫੈਲੀ ਹੋਈ ਹੈ, ਤੇ ਸ਼ਾਂਤੀ ਪਾਕਿਸਤਾਨ ਚਾਹਦਾ ਕਿ ਆਪਣੇ ਜਿਹੜੇ ਹਮਸਾਏ ਆ, ਆਪਣੇ ਜਿਹੜੇ ਗੁਆਂਢੀ ਆ, ਉਹਨਾਂ ਦੇ ਨਾਲ ਸ਼ਾਂਤੀ ਹੋਵੇ, ਉਹਦੀ ਗੱਲ ਵੀ ਉਹਨਾਂ ਨੇ ਕੀਤੀ ਹੈ। ਉਹਨਾਂ ਨੇ ਇਹ ਕਿਹਾ ਕਿ ਪਾਕਿਸਤਾਨ ਨੂੰ ਇਹਦਾ ਫਾਇਦਾ ਕੀ ਹੋਊਗਾ, ਪਾਕਿਸਤਾਨ ਨੂੰ ਅਗਰ ਪਾਕਿਸਤਾਨ ਕਿਸੇ ਦੇ ਸੂਬੇ ਚ ਕਿਸੇ ਦੇਸ਼ ਚ ਗੜਬੜ ਕਰਦਾ ਆ, ਉਹ ਤਾਂ ਪਹਿਲਾਂ ਹੀ ਬਦਨਾਮ ਹੋਏ, ਬਹੁਤ ਹੋਰ ਆਪਣੀ ਬਦਨਾਮੀ ਕਿਉਂ ਕਰਾਊਗਾ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਡਿਲੇ ਇਸ ਤਰ੍ਹਾਂ ਹੀ ਹੋ ਗਿਆ ਕਿ ਜਿਹੜੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਆ ਨਾ, ਉਹਦਾ ਵਿਜ਼ਿਟ ਬੜਾ ਇੰਪੋਰਟੈਂਟ ਵਿਜ਼ਿਟ ਉਸ ਵੇਲੇ ਹੋ ਰਿਹਾ ਸੀ, ਜਿਹਦੇ ਵਿਚ ਖਰਬਾਂ ਅਰਬਾਂ ਡਾਲਰ ਦੀ ਡੀਲ ਹੋਣੀ ਸੀ, ਤੇ ਇਮਰਾਨ ਖਾਨ ਉਸ ਸ਼ਹਿਜ਼ਾਦੇ ਨੂੰ ਆਪ ਗੱਡੀ ਚਲਾ ਕੇ ਲੈ ਕੇ ਆਏ ਆ, ਤੇ ਉਹਨੂੰ ਛੱਡ ਕੇ ਵੀ ਆਪ ਗੱਡੀ ਚਲਾ ਚਲੇ ਉਹਦੀ ਵਿਦਾਇਗੀ ਕੀਤੀ ਆ, ਤੇ ਉਹਨੂੰ ਆਪ ਛੱਡ ਕੇ ਆਏ। ਬੜੇ ਉਸ ਵੇਲੇ ਜਿਸ ਵੇਲੇ ਇਹ ਘਟਨਾ ਹੋਈ ਆ, ਪਾਕਿਸਤਾਨ ਦੇ ਵਿਚ ਸਾਊਦੀ ਅਰਬ ਦਾ ਜਿਹੜਾ ਸ਼ਹਿਜ਼ਾਦਾ ਆਇਆ ਹੋਇਆ ਸੀ, ਉਹ ਨੀ ਚਾਹੁੰਦਾ ਸੀ ਕਿ ਅਸੀਂ ਮੈਂ ਉਸ ਵੇਲੇ ਕੋਈ ਏਦਾਂ ਦੀ ਸਪੀਚ ਦਵਾਂ ਜਾਂ ਉਸ ਵੇਲੇ ਇਸ ਮਾਮਲੇ ਨੂੰ ਉਠਾਲਾ, ਜਦੋਂ ਕਿ ਅਸੀਂ ਇੱਕ ਬਹੁਤ ਦੇਰ ਤੋਂ ਸਾਡੀ ਤਮੰਨਾ ਸੀ ਕਿ ਉਹ ਇੱਥੇ ਆਏ ਤੇ ਸਾਡੇ ਨਾਲ ਡੀਲ ਕਰੇ, ਉਹ ਆਏ ਹੋਏ ਸੀ। ਤਾਂ ਕਹਿੰਦੇ ਮੈਂ ਜਨਤਾ ਨੂੰ ਉਹਨਾਂ ਦਾ ਜਿਹੜਾ ਉਹਨਾਂ ਦੀ ਜਿਹੜੀ ਇੱਕ ਤਰ੍ਹਾਂ ਨਾਲ ਸੋਚ ਹੈ ਉਹਨੂੰ ਉਹ ਚ ਖਲਰ ਨੀ ਪਾਉਣਾ ਚਾਹੁੰਦਾ ਸੀ, ਡਿਸਟਰਬ ਨੀ ਕਰਨਾ ਚਾਹੁੰਦੇ ਸੀ। ਇਹ ਜਿਹੜਾ ਵਿਜ਼ਿਟ ਸੀਗਾ ਸਾਊਦੀ ਅਰਬ ਦੇ ਸ਼ਹਿਜ਼ਾਦੇ ਦਾ ਜਾਂ ਸਾਊਦੀ ਅਰਬ ਦੇ ਕਿੰਗ ਦਾ, ਤੇ ਉਸ ਕਰਕੇ ਕਹਿੰਦਾ ਮੈਂ ਥੋੜੇ ਡਿਲੇ ਹੋ ਗਿਆ, ਉਹਦੇ ਵਿਚ ਇੱਕ ਦੋ ਦਿਨ ਦੀ ਡਿਲੇ ਹੋ ਗਈ ਆ ਉਸ ਕਰਕੇ, ਤੇ ਅਦਰਵਾਈਜ਼ ਤਾਂ ਕਹਿੰਦਾ ਮੈਂ ਸਟੇਟਵੇ ਜਿਹੜਾ ਧਮਕੀ ਨੀ ਦੇਣੀ ਸੀ, ਮਤਲਬ ਮੈਂ ਆਪਣੀ ਜਿਹੜਾ ਆਪਣਾ ਬਿਆਨ ਰੱਖ ਦੇਣਾ ਸੀ। ਤੇ ਉਹਨਾਂ ਨੇ ਜਿਹੜਾ ਬਿਆਨ ਰੱਖਿਆ ਅਮਨਦੀਪ, ਜੇ ਤੁਸੀਂ ਸੁਣਿਆ ਹੋਵੇ ਉਹਨੂੰ ਜਾਂ ਸਾਡੇ ਜਿਹੜੇ ਸਰੋਤੇ ਉਹਨਾਂ ਨੇ ਸੁਣਿਆ ਹੋਵੇ, ਤਾਂ ਉਹਦੇ ਤੋਂ ਤਾਂ ਲੱਗਦਾ ਕਿ ਪਾਕਿਸਤਾਨ ਦਾ ਤਾਂ ਇਸ ਮਾਮਲੇ ਚ ਕੋਈ ਕਸੂਰ ਨਹੀਂ ਹੈ, ਤੇ ਸਿਰਫ ਆਪਣੀ ਜਿਹੜੀ ਇੱਕ ਸਾਡੀ ਆਦਤ ਹੈ ਨਾ, ਭਾਰਤ ਦੀ ਆਦਤ ਹੈ, ਸਾਡੇ ਲੋਕਾਂ ਦੀ ਆਦਤ ਹੈ, ਜਿੱਦਾਂ ਏਦਾਂ ਦੀ ਕੋਈ ਵੀ ਗੱਲ ਹੁੰਦੀ ਹੈ ਤੇ ਅਸੀਂ ਬੜੇ ਨਾ ਅੱਗ ਬੁੱਲੇ ਹੋ ਜਾਂਦੇ ਹਾਂ, ਤੇ ਉਹਨਾਂ ਨੇ ਆਹ ਕਰਤਾ ਸੀ, ਆਹ ਕਰ ਦਵਾਂਗੇ, ਉਹ ਕਰ ਦਵਾਂਗੇ, ਹਮਲਾ ਕਰ ਦਵਾਂਗੇ, ਚੱਕ ਦਵਾਂਗੇ, ਮਾਰ ਦਵਾਂਗੇ, ਉਹ ਤੋਂ ਬਜਾਅ ਤੇ ਗੱਲ ਕਰਦੇ ਨੇ ਕੋਆਰਡੀਨੇਸ਼ਨ ਦੀ, ਕੋਆਪਰੇਸ਼ਨ ਦੀ। ਇਸ ਸਪੀਚ ਦੇ ਵਿਚ ਅਮਨਦੀਪ ਹੋਰ ਵੀ ਇੱਕ ਗੱਲ ਉਹਨਾਂ ਨੇ ਬਹੁਤ ਇੰਪੋਰਟੈਂਟ ਕੀਤੀ ਹੈ, ਉਹਨਾਂ ਨੇ ਕਿਹਾ ਕਿ ਜੇ ਭਾਰਤ ਕਸ਼ਮੀਰ ਦੇ ਮਾਮਲੇ ਤੋਂ ਪਹਿਲਾਂ ਅੱਤਵਾਦ ਦੇ ਮਾਮਲੇ ਤੇ ਗੱਲ ਕਰਨੀ ਚਾਹੁੰਦਾ, ਤੇ ਪਹਿਲੀ ਵਾਰ ਉਹਨਾਂ ਨੇ ਕਿਹਾ ਅਸੀਂ ਉਹਦੇ ਲਈ ਵੀ ਤਿਆਰ ਹਾਂ,
ਅਮਰੀਕ ਜੀ ਮੈਂ ਤੁਹਾਡੇ ਨਾਲ ਸਹਿਮਤ ਆ। ਮੈਂ ਉਹਨਾਂ ਦੀ ਜਿਹੜੀ ਸਟੇਟਮੈਂਟ ਸੁਣੀ ਆ, ਸਾਰੀ ਨਹੀਂ ਸੁਣ ਸਕਦਾ ਪਰ ਤੁਸੀਂ ਦੱਸੀ ਆ, ਪਰ ਜਿਹੜੀ ਨਾ ਕੰਟਰਾਸਟ ਦੇਖੀਏ ਭਾਰਤੀ ਸਟੇਟਮੈਂਟਾਂ ਦਾ, ਚਲੋ ਉਹ ਮੰਨਦੇ ਆ ਕਿ ਚਲੋ ਮੋਦੀ ਸਾਹਿਬ ਬਹੁਤ ਗੁੱਸੇ ਚ ਸੀ ਜਦੋਂ, ਹੁਣ ਦੇਖੋ ਆਪਣੇ 40-45 ਜਵਾਨ ਮਰ ਗਏ, ਇੰਨਾ ਨੁਕਸਾਨ ਹੋਇਆ, ਤਾਂ ਗੁੱਸਾ ਤਾਂ ਆਉਂਦਾ ਆ, ਪਰ ਅਸਲ ਦੇ ਵਿਚ ਗੁੱਸੇ ਦੇ ਵਿਚ ਹੀ ਇਨਸਾਨ ਨੂੰ ਪਰਖਿਆ ਜਾਂਦਾ ਹੈ, ਗੁੱਸੇ ਦੇ ਵਿਚ ਹੀ ਜਿਹੜੇ ਲੀਡਰ ਹੈ ਜਾਂ ਕੋਈ ਵੀ ਇਨਸਾਨ ਹੈ ਉਹ ਕਿੱਦਾਂ ਰਿਐਕਟ ਕਰਦਾ ਆ, ਕਿੱਦਾਂ ਉਹ ਰਿਸਪੋਂਡ ਕਰਦਾ ਆ, ਉਹ ਗੁੱਸੇ ਦੇ ਵਿਚ ਹੀ ਪਰਖਿਆ ਜਾਂਦਾ ਆ। ਤੇ ਇਹ ਜਿਹੜੀਆਂ ਆਪਾਂ ਉਦਣ ਵੀ ਗੱਲਾਂ ਕੀਤੀਆਂ ਸੀ, ਜਗ੍ਹਾ ਵੀ ਤੇਰੀ ਟਾਈਮ, ਇਹ ਤਾਂ ਮਤਲਬ ਦੂਜੀ ਤੀਜੀ ਦੇ ਨਿਆਣਿਆਂ ਦੀਆਂ ਜਿਹੜੀਆਂ ਸਟੇਟਮੈਂਟਾਂ ਆ, ਹਨਾ ਉਹ
ਹਾਂਜੀ ਬਿਲਕੁਲ। ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ, ਅਸੀਂ ਜੇ ਕਿਸੇ ਨਾਲ ਲੜ ਪੈਣਾ, ਮੈਂ ਤੈਨੂੰ ਗਾਜਣੀ ਨੀ ਆਪਣੀ ਦੇਣੀ, ਮੈਂ ਤੈਨੂੰ ਸਿਆਹੀ ਨੀ ਦੇਣੀ, ਮੈਂ ਤੈਨੂੰ ਪੈਨ ਨੀ ਆਪਣਾ ਦੇਣਾ, ਪੈਨ ਤਾਂ ਹੁੰਦੇ ਨੀ ਸੀ, ਉਹ ਦੂਜੇ ਹੁੰਦੇ ਸੀ ਲੱਕੜੀ ਵਾਲੇ, ਮੈਂ ਤੈਨੂੰ ਆਪਣਾ ਘੜਿਆ ਪੈਨ ਨੀ ਦੇਣਾ ਜਿਹੜਾ ਬਣਾਇਆ ਜਾਂਦਾ ਲੱਕੜੀ ਦਾ, ਤੇ ਫਿਰ ਏਦਾਂ ਦੀ ਇਹ ਗੱਲਾਂ ਕਰਦੇ ਆ, ਅਸੀਂ ਤੁਹਾਡੇ ਟਮਾਟਰ ਬੰਦ ਕਰ ਦੇਣੇ ਆ, ਅਸੀਂ ਤੁਹਾਡੇ ਪਿਆਜ਼ ਬੰਦ ਕਰ ਦੇਣੇ ਆ,
ਟੀਨੇਜਰ ਵੀ ਇਦਾਂ ਕਰ, ਦੇਖ ਲਾਂਗੇ ਤੈਨੂੰ, ਦੱਸ ਦੇ ਕਿੱਥੇ ਆਣਾ, ਟਾਈਮ ਪਾ ਲਾ, ਉਹ ਪਾਣਾ, ਹਨਾ। ਇਹ ਇੱਕ ਬਹੁਤ ਹੀ ਮਤਲਬ ਹਲਕੇ ਦਰਜੇ ਦੀ ਅੰਤਰਰਾਸ਼ਟਰੀ ਪੱਧਰ ਤੇ
ਲੈ, ਤੂੰ ਆਪਣੀ ਚੇਨ ਲੈ, ਤੂੰ ਆਪਣੀ ਚੇਨ, ਮੈਂ ਵੀ ਆਪਣੀ ਚੇਨ ਲੈਗਾ, ਦੇਖ ਲੂੰਗਾ ਤੈਨੂੰ ਵੀ ਨਾ, ਕਰ ਲਵਾਂਗੇ, ਮੈਂ ਤੁਹਾਡੇ ਪਿਆਜ਼ ਬੰਦ ਕਰ ਦੂ, ਮੈਂ ਤੁਹਾਡੇ ਟਮਾਟਰ ਬੰਦ ਕਰ ਦੂ, ਇਹ ਪਾਸਤਾ ਦੇ ਟਮਾਟਰ ਬੰਦ ਕਰ ਦੂਗੇ, ਉਹਨਾਂ ਤੋਂ ਵਧੀਆ ਪੱਥਰੀ ਨਾ ਹੋਊਗੀ, ਟਮਾਟਰ ਨਾਲ ਪੱਥਰੀ ਹੁੰਦੀ ਖਾ ਕੇ
ਖਰਚਾ ਘਟੂਗਾ। ਖੈਰ ਗੱਲ ਤਾਂ ਆਪਾਂ ਸਟੇਟਸਮੈਨਸ਼ਿਪ ਦੀ ਕਰਦੇ ਵੀ ਜਿਹੜੇ ਸਾਡੇ ਲੀਡਰਸ਼ਿਪ ਦੀ ਬਿਆਨਬਾਜ਼ੀ ਆ ਸਾਡੇ ਲੀਡਰਾਂ ਦੀ ਬਿਆਨਬਾਜ਼ੀ ਬੜੀ ਹਲਕੀ ਪੱਧਰ ਦੀ ਆ ਤੇ ਜਿਹੜੀ ਇਮਰਾਨ ਖਾਨ ਨੇ ਦਿੱਤੀ ਉਹ ਬੜੇ ਮਤਲਬ ਕਹਿ ਲਓ ਉਹਦਾ ਜਿਹੜਾ ਲੈਵਲ ਸੀਗਾ ਉਹ ਬਹੁਤ ਆਲਾ ਦਰਜੇ ਦਾ ਪ੍ਰਾਈਮ ਮਿਨਿਸਟਰਸ਼ਿਪ ਸਟੇਟਸਮੈਨਸ਼ਿਪ ਟਾਈਪ ਦਾ ਬਿਆਨ ਸੀਗਾ ਹਾਂ ਹੁਣ ਉਹਦੇ ਵਿਚ ਜਿਹੜਾ ਕੰਟੈਂਟ ਹੈ ਉਹਨਾਂ ਨੇ ਗੱਲਾਂ ਕਹੀਆਂ ਉਹਤੇ ਵੀ ਆਪਾਂ ਨੂੰ ਥੋੜੀ ਜਿਹੀ ਗੱਲਬਾਤ ਕਰਨੀ ਬਣਦੀ ਹੈ ਕਿ ਠੀਕ ਹੈ ਉਹਨਾਂ ਨੇ ਮੰਨਿਆ ਕਿ ਉਹਨਾਂ ਦਾ ਦੇਸ਼ ਵੀ ਅੱਤਵਾਦ ਤੋਂ ਪ੍ਰਭਾਵਿਤ ਹੈ ਉਨ੍ਹਾਂ ਦਾ ਦੇਸ਼ ਤਰੱਕੀ ਦੇ ਰਾਹ ਤੇ ਜਾਣਾ ਚਾਹੁੰਦਾ ਆ ਸਾਊਦੀ ਅਰਬ ਦੇ ਜਿਹੜੇ ਪ੍ਰਿੰਸ ਹੈ ਉਹ ਆਏ ਹੋਏ ਸੀ ਉਨ੍ਹਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ ਹੁਣ ਉਨ੍ਹਾਂ ਨੇ ਇੱਕ ਗੱਲ ਕਹੀ ਹੈ ਸਾਡਾ ਕੋਈ ਹੱਥ ਨਹੀਂ ਹੈਗਾ ਠੀਕ ਹੈ ਮੰਨਦੇ ਹਾਂ ਪਾਕਿਸਤਾਨ ਦਾ ਹੱਥ ਨਹੀਂ ਹੈਗਾ ਕੋਈ ਵੀ ਬੰਦਾ ਇੱਦਾਂ ਨਹੀਂ ਚਾਹੂਗਾ ਵੀ ਉਹਦੇ ਘਰੇ ਪ੍ਰਾਹੁਣੇ ਆਏ ਹੋਣ ਉਨ੍ਹਾਂ ਨੇ ਬਹੁਤ ਵੱਡਾ ਪੈਸਾ ਦੇ ਕੇ ਜਾਣਾ ਹੋਵੇ ਤਾਂ ਤੁਸੀਂ ਗੁਆਂਢੀਆਂ ਦੇ ਘਰੇ ਜਾ ਕੇ ਉਥੇ ਉਨ੍ਹਾਂ ਦੇ ਮਤਲਬ ਨਲਕੇ ਦੀ ਬੋਕੀ ਹਾਂ ਉਨ੍ਹਾਂ ਦੇ ਕਲੇਸ਼ ਛੇੜਿਆ ਹੋਵੇ ਨਲਕੇ ਦੀ ਬੋਕੀ ਕੱਢ ਲਓ ਹਨਾ ਮਤਲਬ ਉਹ ਤੁਹਾਡੇ ਮਤਲਬ ਸਮਝਦੇ ਨਾ ਅਸੀਂ ਐਗਜ਼ਾਮਪਲਾਂ ਨਹੀਂ ਨਹੀਂ ਅਸੀਂ ਐਗਜ਼ਾਮਪਲਾਂ ਉਹ ਦੇ ਰਹੇ ਹਾਂ ਜਿਹੜੀਆਂ ਸਾਡੇ ਕੋਲ ਹੈਗੀਆਂ ਨੇ ਆਪਣੀਆਂ ਐਗਜ਼ਾਮਪਲਾਂ ਹਨਾ ਵੀ ਹੁਣ ਮਤਲਬ ਹੁਣ ਜਿੱਦਾਂ ਚਲੋ ਸਾਡੇ ਘਰੇ ਵੀ ਵਿਆਹ ਆ ਮਿੰਟੂ ਭਾਈ ਦੇ ਵੀ ਘਰੇ ਮਿੰਟੂ ਭਾਈ ਦੇ ਘਰੇ ਵਿਆਹ ਹੋਵੇ ਤੇ ਉਹ ਮਤਲਬ ਉਹ ਗੁਆਂਢੀਆਂ ਦਾ ਕੱਟਾ ਖੋਲ ਕੇ ਲੈ ਜਾਵੇ ਹਨਾ ਕਹਿ ਦੇਵੇ ਕੱਟਾ ਖੋਲ ਲਿਆ ਹਨਾ ਮੁਖ ਦੀ ਲੜਾਈ ਪਾਣੀ ਬਿਨਾ ਕਿਸੇ ਗੱਲ ਤੇ ਇਹ ਜਾਣੀ ਕਿ ਲੌਜੀਕਲੀ ਬਣਦੀ ਨੀ ਗੱਲ ਹੁਣ ਸਵਾਲ ਇਹ ਹੁੰਦਾ ਆ ਕਿ ਠੀਕ ਹੈ ਮੰਨ ਲੈਂਦੇ ਆ ਪਾਕਿਸਤਾਨ ਦਾ ਬਿਲਕੁਲ ਹੱਥ ਨਹੀਂ ਹੈਗਾ ਤੇ ਚਾਲ ਹੁਣੀ ਵੀ ਕਿਹਾ ਆ ਫਿਰ ਉਹ ਕਿਉਂ ਨੀ ਕਾਰਵਾਈ ਕਰਦੇ ਹੁਣ ਕਾਰਵਾਈ ਹੋਈ ਆ ਅੱਜ ਦੀ ਖ਼ਬਰ ਤੁਹਾਡੇ ਨਾਲ ਸਾਂਝੇ ਕਰਦੇ ਆ ਕਿ ਕੌਮਾਂਤਰੀ ਦਿਮਾਗ ਝੁਕੇ ਪਾਕਿਸਤਾਨ ਨੇ ਕੀਤੀ ਕਾਰਵਾਈ ਜੈਸ਼ ਦੇ ਹੈੱਡਕੁਆਟਰ ਤੇ ਛਾਪੇ ਮਗਰੋਂ ਕਬਜ਼ਾ ਤੇ ਬੀਬੀਸੀ ਨੇ ਵੀ ਇਹ ਖ਼ਬਰ ਦਿੱਤੀ ਆ ਕਿ ਜੈਸ਼ ਏ ਮੁਹੰਮਦ ਦੇ ਮਦਰੱਸੇ ਨੂੰ ਹੁਣ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਆਪਣੇ ਕਬਜ਼ੇ ਦੇ ਵਿਚ ਲੈ ਲਿਆ ਹਿੰਦੀ ਦੀ ਇਹ ਖ਼ਬਰ ਹੈ ਜਿਹੜੀ ਮੈਂ ਪੰਜਾਬੀ ਚ ਤਰਜਮਾ ਕਰਕੇ ਤੁਹਾਨੂੰ ਦੱਸੀ ਹੈ ਤਰਜਮਾ ਵੈਸੇ ਉਰਦੂ ਦਾ ਅੱਖਰ ਹੈ ਖੈਰ ਹੁਣ ਉਨ੍ਹਾਂ ਦੀ ਜਿਹੜੀ ਹੈੱਡਕੁਆਟਰ ਹੈ ਉੱਤੇ ਕਬਜ਼ਾ ਕੀਤਾ ਆ ਉਹ ਆਪਣੇ ਕੰਟਰੋਲ ਚ ਕੀਤਾ ਆ ਪਰ ਜਿਹੜੇ ਉਨ੍ਹਾਂ ਦੇ ਅਜ਼ਹਰ ਮਸੂਦ ਕੀ ਨਾਂ ਉਨ੍ਹਾਂ ਦਾ ਮਸੂਦ ਨੇ ਉਹ ਹਜੇ ਵੀ ਹਾਂ ਉਹ ਖੁੱਲੇ ਘੁੰਮ ਰਹੇ ਨੇ ਤੇ ਬਹੁਤ ਸਾਰੀ ਉਨ੍ਹਾਂ ਦੀ ਜਿਹੜੀ ਲੀਡਰਸ਼ਿਪ ਆ ਉਹ ਹਜੇ ਵੀ ਗ੍ਰਿਫ਼ਤਾਰ ਨਹੀਂ ਕੀਤੀ ਪਰ ਹੁਣ ਜਿਹੜੀ ਕਾਰਵਾਈ ਹੋਈ ਆ ਇਹ ਕਿਉਂ ਕਾਰਵਾਈ ਹੋਈ ਆ ਕੋਈ ਨਾ ਕੋਈ ਸਬੂਤ ਹੋਣਗੇ ਜਿਹਦੇ ਕਰਕੇ ਕਾਰਵਾਈ ਹੋਈ ਆ ਇਮਰਾਨ ਖਾਨ ਨੇ ਕਿਹਾ ਸੀ ਤੁਸੀਂ ਸਾਨੂੰ ਸਬੂਤ ਦਿਓ ਅਸੀਂ ਕਾਰਵਾਈ ਕਰਾਂਗੇ ਇਹਦਾ ਮਤਲਬ ਸਬੂਤ ਦਿੱਤੇ ਗਏ ਨੇ ਤੇ ਕਾਰਵਾਈ ਹੋਈ ਆ ਠੀਕ ਹੈ ਇਹਦਾ ਮਤਲਬ ਪਾਕਿਸਤਾਨ ਦੇ ਵਿੱਚੋਂ ਬੈਠ ਕੇ ਇਸ ਸੰਸਥਾ ਨੇ ਇਸ ਜਥੇਬੰਦੀ ਨੇ ਇਹ ਕਾਰਜ ਕੀਤਾ ਆ ਇਹ ਕੰਮ ਕੀਤਾ ਆ ਔਰ ਜਿਸ ਦੇ ਕਾਰਨ ਪਾਕਿਸਤਾਨ ਦੀ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਝਿੜਕਾਂ ਵੀ ਪਈਆਂ ਨੇ ਉਨ੍ਹਾਂ ਦੇ ਘਰੇ ਪ੍ਰਾਹੁਣੇ ਆਏ ਹੋਏ ਸੀ ਉਨ੍ਹਾਂ ਦੇ ਮੋਹਰੇ ਵੀ ਅੱਖ ਨੀਵੀਂ ਕਰਨੀ ਪਈ ਠੀਕ ਹੈ ਹੁਣ ਗੱਲ ਇਹ ਹੈ ਵੀ ਜਿੰਨਾ ਨੁਕਸਾਨ ਉਨ੍ਹਾਂ ਨੇ ਭਾਰਤ ਦਾ ਤਾਂ ਚਲੋ 45-50 ਜਵਾਨ ਉਨ੍ਹਾਂ ਨੇ ਸ਼ਹੀਦ ਕੀਤੇ ਨੇ ਪਰ ਪਾਕਿਸਤਾਨ ਦਾ ਬਹੁਤ ਵੱਡਾ ਨੁਕਸਾਨ ਇਸ ਜਥੇਬੰਦੀ ਨੇ ਆਪ ਹੀ ਕਰਵਾਇਆ ਆ ਸੋ ਹੁਣ ਇਨ੍ਹਾਂ ਦੇ ਵੀ ਲਿੱਤਰ ਮਾਰਨੇ ਬਣਦੇ ਆ ਪਾਕਿਸਤਾਨ ਦੇ ਵੀ ਜਦੋਂ ਸਾਡੇ ਘਰ ਵਿਆਹ ਧਰਿਆ ਹੋਇਆ ਤੁਸੀਂ ਏਦਾਂ ਦੇ ਕੰਮ 10 ਦਿਨ ਠਹਿਰ ਕੇ ਕਰ ਲੈਂਦੇ ਜੇ ਕਰ ਨਹੀਂ ਸਕੇ ਸੋ ਇਤੋਂ ਇਹ ਜ਼ਾਹਰ ਹੁੰਦਾ ਆ ਕਿ ਜਿਹੜੀ ਇਹ ਜਥੇਬੰਦੀ ਆ ਇਹ ਪਾਕਿਸਤਾਨ ਦੇ ਹਿੱਤ ਵਿਚ ਵੀ ਨਹੀਂ ਕੰਮ ਕਰ ਰਹੀ ਪਾਕਿਸਤਾਨ ਤੋਂ ਪੈਸੇ ਲੈ ਕੇ ਪਾਕਿਸਤਾਨ ਦੇ ਵਿਚ ਰਹਿ ਕੇ ਉਨ੍ਹਾਂ ਦੇ ਹਿੱਤ ਚ ਨਹੀਂ ਕੰਮ ਕਰ ਰਹੀ ਸੋ ਇਹ
ਤਾਂ ਗੱਲ ਬਿਲਕੁਲ ਕਲੀਅਰ ਆ ਕਿ ਕੋਈ ਏਦਾਂ ਦੀਆਂ ਜਥੇਬੰਦੀਆਂ ਆ ਜਿਹੜੀਆਂ ਪਾਕਿਸਤਾਨ ਅਤੇ ਭਾਰਤ ਦੇ ਵਿਚ ਸ਼ਾਂਤੀ ਚਾਹੁੰਦੀਆਂ ਨੇ ਉਨ੍ਹਾਂ ਦਾ ਮਕਸਦ ਇਹ ਹੁੰਦਾ ਕਿ ਇਹ ਜਿਹੜੇ ਦੋਏ ਦੇਸ਼ ਆ ਆਪਸ ਵਿਚ ਹੀ ਲੜਨ ਇਨ੍ਹਾਂ ਦੀ ਪ੍ਰੋਸਪੈਰਿਟੀ ਤੇ ਰੋਕ ਲੱਗੇ ਹੁਣ ਪਾਕਿਸਤਾਨ ਦੇਖ ਲੋ ਪਾਕਿਸਤਾਨ ਦੇ ਵਿਚ ਸਪੋਰਟਿੰਗ ਇਵੈਂਟਸ ਨੀ ਹੁੰਦੀਆਂ ਉਹ ਆਪਣੀ ਜਿਹੜੀ T20 ਮੈਚ ਹੈ ਉਹ ਦੁਬਈ ਚ ਕਰਾ ਰਹੇ ਉਨ੍ਹਾਂ ਦੇ ਟੈਸਟ ਮੈਚ ਦੁਬਈ ਚ ਹੁੰਦੇ ਆ ਕ੍ਰੀਏਟਿਵਿਟੀ ਬਣਦੇ ਉਹ ਕਿਉਂ ਪਾਕਿਸਤਾਨ ਕਿਉਂ ਕਰਾਊਗਾ ਹੋਰ ਆਪਣੀ ਦੁਰਗਤੀ ਅਮਦੀਪ ਇਹ ਦੇਖਣ ਵਾਲੀ ਗੱਲ ਹੋਵੇ ਪਾਕਿਸਤਾਨ ਨੂੰ ਲੋੜ ਕੀ ਆ ਹੋਰ ਪੰਗਾ ਖੜਾ ਕਰਨ ਦੀ ਆਪਣੀ ਹੋਰ ਦੁਰਗਤੀ ਕਰਾਉਣ ਦੀ ਹਿੰਦੁਸਤਾਨ ਨੂੰ ਨੁਕਸਾਨ ਪਹੁੰਚਾਉਣ ਦੀ ਜਿਹੜਾ ਥਰਡ ਪਾਰਟੀ ਆ ਜਿਹੜੀ ਨਹੀਂ ਚਾਹੁੰਦੀ ਜਿਹੜੀ ਚਾਹੁੰਦੀ ਪੈਦਾ ਹੋਵੇ ਜਿਹੜੀ ਚਾਹੁੰਦੀ ਹੈ ਮੋਦੀ ਭੜਕਣ ਜਿਹੜੀ ਚਾਹੁੰਦੀ ਹਿੰਦੁਸਤਾਨ ਦੀ ਜਨਤਾ ਭੜਕੇ ਪਾਕਿਸਤਾਨ ਦੇ ਖਿਲਾਫ ਹੋਵੇ ਉਨ੍ਹਾਂ ਨਾਲ ਜੰਗ ਕਰੇ ਉਹ ਤਾਂ ਆਪਣੇ ਕਾਮਯਾਬ ਹੋ ਰਹੀ ਆ ਉਹਦੇ ਵਿਚ ਉਹ ਤਾਂ ਆਪਣੇ ਮਕਸਦ ਵਿਚ ਕਾਮਯਾਬ ਹੋ ਹੀ ਰਹੀ ਆ ਜੇ ਤੁਸੀਂ ਦੇਖੋ ਥਰਡ ਪਾਰਟੀ ਜਿਹੜੀ ਕਰਾ ਰਹੀ ਆ ਹੁਣ ਪਾਕਿਸਤਾਨ ਥੋੜਾ ਕਰਾ ਰਿਹਾ ਉੱਥੇ ਕੋਈ ਜਥੇਬੰਦੀਆਂ ਹੋਣਗੀਆਂ ਕਰਾ ਰਹੀਆਂ ਜਿਨ੍ਹਾਂ ਤੇ ਹੋਰ ਸਕਦੇ ਲੁਕੀਆਂ ਛੁਪੀਆਂ ਹੋਣ ਉਹਨੂੰ ਪਾਕਿਸਤਾਨ ਦੀ ਗਵਰਨਮੈਂਟ ਫੜ ਨਾ ਸਕਦੀ ਹੋਵੇ ਉਹ ਵੀ ਮਜਬੂਰ ਹੋਣ ਹੁਣ ਪਾਕਿਸਤਾਨ ਦੇ ਵਿਚ 73,000 ਬੰਦਾ ਮਾਰਿਆ ਗਿਆ ਉਹ ਦੁੱਖ ਦੇਣਾ ਇੱਥੇ ਘੱਟ ਮਰੇ ਹੁਣ ਹਿੰਦੁਸਤਾਨ ਦੇ ਵਿਚ ਘੱਟ ਲੋਕਾਂ ਨੂੰ ਨੁਕਸਾਨ ਹੋਣਾ ਪਾਕਿਸਤਾਨ ਚ ਬਹੁਤ ਨੁਕਸਾਨ ਹੋਇਆ ਉਹਨਾਂ ਨੂੰ ਇਹ ਬੰਦਿਆਂ ਦਾ ਨੁਕਸਾਨ ਨੀ ਹੋਣਾ ਅੰਤਰਰਾਸ਼ਟਰੀ ਛਵੀ ਜਿਹੜੀ ਪਾਕਿਸਤਾਨ ਦੀ ਬਹੁਤ ਥੱਲੇ ਚਲ ਗਈ ਆ, ਉਹਨਾਂ ਦੀ ਸਪੋਰਟਿੰਗ ਇਵੈਂਟਸ ਨੀ ਹੋ ਰਹੀਆਂ, ਉਹਨਾਂ ਨੂੰ ਰੈਵਨਿਊ ਨੀ ਆ ਰਿਹਾ, ਉਹਨਾਂ ਨੂੰ ਕੋਈ ਸਪੋਂਸਰਸ਼ਿਪ ਨੀ ਮਿਲ ਰਹੀ ਆ, ਉਹ ਕੋਸ਼ਿਸ਼ ਕਰਦੇ ਆ ਆਪਣੀ ਜੇ ਸਾਡਾ ਦੇਸ਼ ਉੱਪਰ ਜਾਵੇ, ਉਹ ਜਾ ਨੀ ਰਹੇ ਆ, ਪਾਕਿਸਤਾਨ ਕਰਾਊਗਾ ਕਿਉਂ? ਇਹ ਤਾਂ ਸਾਡੀ ਜਨਤਾ ਨੂੰ ਸਮਝਣਾ ਚਾਹੀਦਾ, ਮੰਦੀ ਆਪ ਸਮਝਣਾ ਚਾਹੀਦਾ, ਅਸੀਂ ਇਕਦਮ ਅੱਗੋਂ ਭੁੱਲਾ ਹੋ ਜਾਂਦੇ ਹਾਂ।
ਅਮਰੀਕ ਜੀ, ਵੱਡੀ ਸਮੱਸਿਆ ਇਹ ਹੈ ਕਿ ਜੇ ਉਹ ਅੰਤਰਰਾਸ਼ਟਰੀ ਵਪਾਰ ਕਰਨਾ ਵੀ ਚਾਹੁੰਦੇ ਨੇ, ਠੀਕ ਹੈ, ਕਿਸੇ ਨੂੰ ਮਤਲਬ ਸਮਝ ਲਓ ਕਣਕ ਹੀ ਵੇਚਣਾ ਚਾਹੁੰਦੇ ਨੇ ਕਿਸੇ ਕੰਟਰੀ ਨੂੰ, ਹੁਣ ਰੌਲਾ ਇਹ ਹੈ ਵੀ ਉਹ ਜਿਹੜੀ ਉੱਥੇ ਦੀ ਜਿਹੜੇ ਸਾਂਭੀ ਬੈਠੇ ਨੇ ਸਾਰੀ ਇੰਡਸਟਰੀ, ਉਹ ਆਪ ਉਨ੍ਹਾਂ ਦੀ ਜਿਹੜੀ ਬੈਕਗਰਾਉਂਡ ਹੈ ਇਹਨਾਂ ਜਥੇਬੰਦੀਆਂ ਨਾਲ ਮਿਲੀ ਹੋਈ ਹੈ, ਔਰ ਇਹ ਅੰਤਰਰਾਸ਼ਟਰੀ ਪੱਧਰ ਤੇ ਇਨ੍ਹਾਂ ਨੂੰ ਬੈਨ ਕੀਤਾ ਗਿਆ ਹੋਇਆ ਇਨ੍ਹਾਂ ਜਥੇਬੰਦੀਆਂ ਨੂੰ। ਸੋ ਉਹ ਜਦੋਂ ਟ੍ਰੇਡ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਸ ਟ੍ਰੇਡ ਨਾਲ ਜੁੜੇ ਹੋਏ ਉਨ੍ਹਾਂ ਦੇ ਸਬੰਧ ਇਨ੍ਹਾਂ ਜਥੇਬੰਦੀਆਂ ਨੇ ਜਾਂ ਇਨ੍ਹਾਂ ਜਥੇਬੰਦੀਆਂ ਨੇ ਗਾਹਾਂ ਕਬਜ਼ੇ ਕਰਕੇ ਖੜੇ ਕੀਤੇ ਹੋਏ ਨੇ। ਸੋ ਉੱਥੇ ਵੀ ਉਹ ਜਿਹੜਾ ਅੰਤਰਰਾਸ਼ਟਰੀ ਟ੍ਰੇਡ ਹੈ ਉਹ ਬੰਦ ਹੋ ਜਾਂਦਾ ਕਿ ਅਸੀਂ ਵੀ ਡੋਂਟ ਵਾਂਟ ਟੂ ਡੀਲ ਵਿਦ ਦੀਸ ਸੋਰਟ ਆਫ ਆਰਗੇਨਾਈਜੇਸ਼ਨ ਹੈ ਨਾ, ਜਿਹੜਾ ਕਿ ਪਾਕਿਸਤਾਨ ਦੇ ਸਿੱਧੇ ਨੁਕਸਾਨ ਦੇ ਵਿਚ ਹੈ। ਇਸ ਕਰਕੇ ਮਤਲਬ ਇਹ ਜਥੇਬੰਦੀਆਂ ਭਾਰਤ ਦੇ ਲਈ ਤਾਂ ਸਿਰਦਰਦੀ ਹੈ ਹੀ ਹੈ, ਗੁਆਂਢੀ ਦੇਸ਼ਾਂ ਲਈ ਤਾਂ ਹੈ ਹੀ ਹੈ, ਇਹ ਪਾਕਿਸਤਾਨ ਦੇ ਲਈ ਖੁਦ ਦੇ ਲਈ ਬਹੁਤ ਵੱਡੀ ਇੱਕ ਸਿਰਦਰਦੀ ਬਣੀ ਹੋਈ ਹੈ। ਪਰ ਹੁਣ ਜਿਹੜੀ ਇਹ ਛਾਪਾ ਪਿਆ ਆ ਕਬਜ਼ੇ ਦੇ ਵਿਚ ਲਿਆ ਮਦਰੱਸੇ ਨੂੰ ਜੈਸ਼ ਏ ਮੁਹੰਮਦ ਜਿਹੜਾ ਹੈਗਾ ਉਨ੍ਹਾਂ ਦੀ ਜਥੇਬੰਦੀ ਦੇ ਨੂੰ, ਹੁਣ ਪੰਜਾਬ ਦਾ ਗ੍ਰਹਿ ਮੰਤਰੀ ਇਹ ਕਹਿ ਰਿਹਾ ਹੈ ਪਾਕਿਸਤਾਨ ਪੰਜਾਬ ਦਾ ਕਿ ਇਹ ਤਾਂ ਜੀ ਪੁਲਵਾਮਾ ਦਾ ਜਿਹੜਾ ਕਾਂਡ ਹੋਇਆ ਸੀ ਉਹ ਤੋਂ ਬਾਅਦ ਨਹੀਂ ਹੋਇਆ, ਇਹ ਤਾਂ ਰੁਟੀਨ ਦੇ ਵਿਚ ਹੀ ਸੀਗਾ ਚੱਲਣਾ ਕੰਮ ਇਹ, ਕਿਉਂਕਿ ਉਹ ਉੱਥੇ ਜਿਹੜਾ ਉਹ ਮਦਰੱਸਾ ਆ ਉਨ੍ਹਾਂ ਦਾ ਉੱਤੇ ਸਿਰਫ 70 ਦੀ ਇਜਾਜ਼ਤ ਹੈ, 70 ਸਟੂਡੈਂਟਸ ਦੀ ਇਜਾਜ਼ਤ ਹੈ, ਤੇ ਉੱਤੇ 600 ਸਟੂਡੈਂਟ ਪੜ੍ਹ ਰਿਹਾ ਸੀ, ਤੇ ਹੁਣ ਕਹਿੰਦੇ ਪੰਜਾਬ ਪੁਲਿਸ ਬਸ ਇੱਥੇ ਕਬਜ਼ਾ ਕਰਕੇ ਇਹ ਦੇਖ ਰਹੀ ਹੈ ਇਨ੍ਹਾਂ ਦੀ ਮਤਲਬ ਕੀ ਹੈਗੀ ਹੈ। ਸੋ ਪਾਕਿਸਤਾਨ ਦੇ ਵਿਚ ਵੀ ਕਿੰਨੇ ਧੜੇ ਬਣੇ ਹੋਏ ਨੇ, ਗੌਰਮੈਂਟ ਕੁਝ ਹੋਰ ਕਹਿ ਰਹੀ ਹੈ, ਸੂਬਾ ਗੌਰਮੈਂਟ ਕੁਝ ਹੋਰ ਕਹਿ ਰਹੀ ਹੈ, ਆਰਮੀ ਕੁਝ ਹੋਰ ਕਹਿ ਰਹੀ ਹੈ, ਜਥੇਬੰਦੀ ਕੁਝ ਹੋਰ ਕਹਿ ਰਹੀ ਹੈ। ਸੋ ਕਹਿ ਲਓ ਕਿ ਮਤਲਬ ਪੱਟੋ ਧਾੜ ਲੀਰੋ ਲੀਰ ਹੋਇਆ ਪਿਆ, ਪਰ ਮੈਨੂੰ ਇੱਕ ਗੱਲ ਜਿਹੜੀ ਹੈਗੀ ਹੈ, ਜਿਹੜੀ ਵੀ ਜਥੇਬੰਦੀ ਆ ਇਨ੍ਹਾਂ ਨੇ ਜ਼ਿੰਮੇਵਾਰੀ ਲਈ ਆ ਔਰ ਜ਼ਿੰਮੇਵਾਰੀ ਦੇ ਚਲੋ ਸਬੂਤ ਪੇਸ਼ ਕੀਤੇ ਆ ਭਾਰਤ ਨੇ, ਤਾਂ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਨੁਕਸਾਨ ਉਨ੍ਹਾਂ ਨੇ ਪਾਕਿਸਤਾਨ ਦਾ ਕੀਤਾ ਹੈ ਜਾਂ ਭਾਰਤ ਦਾ ਕੀਤਾ ਹੈ। ਭਾਰਤ ਦੇ ਵਿਚ ਬੰਬ ਬਲਾਸਟ ਕਰਕੇ ਉਨ੍ਹਾਂ ਨੇ ਪਾਕਿਸਤਾਨ ਦਾ ਨੁਕਸਾਨ ਕੀਤਾ ਜ਼ਿਆਦਾ,
ਉਹ ਕਰਨਾ ਹੀ ਪਾਕਿਸਤਾਨ ਨੁਕਸਾਨ ਜ਼ਿਆਦਾ ਚਾਹੁੰਦੇ ਆ, ਪਹਿਲਾਂ ਵੀ ਪਾਕਿਸਤਾਨ ਨੁਕਸਾਨ ਹੋਇਆ, ਹੁਣ ਵੀ ਪਾਕਿਸਤਾਨ ਨੁਕਸਾਨ ਹੋਇਆ, ਗੱਲ ਤਾਂ ਇਹ ਆ ਵੀ ਇਮਰਾਨ ਖਾਨ ਆਪਣਾ ਨੁਕਸਾਨ ਕਰਾਊਗਾ ਕਿਉਂ
ਨਹੀਂ? ਹੁਣ ਮੈਨੂੰ ਆਹੀ ਗੱਲ ਹੈ ਵੀ ਹੁਣ ਮੈਂ ਅੱਗੇ ਵੀ ਪਿਛਲੀ ਵਾਰੀ ਵੀ ਕਿਹਾ ਸੀ ਵੀ ਇਹ ਜਿਹੜਾ ਅਜ਼ਹਰ ਮਸੂਦ ਹੈ ਇਹਨੂੰ ਬੀਜੇਪੀ ਸਰਕਾਰ ਦੇ ਦੌਰਾਨ ਇੰਡੀਆ ਦੀ ਜੇਲ੍ਹ ਚੋਂ ਛੱਡ ਕੇ ਆਏ ਸੀ ਅਫਗਾਨਿਸਤਾਨ, ਅਫਗਾਨਿਸਤਾਨ ਤੋਂ ਫਿਰ ਇਹ ਪਾਕਿਸਤਾਨ ਆ ਗਿਆ
ਜਹਾਜ਼ਪੈਸ਼ਲ।
ਹੁਣ ਮੈਂ ਪਿਛਲੀ ਵਾਰੀ ਵੀ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਇਹ ਜਥੇਬੰਦੀ ਹੋ ਸਕਦਾ ਹੈ ਭਾਰਤ ਦੇ ਇਸ਼ਾਰਿਆਂ ਤੇ ਹੀ ਚੱਲਦੀ ਹੋਵੇ ਪਾਕਿਸਤਾਨ ਦੇ ਵਿਚ,
ਹੋ ਸਕਦਾ
ਇਸੇ ਕਰਕੇ ਹੁਣ ਉਨ੍ਹਾਂ ਨੇ ਚੱਕੇ ਆ ਫਿਰ ਵੀ ਤੁਸੀਂ ਸਾਡੇ ਕੰਮ ਦੇ ਵਿਚ ਘੜੰਮ ਪਾਇਆ ਗਲਤ ਟਾਈਮ ਤੇ ਸਾਰਾ ਕੁਝ ਕੀਤਾ। ਸੋ ਇਹ ਜਿਹੜੀਆਂ ਨਾ ਮਤਲਬ ਜੀਓ ਪੋਲੀਟਿਕਸ ਅੰਦਰੋਂ ਕੀ ਚੱਲ ਰਹੀਆਂ ਇਹਦੇ ਬਾਰੇ ਆਪਾਂ ਚਿੰਤਨ ਕਰ ਰਹੇ ਹਾਂ, ਪਰ ਚਿੰਤਨ ਦੇ ਵਿਚ ਇਹ ਹੈ ਵੀ ਉਹ ਜਿਹੜੀ ਜਥੇਬੰਦੀ ਪਾਕਿਸਤਾਨ ਦੇ ਵਿਚ ਆ ਉਹ ਕੱਲਾ ਭਾਰਤ ਦਾ ਨਹੀਂ ਪਾਕਿਸਤਾਨ ਦਾ ਵੀ ਨੁਕਸਾਨ ਕਰ ਰਹੀ ਆ, ਉਤੇ ਕਾਰਵਾਈ ਹੋਈ ਆ। ਮੈਨੂੰ ਲੱਗਦਾ ਕਿ ਇਮਰਾਨ ਖਾਨ ਦਾ ਜਿਹੜਾ ਬਿਆਨ ਹੈ ਉਹ ਸਲਾਹਣਯੋਗ ਹੈ, ਉਨ੍ਹਾਂ ਨੇ ਕਿਹਾ ਕਿ ਅੱਤਵਾਦ ਤੇ ਲੜਨਾ ਚਾਹੀਦਾ, ਆਪਾਂ ਨੂੰ ਸੋਚਣਾ ਚਾਹੀਦਾ, ਔਰ ਉਨ੍ਹਾਂ ਨੂੰ ਸਬੂਤ ਪੇਸ਼ ਕੀਤੇ ਗਏ, ਤੇ ਉਹ ਹੁਣ ਐਡੀ ਭਾਰੀ ਕਾਰਵਾਈ ਤਾਂ ਨਹੀਂ ਇਹਨੂੰ ਮੰਨਿਆ ਜਾ ਸਕਦਾ, ਪਰ ਅੰਤਰਰਾਸ਼ਟਰੀ ਪੱਧਰ ਤੇ ਹਿਲਜੁਲ ਜ਼ਰੂਰ ਹੋਈ ਆ, ਇਸ ਨੂੰ ਸਲਾਹਿਆ ਜ਼ਰੂਰ ਜਾ ਰਿਹਾ। ਤੇ ਦੂਜੇ ਪਾਸੇ ਹੁਣ ਆਨੇ ਆਪਾਂ ਕੁਆਇਨ ਦੇ ਦੂਜੇ ਪਾਸੇ, ਕਿਉਂਕਿ 10:30 ਤੋਂ ਉੱਪਰ ਟਾਈਮ ਹੋ ਗਿਆ ਹੈ, ਕਿ ਭਾਰਤ ਦੇ ਵਿਚ ਕੀ ਹੋ ਰਿਹਾ, ਇਸ ਤੋਂ ਬਾਅਦ ਕੀ ਹੋਇਆ, ਠੀਕ ਹੈ, ਫੌਜੀ ਮਰੇ, ਜ਼ਿੰਮੇਵਾਰੀ ਪਾਕਿਸਤਾਨ ਦੀ ਜਥੇਬੰਦੀ ਨੇ ਲਈ, ਉਨ੍ਹਾਂ ਨੇ ਇਕ ਸਾਡਾ ਬੰਦਾ ਵਰ ਲਿਆ ਇਥੋਂ ਇੰਡੀਆ ਤੋਂ ਤੇ ਉਨ੍ਹਾਂ ਨੇ 50 ਫੌਜੀ ਮਾਰਤੇ, ਇਹਦੇ ਵਿਚ ਬਾਕੀ ਕਸ਼ਮੀਰੀਆਂ ਦਾ ਕੀ ਕਸੂਰ ਹੈ? ਉਹੀ ਜਿਹੜੀ ਮਾਨਸਿਕਤਾ ਇਹੀ ਮਾਨਸਿਕਤਾ ਸਿੱਖਾਂ ਦੇ ਲਈ ਬਣਾਈ ਗਈ ਸੀ, ਠੀਕ ਹੈ, ਸਿੱਖਾਂ ਨੂੰ ਜਿਸ ਤਰੀਕੇ ਨਾਲ ਐਨ ਟਾਰਗੇਟ ਕੀਤਾ ਗਿਆ 1984 ਦੇ ਵਿਚ, ਐਨ ਉਹੀ ਚੀਜ਼ ਹੁਣ ਕਸ਼ਮੀਰੀਆਂ ਲਈ ਮਾਹੌਲ ਤਿਆਰ ਸੀ, ਪਰ ਇਸ ਔਖੀ ਘੜੀ ਦੇ ਵਿਚ ਜੇ ਪ੍ਰੋਟੈਕਸ਼ਨ ਮਿਲੀ ਇਕ ਭਾਈਚਾਰਾ ਨਾਲ ਖੜਿਆ ਤਾਂ ਉਹ ਸਿੱਖ ਭਾਈਚਾਰਾ ਕਸ਼ਮੀਰੀਆਂ ਨਾਲ ਖੜਿਆ, ਇਹ ਰਵਾਇਤ ਮੈਂ ਧੰਨਵਾਦੀ ਹਾਂ, ਮਤਲਬ ਤਹਿ ਦਿਲੋਂ ਸਿੱਖਾਂ ਦੇ ਧੰਨਵਾਦੀ ਹਾਂ ਕਿ ਜਿਹੜੀ ਪਿਰਤ ਸਾਡੇ ਗੁਰੂ ਸਾਹਿਬ ਨੇ ਪਾਈ ਸੀ ਨੌਵੇਂ ਪਾਤਸ਼ਾਹ ਨੇ, ਉਸ ਵੇਲੇ ਕਸ਼ਮੀਰ ਦਾ ਹਿੰਦੂ ਔਖਾ ਸੀ, ਸੇਮ ਕੰਡੀਸ਼ਨਾਂ ਹਿੰਦੂਆਂ ਲਈ ਬਣ ਗਈਆਂ ਸੀਗੀਆਂ, ਉਨ੍ਹਾਂ ਨੂੰ ਸ਼ਰਨ ਦਿੱਤੀ, ਉਨ੍ਹਾਂ ਦੇ ਲਈ ਲੜੇ ਗੁਰੂ ਸਾਹਿਬ, ਉਨ੍ਹਾਂ ਦੇ ਲਈ ਉਨ੍ਹਾਂ ਦੇ ਜਨੇਊ ਲਾਉਣ ਤੋਂ ਰੋਕਣ ਦੇ ਲਈ ਉਨ੍ਹਾਂ ਨੇ ਆਪਣਾ ਸੀਸ ਵੀ ਦਿੱਤਾ, ਲੜਾਈਆਂ ਵੀ ਲੜੀਆਂ ਫਿਰ ਬਾਅਦ ਚ ਉਨ੍ਹਾਂ ਦੇ ਪੁੱਤਰ ਨੇ 10ਵੇਂ ਪਾਤਸ਼ਾਹ ਨੇ। ਹੁਣ ਉਹੀ ਪ੍ਰੋਟੈਕਸ਼ਨ ਪਾਸਾ ਪਲਟ ਗਿਆ, ਕਸ਼ਮੀਰ ਦੇ ਮੁਸਲਮਾਨਾਂ ਨੂੰ ਚਾਹੀਦੀ ਆ ਔਰ ਸਿੱਖਾਂ ਨੇ ਉਹ ਦਿੱਤੀ ਆ। ਮਤਲਬ ਮੈਨੂੰ ਮਾਣ ਹੈ ਆਪਣੀ, ਚਲੋ ਸਾਡੀ ਇੱਕ ਕਹਿ ਲਓ ਕਿ ਅਸੀਂ ਸਿੱਖ ਹਾਂ, ਹਨਾ, ਸਿੱਖਾਂ ਦੇ ਹੋਣ ਤੇ ਸਾਨੂੰ ਮਾਣ ਹੈ ਕਿ ਰਿਗਾਰਡਲੈਸ ਕਿਸ ਧਰਮ ਤੇ ਆ, ਇੱਕ ਇਨਸਾਨੀਅਤ ਦੇ ਨਾਲ ਖੜਦੇ ਨੇ ਔਰ ਉਹ ਖੜੇ ਨੇ ਔਰ ਇਸ ਦੀ ਦੁਨੀਆਂ ਭਰ ਦੇ ਵਿੱਚ ਸਲਾਹਣਾ ਹੋ ਰਹੀ ਆ। ਦੁਨੀਆਂ ਭਰ ਦਾ ਜਿਹੜਾ ਮੁਸਲਮਾਨ ਭਾਈਚਾਰਾ ਜਾਂ ਅੰਤਰਰਾਸ਼ਟਰੀ ਭਾਈਚਾਰਾ ਆ ਉਹ ਇਸ ਚੀਜ਼ ਨੂੰ ਬਹੁਤ ਹੀ ਵੱਡੇ ਪੱਧਰ ਤੇ ਦੇਖ ਰਿਹਾ ਵੀ ਅਸਲੀ ਧਰਮ ਇਹ ਹੁੰਦਾ ਆ, ਇਹਨੂੰ ਕਹਿੰਦੇ ਅਸਲੀ ਧਰਮ। ਜਿਹੜੇ ਲੋਕ ਅਮਰੀਕ ਜੀ, ਜਿਹੜੇ ਲੋਕ ਰੌਲਾ ਪਾਉਂਦੇ ਨੇ ਧਰਮ ਦੀ ਲੋੜ ਨੀ ਧਰਮ ਦੀ ਲੋੜ ਨੀ, ਉਹ ਹੁਣ ਲੁਕੇ ਬੈਠੇ ਨੇ। ਜਿਹੜੇ ਕਹਿੰਦੇ ਗੁਰਦੁਆਰਿਆਂ ਦੀ ਲੋੜ ਨੀ, ਜਿਹੜੇ ਕਹਿੰਦੇ ਧਰਮ ਦੀ ਲੋੜ ਨੀ, ਤੁਹਾਨੂੰ ਡੋਨੇਸ਼ਨ ਦੇਣ ਦੀ ਲੋੜ ਨੀ, ਐ ਕਰੋ ਓ ਕਰੋ ਲਾਇਬ੍ਰੇਰੀਆਂ ਬਣਾਓ, ਹੁਣ ਉਹ ਲੋਕ ਕਿੱਥੇ ਆ? ਦੇ ਆਰ ਨੋ ਵੇਅਰ ਟੂ ਬੀ ਸੀਨ, ਕਿਤੇ ਉਨ੍ਹਾਂ ਦੀ ਕੋਈ ਹੈ ਹੀ ਨੀ, ਹੁੰਦਾ ਹੀ ਹੈ ਨੀ ਇਸ ਵੇਲੇ। ਈਵਨ ਕਿ ਉਹ ਸਲਾਹ ਵੀ ਨਹੀਂ ਰਹੇ, ਸਲਾਹਣ ਦੀ ਤਾਂ ਗੱਲ ਹੈ ਕਿ ਉਹ ਇੱਕ ਪੋਸਟ ਵੀ ਨੀ ਪਾ ਰਹੇ, ਉਹ ਇਹ ਵੀ ਨੀ ਕਹਿ ਰਹੇ। ਜਿਹੜੇ ਲੋਕ ਧਰਮ ਨੂੰ ਨਿੰਦਦੇ ਨੀ ਥੱਕਦੇ।
ਇੱਥੇ ਦੋ ਪਰਸਨੈਲਿਟੀ ਦੀ ਗੱਲ ਕਰਨੀ ਬਣਦੀ ਹੈ, ਸਿੱਧੂ ਤੇ ਖਹਿਰਾ ਸਾਹਿਬ, ਉਨ੍ਹਾਂ ਨੇ ਵੀ ਹਾ ਦਾ ਨਾਰਾ ਭਰਿਆ ਆ। ਤੇ ਸਿੱਧੂ ਤਾਂ ਵੈਸੇ ਸਿੱਧੂ ਨੇ ਤਾਂ ਆਪਣਾ ਬਹੁਤ ਵੱਡਾ ਸਟੈਂਡ ਲਿਆ ਆ, ਉਹਨੇ ਸਾਰੇ ਹਿੰਦੁਸਤਾਨ ਦੇ ਨਾਲ ਪੰਗਾ ਲਿਆ, ਇੱਕ ਯੂਰਤ ਵਾਲੀ ਗੱਲ ਆ ਕਿ ਉਹ ਆਪਣੇ ਸਟੈਂਡ ਤੇ ਕਾਇਮ ਆ ਤੇ ਉਹ ਕਹਿ ਰਿਹਾ ਕਿ ਭਾਈਚਾਰਾ ਹੋਣਾ ਚਾਹੀਦਾ, ਅੱਗੇ ਨੁਕਸਾਨ ਹੋਰ ਨੀ ਹੋਣਾ ਚਾਹੀਦਾ। ਜੇ ਲੜਾਈ ਲੱਗਦੀ ਆ ਤਾਂ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਲੋਕ ਮਰ ਸਕਦੇ, ਨੁਕਸਾਨ ਹੋ ਸਕਦਾ, ਉਹਨੂੰ ਰੋਕਣਾ ਚਾਹੀਦਾ। ਉਹ ਪਹਿਲਾਂ ਵੀ ਕਹਿ ਚੁੱਕਾ ਜਦੋਂ ਪਾਕਿਸਤਾਨ ਗਿਆ ਸੀ, ਤੇ ਸਾਡਾ ਮਕਸਦ ਜਿਹੜਾ ਇਹ ਹੋਣਾ ਚਾਹੀਦਾ ਤੇ ਅੱਗੇ ਲੜਾਈ ਨਾ ਹੋਵੇ, ਜੋ ਕੁਛ ਹੋ ਰਿਹਾ ਰੁਕ ਜਾਵੇ। ਤੇ ਉਹਦੀ ਵੀ ਬੜੀ ਬੜਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਸਿੱਧੂ ਦਾ ਵੀ ਅੰਮ੍ਰਿਤਸਰ ਦੇ ਵਿੱਚ, ਉਹਦੇ ਖਿਲਾਫ਼ ਪੋਸਟ ਲਾਏ ਜਾ ਰਹੇ ਆ, ਬਹੁਤ ਕੁਛ ਕੀਤਾ ਜਾ ਰਿਹਾ। ਤੇ ਮੇਰੇ ਖਿਆਲ ਦੇ ਸਿੱਧੂ ਜਿਹੜਾ ਨਾ ਇਸ ਘਟਨਾ ਚੱਕਰ ਤੋਂ ਹੋਰ ਉਭਰ ਕੇ ਸਾਹਮਣੇ ਆਊਗਾ, ਤੇ ਜਿੱਦਾਂ ਇਹ ਪ੍ਰੋਬਲਮ ਦੀਆਂ ਪਰਤਾਂ ਖੁੱਲਦੀਆਂ ਜਾਊਗੀਆਂ, ਮੇਰੇ ਖਿਆਲ ਦੇ ਸਿੱਧੂ ਇੱਕ ਵਾਰ ਫਿਰ ਕਾਮਯਾਬੀ ਵੱਲ
ਜਾ ਰਿਹਾ ਹੈ। ਅਮਰੀਕ ਜੀ, ਉਹ ਆਲਰੇਡੀ ਹੋ ਰਿਹਾ ਆ, ਜਿਹੜੀ ਖਾਲਸਾ ਏਡ ਨੇ ਕਾਰਜ ਕੀਤਾ, ਸਿੱਖਾਂ ਨੇ ਕੀਤਾ, ਸ਼ਰਨ ਦਿੱਤੀ, ਉਨ੍ਹਾਂ ਨੂੰ ਥਾਂ ਥਾਂ ਘਰ ਪਹੁੰਚਾਇਆ, ਕਸ਼ਮੀਰੀਆਂ ਨੂੰ, ਜਿਹੜੇ ਸਟੂਡੈਂਟ ਸੀਗੇ, ਇਹਦੇ ਬਾਰੇ ਵੀ ਆਪਾਂ ਹੁਣ ਗੱਲ ਕਰਨੀ ਆ। ਹੁਣ ਆਪਾਂ ਇੱਥੇ ਆਏ ਹੋਏ ਆਸਟ੍ਰੇਲੀਆ 'ਚ, ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਪਰਦੇਸੀਆਂ ਨੂੰ, ਇੱਕ ਵਿਚਾਰ ਦੇ ਵਿੱਚ ਕਿਹਾ ਸੀ ਨਾ ਕਿ ਦੂਸਰੇ ਕੰਟਰੀ ਦੇ ਵਿੱਚ ਝਗੜਾ ਕਰਨਾ ਪਰਦੇਸੀਆਂ ਦੇ ਲਈ ਨੂੰ ਮਾਫਿਕ ਨਹੀਂ ਮਹਿੰਦਾ, ਹਨਾ, ਠੀਕ ਨਹੀਂ ਹੈ। ਹੁਣ ਦੇਖੋ ਇੱਥੇ ਆਸਟ੍ਰੇਲੀਆ ਦੇ ਵਿੱਚ ਗੱਲ ਚੱਲੀ ਸੀ, ਸ਼ਾਇਦ ਦੀਪ ਜੋਸੇ ਉਹਨਾਂ ਨੇ ਮੈਸੇਜ ਪਾਇਆ ਸੀ ਕਿ ਸਿਡਨੀ ਦੇ ਵਿੱਚ ਪ੍ਰਦਰਸ਼ਨ ਹੋਇਆ ਕੀਤਾ ਭਾਰਤੀਆਂ ਨੇ, ਠੀਕ ਹੈ ਨਾ, ਤੇ ਪਾਕਿਸਤਾਨ ਦੇ ਉਲਟ। ਹੁਣ ਇੱਥੇ ਸਾਡੇ ਭਾਈਚਾਰੇ ਇਕੱਠੇ ਆ, ਅਸੀਂ ਇਕੱਠੇ ਰਹਿੰਦੇ ਹਾਂ, ਨਾ ਇੱਥੋਂ ਕਿਸੇ ਨੇ ਕੀਤਾ ਤੇ ਨਾ ਕਰਨਾ ਆ। ਤੇ ਉਹ ਬੰਦੇ ਮਤਲਬ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਝੰਡੇ ਲੈ ਕੇ ਜਾਂ ਕਿਤੇ ਵੀ ਆ, ਇਹਦਾ ਮਤਲਬ ਇਹ ਨਹੀਂ ਹੈਗਾ ਸਾਨੂੰ ਨਹੀਂ ਦਰਦ ਹੈਗਾ, ਸਾਡੇ ਫੌਜੀ ਨਹੀਂ ਮਰਦੇ, ਅਸੀਂ ਵੀ ਉਸੇ ਭਾਰਤ ਤੋਂ ਆਏ ਹਾਂ, ਉਸੇ ਕੰਟਰੀ ਚੋਂ ਆ, ਸਾਡਾ ਹੱਕ, ਅਸੀਂ ਵੀ ਲੜੇ ਹੋਏ ਆ, ਸਾਡੇ ਬਜ਼ੁਰਗ ਵੀ ਲੜੇ ਹੋਏ ਆ। ਪਰ ਕੀ ਇਹ ਜ਼ਹਿਰਾਂ ਘੋਲਣੀਆਂ ਚੰਗੀ ਗੱਲ ਹੈ? ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਚੱਲ ਰਹੀ ਸੀ ਪਿਛਲੇ ਹਫ਼ਤੇ, ਸ਼ਾਇਦ ਰਾਜਵੰਤ ਸਿੰਘ ਹੁਣੀ ਪੰਜਾਬ ਐਕਸਪ੍ਰੈਸ ਵਾਲਿਆਂ ਨੇ ਪਾਈ ਸੀ, ਮੈਂ ਉਨ੍ਹਾਂ ਦਾ ਨਾਮ ਲੈਣਾ ਕਿਉਂਕਿ ਉਨ੍ਹਾਂ ਨੇ ਪਾਈ ਸੀ। ਉਨ੍ਹਾਂ ਨੇ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਜਿਹੜਾ ਇਹ ਖਿੱਚੋ ਤਾਣ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਇੰਡੀਆ ਦੇ ਵਿੱਚ, ਉਹ ਆਸਟ੍ਰੇਲੀਆ ਦੇ ਵਿੱਚ ਵੀ ਕੀ ਉਹਦੀ ਲੋੜ ਹੈ, ਇਹ ਸਮਾਲ ਬਿਜ਼ਨਸ ਨੂੰ ਹਰਟ ਕਰ ਰਹੀ ਹੈ, ਇਟਸ ਹਰਟਿੰਗ ਐਵਰੀਬਡੀ ਇਨ ਸਿਡਨੀ ਮੈਲਬਰਨ ਆਸਟ੍ਰੇਲੀਆ ਦੇ ਵਿੱਚ।
ਮੈਂ ਤਾਂ ਕਹਾਂਗਾ ਜਿਹੜਾ ਇੰਡੀਆ ਦਾ ਮੀਡੀਆ ਨਾ, ਬਹੁਤ ਜਿਹੜੇ ਬੜਬੜੇ ਮੀਡੀਆ ਵੀ ਆ, ਉਹ ਵੀ ਉੱਲਰ ਉੱਲਰ ਕੇ ਗੱਲਾਂ ਕਰ ਰਹੇ, ਉਹਨਾਂ ਦੇ ਜਿਹੜੇ ਅਨਾਊਂਸਰ ਆ ਨਾ, ਜਿਹੜੇ ਉਹਨਾਂ ਦੇ ਪ੍ਰੈਜੈਂਟਰ ਆ, ਉਹ ਉੱਲਰ ਉੱਲਰ ਕੇ ਗੱਲਾਂ ਕਰ ਰਹੇ ਸੀ, ਫਸਾਂ ਕੋਈ ਛੋੜੇਂਗੇ ਨੀ, ਜੇ ਕਰ ਦੇਂਗੇ ਵੋ ਕਰ ਦੇਂਗੇ, ਉਹਨਾਂ ਨੇ ਹਮਾਰਾ ਬਹੁਤ ਨੁਕਸਾਨ ਕੀਆ, ਹਮ ਵੀ ਕਰੇਂਗੇ, ਜੇ ਕਰੇ ਕੀ ਖੱਟ ਲਉਂਗੇ ਉੱਥੋਂ, ਪਹਿਲਾਂ ਲੜਾਈਆਂ ਕਰਕੇ ਲੇਖੇ ਲਈਆਂ ਆ, ਆਖਿਰ ਤਾਂ ਟੇਬਲ ਤੇ ਆਉਣਾ ਪੈਂਦਾ। ਬਹੁਤ ਸਾਰੇ ਲੋਕ ਕਹਿੰਦੇ ਆ ਟੇਬਲ ਤੇ ਜਿਹੜੀ ਗੱਲ ਉਹ ਮੁੱਕਦੀ ਆ, ਪਹਿਲਾਂ ਹੀ ਟੇਬਲ ਤੇ ਬਹਿ ਜਾਓ, ਸਾਰੀ ਜਿਹੜੀ ਸਮੱਸਿਆ ਉਹਨੂੰ ਕੋਸ਼ਿਸ਼ ਤਾਂ ਕਰੋ ਉਹਨੂੰ ਹੱਲ ਕਰਨ ਦੀ। ਤੇ ਹੁਣ ਤਾਂ ਇੱਕ ਸਾਜ਼ਗਾਰ ਤੁਹਾਡੇ ਕੋਲ, ਲੀਡਰ ਵੀ ਵਧੀਆ ਪਾਕਿਸਤਾਨ ਦਾ, ਜਿਹੜਾ ਗੱਲ ਕਰਨੀ ਵੀ ਚਾਹੁੰਦਾ, ਸੁਣਨੀ ਵੀ ਚਾਹੁੰਦਾ, ਕਹਿਣੀ ਵੀ ਚਾਹੁੰਦਾ, ਕਰਦਾ ਵੀ ਆ, ਤੇ ਉਹਦੇ ਨਾਲ ਬੈਠ ਕੇ ਗੱਲਬਾਤ ਹੋ ਸਕਦਾ। ਕਸ਼ਮੀਰ ਦਾ ਮਸਲਾ ਵੀ ਕਿਸੇ ਨਾ ਕਿਸੇ ਸਿਰੇ ਚੜ ਜਾਵੇ, ਜੇਕਰ ਉਹ ਕੋਈ ਮਸਲਾ ਹੈਗਾ ਤਾਂ ਉਹਨੂੰ ਬੈਠ ਕੇ ਗੱਲ ਕੀਤੀ ਜਾ ਸਕਦੀ ਆ। ਤੇ ਸਿੱਧੂ ਨੇ ਮਤਲਬ ਬੜੀ ਕੋਸ਼ਿਸ਼ ਕੀਤੀ ਇਸ ਬਾਰੇ, ਉਹਨਾਂ ਨੇ ਸਾਨੂੰ ਕੋਰੀਡੋਰ ਵੀ ਲੈ ਕੇ ਦਿੱਤਾ। ਹੁਣ ਇੱਕ ਜੇ ਤੁਸੀਂ ਦੇਖੋ ਤਾਂ ਕੋਰੀਡੋਰ ਨੂੰ ਰੋਕਣ ਦੀ ਵੀ ਇੱਕ ਸਾਰੀ ਸੋਚ ਸਕਦੀ ਆ, ਕੋਰੀਡੋਰ ਇੰਨਾ ਬੜੇ ਆਪਸੀ ਭਾਈਚਾਰੇ ਨਾ
ਇਹ ਨੀ, ਪਰ ਹੁਣ ਜਿਹੜੇ ਛਿੱਕੇ ਲਾਏ ਜਾ ਰਹੇ ਨੇ ਕੁਛ ਅੰਸ਼ਾਂ ਵੱਲੋਂ, ਮਤਲਬ ਜਿਹੜੇ ਕਿ ਭਾਰਤੀ ਸੋ ਕਾਲਡ ਭਾਰਤੀ, ਮੈਂ ਤਾਂ ਉਹਨਾਂ ਨੂੰ ਭਾਰਤੀ ਵੀ ਨਹੀਂ ਮੰਨਦਾ, ਉਹ ਮਤਲਬ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ, ਬਸ ਵਿਹਲੇ ਹੋ ਕੇ ਉਨ੍ਹਾਂ ਨੇ ਬਸ ਨਾਰੇ ਮਜਾਰੇ ਮੁਰਦਾਬਾਦ ਕਰਨਾ, ਤਾਂ ਦੋਨਾਂ ਦੇਸ਼ਾਂ ਦੇ ਇਹੀ ਹਾਲਾਤ ਨੇ ਵੀ ਉਹ ਇੱਕ ਸਾਡਾ ਇੱਕ ਭਾਈਚਾਰਾ ਬਣਿਆ ਹੋਇਆ ਸਾਰੇ ਭਾਰਤੀ, ਪਹਿਲੀ ਗੱਲ ਤਾਂ ਆਪਣੇ ਵੱਖਰੇ ਵੱਖਰੇ ਬੋਲੀਆਂ ਪ੍ਰਾਂਤਾਂ ਦੇਸ਼ਾਂ ਤੋਂ ਆਏ ਹੋਏ ਨੇ, ਉਹ ਦੇਸ਼ ਹੀ ਨਹੀਂ ਵੱਖਰੇ, ਫਿਰ ਉਧਰ ਸਾਡਾ ਪਾਕਿਸਤਾਨ ਉਹ ਵੀ ਉਹਦੇ ਵਿੱਚ ਆਪਣਾ ਹੈ, ਸਾਡਾ ਹੀ ਵੰਡਿਆ ਹੋਇਆ, ਅਸੀਂ ਬੜੇ ਆਰਾਮ ਨਾਲ ਰਹਿ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਔਰ ਇਹ ਬੰਦੇ ਜਿਹੜੇ ਆਪਣੀ ਉਸ ਸੋਚ ਕਰਕੇ ਇੱਥੇ ਵੀ ਉਹੀ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੀਆਂ ਸਾਡੇ ਖਿੱਤੇ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਛੱਡ ਕੇ, ਜਿਨ੍ਹਾਂ ਕਰਕੇ ਅਸੀਂ ਇੱਥੇ ਆਏ ਹੋਏ ਹਾਂ, ਠੀਕ ਹੈ ਨਾ। ਸੋ ਉਹੀ ਸੇਮ ਆਈਡੀਓਲੋਜੀ ਇੱਥੇ ਇੰਪੋਰਟ ਕਰ ਰਹੇ ਨੇ ਇਹ ਬੰਦੇ, ਔਰ ਇਨ੍ਹਾਂ ਨੇ ਕਿਤੇ ਉਹ ਲੱਭਣਾ ਵੀ ਨਹੀਂ ਮੁੜ ਕੇ ਤੁਹਾਨੂੰ ਸਾਹਮਣੇ, ਇਨ੍ਹਾਂ ਨੇ ਅੱਗ ਲਾ ਕੇ ਬਿਜ਼ਨਸਾਂ ਨੂੰ ਡੈਮੇਜ ਕਰਕੇ, ਰਿਲੇਸ਼ਨਸ਼ਿਪਸ ਨੂੰ ਡੈਮੇਜ ਕਰਕੇ, ਔਰ ਇਹ ਬੰਦੇ ਕਿਤੇ ਆ ਜਿਹੜੇ ਫੋਟੋ ਦੇ ਵਿੱਚ ਮੇਰੇ ਸਾਹਮਣੇ ਐਸ ਬੀ ਐਸ ਦੇ, ਇਨ੍ਹਾਂ ਨੇ ਕਿਤੇ ਲੱਭਣਾ ਵੀ ਨਹੀਂ, ਇਹ ਪਤਾ ਹੀ ਨਹੀਂ ਹੈ ਕੌਣ ਹੈ, ਨੋਬਡੀ ਨੋਜ਼ ਦੈਮ। ਦੋ ਤਿੰਨ ਭਾਰਤ ਦੇ ਝੰਡੇ ਲੈ ਕੇ ਕੌਂਸਲੇਟ ਦੇ ਮੂਹਰੇ ਖੜ ਕੇ ਮੁਰਦਾਬਾਦ ਮੁਰਦਾਬਾਦ ਕਰਕੇ ਤੀਲ ਸੁੱਟ ਕੇ, ਦੇ ਵਿਲ ਨਾਟ ਬੀ ਫਾਊਂਡ ਐਨੀਵੇਅਰ, ਰਾਈਟ, ਸੈਲਫ ਮੇਡ, ਹੈ ਨਾ। ਇਹ ਇਹਨਾਂ ਦੀ ਜਾਣੀ ਕਿ ਬਿਰਤੀ ਹੈ, ਜਾਣੀ ਕਿ ਮਤਲਬ ਆਈ ਰੀਅਲੀ ਡੋਂਟ ਲਾਈਕ ਇਟ, ਮੈਨੂੰ ਨਹੀਂ ਪਸੰਦ ਇਹ, ਤੇ ਮੈਨੂੰ ਲੱਗਦਾ ਕਿਸੇ ਨੂੰ ਵੀ ਨਹੀਂ ਪਸੰਦ। ਹੁਣ ਦੂਜੀ ਗੱਲ ਕਿ ਇਹਦੇ ਵਿਚ ਹੁਣ ਸਿੱਖਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ, ਉਹ ਤੁਸੀਂ ਭੁੱਲ ਗਏ, ਤੁਸੀਂ ਫਲਾਨਾ ਹੋ ਗਿਆ, ਧਿਮਕੜਾ ਹੋ ਗਿਆ, ਹਨਾ, ਇਹ ਇੱਕ ਇਨਸਾਨੀਅਤ ਹੈ। ਤੁਸੀਂ ਸਿੱਖ ਆਪਣੇ ਹੰਢਾ ਚੁੱਕੇ ਨੇ ਪਿੰਡੇ ਦੇ ਉੱਤੇ, 84 ਦੇ ਵਿੱਚ ਜਿਸ ਤਰ੍ਹਾਂ ਟਾਰਗੇਟ ਕੀਤਾ ਗਿਆ ਸਿੱਖਾਂ ਨੂੰ ਸਾਰੇ ਵਰਲਡ, ਮਤਲਬ ਇੰਡੀਆ ਦੇ ਵਿੱਚ ਔਰ ਵਰਲਡ ਦੇ ਵਿੱਚ ਵੀ, ਹਨਾ, ਬੇਕਸੂਰ ਲੋਕ ਮਾਰੇ ਗਏ, ਉਦੋਂ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਬਹੁਤ ਘੱਟ ਜਿਹੜੇ ਆ ਪਰਿਵਾਰਾਂ ਨੇ ਪ੍ਰੋਟੈਕਸ਼ਨ ਦਿੱਤੀ ਆ, ਬਹੁਤ ਸਾਰੇ ਹਿੰਦੂ ਪਰਿਵਾਰਾਂ ਨੇ ਪ੍ਰੋਟੈਕਸ਼ਨ ਦਿੱਤੀ ਆ, ਪਰ ਓਵਰਆਲ ਸਾਰਿਆਂ ਨੇ ਉਨ੍ਹਾਂ ਨੂੰ ਮਾਰਿਆ ਹੀ ਆ। ਹੁਣ ਉਹ ਸੇਮ ਦੰਗੇ, ਸੇਮ ਸਿਚੁਏਸ਼ਨ ਜਿਹੜੀ ਪੈਦਾ ਕੀਤੀ ਗਈ ਸੀ, ਔਰ ਉਸ ਸਿਚੁਏਸ਼ਨ ਦੇ ਵਿੱਚ ਇੱਕੋ ਹੀ ਕੌਮ ਫਾਨਾ ਬਣ ਕੇ ਅੜੀ ਆ, ਉਹ ਹੈਗੀ ਆ ਸਿੱਖ ਕੌਮ। ਉਸ ਨੇ ਇੱਕ ਬਹੁਤ ਵੱਡਾ ਕਤਲੇਆਮ ਰੋਕਿਆ ਆ 2019 ਦੇ ਵਿੱਚ, ਜਿਹੜਾ ਕਿ 1984 ਤੋਂ ਕਈ ਗੁਣਾ ਵੱਡਾ ਹੋਣਾ ਸੀ। ਮੈਨੂੰ ਲੱਗਦਾ ਕਿ ਇਹਦਾ ਸਿਹਰਾ ਹਮੇਸ਼ਾ ਹੀ ਇਹ ਲੋਕ ਚੇਤੇ ਰੱਖਣਗੇ ਕਿ ਇੱਕ ਬਹੁਤ ਵੱਡਾ ਕਤਲੇਆਮ ਰੁਕਿਆ ਆ, ਸਿਰਫ ਸਿੱਖ ਕੌਮ ਨੇ ਆਪਣੇ ਪਿੰਡੇ ਤੇ ਜਿਹੜੀ ਚੀਜ਼ ਹਟਾਈ ਸੀ ਉਹ ਤੋਂ ਸਬਕ ਸਿੱਖ ਕੇ, ਔਰ ਵੀ ਆਰ ਪ੍ਰਾਊਡ ਆਫ ਇਟ, ਐਵਰੀਵਨ ਸ਼ੁੱਡ ਬੀ ਪ੍ਰਾਊਡ ਆਫ ਇਟ, ਰਾਈਟ। ਸੋ ਮੈਨੂੰ ਲੱਗਦਾ ਕਿ ਆਪਾਂ ਮਤਲਬ ਲਗਾਤਾਰ ਇਹ ਤੇ ਚਿੰਤਨ ਕਰੀਏ, ਇਹ ਨਹੀਂ ਹੈਗਾ ਵੀ ਆਪਾਂ ਹਿੰਦੂਆਂ ਦੇ ਉਲਟ ਆ ਜਾਂ ਮੁਸਲਮਾਨਾਂ ਦੇ ਹੱਕ ਚ ਆ ਗਏ ਆ, ਆਪਾਂ ਜਿੱਥੇ ਵੀ ਧੱਕਾ ਹੁੰਦਾ ਆ ਉੱਥੇ ਆਪਾਂ ਉਹਦੇ ਨਾਲ ਖੜਨਾ ਸਾਡਾ ਫਰਜ਼ ਬਣਦਾ ਆ। ਜਿਸ ਤਰ੍ਹਾਂ ਗੁਰਤੇਗ ਬਹਾਦਰ ਜੀ ਹਿੰਦੂ ਭਾਈਚਾਰੇ ਨਾਲ, ਕਸ਼ਮੀਰੀ ਭਾਈਚਾਰੇ ਨਾਲ ਖੜੇ ਸੀ, ਸੀਸ ਤੱਕ ਉਨ੍ਹਾਂ ਨੇ ਆਪਣਾ ਦੇ ਦਿੱਤਾ, ਹੁਣ ਵੀ ਸਾਡਾ ਜਿਹੜਾ ਭਾਈਚਾਰਾ ਆ ਉਹ ਮੁਸਲਮਾਨ ਭਾਈਚਾਰੇ ਨਾਲ ਖੜਾ ਆ ਕਿ ਧੱਕਾ ਨਹੀਂ ਹੋਣ ਦੇਣਾ, ਤੁਸੀਂ ਯੂ ਸੋਰਟ ਯੋਰ ਮਸਲੇ ਜਿਹੜੇ ਆਪਣੇ ਸੋਰਟ ਆਊਟ ਕਰੋ ਟੇਬਲਾਂ ਤੇ ਬੈਠ ਕੇ, ਇੱਦਾਂ ਮਾਰ ਮਰਾ ਕੇ ਨਹੀਂ ਇਹ ਕੰਮ ਹੋਣਾ। ਸੋ ਕੁਲਦੀਪ ਸਿੰਘ ਬੱਲ ਕਹਿੰਦੇ ਨੇ ਕਿ ਚੈਨਲ ਤਾਂ ਦੋਨਾਂ ਦੇਸ਼ਾਂ ਦੇ ਕਮਾਲ ਕਰੀ ਜਾਂਦੇ ਆ, ਦੁੱਖ ਵੀ ਹੁੰਦਾ ਤੇ ਹਾਸਾ ਵੀ ਬਹੁਤ ਆਉਂਦਾ, ਬਸ ਉਹ ਕਾਮੇਡੀ ਚੈਨਲ ਲਈ ਆ ਜੀ। ਤਾਂ
ਬਿਲਕੁਲ ਬਿਲਕੁਲ
ਪਾਕਿਸਤਾਨ ਨੇ ਪਹਿਲਾਂ ਬਹੁਤ ਜੱਬੜੀਆਂ ਮਾਰ ਲਈਆਂ ਕਈ ਸਾਲ, ਉਨ੍ਹਾਂ ਨੇ 1980 ਤੋਂ ਲੈ ਕੇ ਬਹੁਤ ਉਨ੍ਹਾਂ ਦੇ ਚੈਨਲਾਂ ਨੇ ਮਤਲਬ ਵਨ ਸਾਈਡਡ ਕਲੇਸ਼ ਪਾ ਰੱਖਿਆ, ਉਨ੍ਹਾਂ ਤੋਂ ਸਿੱਖਿਆ, ਹੁਣ ਭਾਰਤੀਆਂ ਨੇ ਉਨ੍ਹਾਂ ਤੋਂ ਸਿੱਖ ਕੇ ਉਹ ਇਧਰ ਲੱਗ ਪਏ ਕਰਨ, ਪਹਿਲਾਂ ਇਧਰ ਨਹੀਂ ਸੀ ਹੁੰਦਾ ਇਹ ਕੰਮ।
ਅਮਨਦੀਪ ਸਿੱਧੂ ਬਾਰੇ ਗੱਲ ਇੱਕ ਮੈਨੂੰ ਯਾਦ ਆ ਗਈ, 1987 ਦੀ ਗੱਲ ਆ, ਜਦੋਂ ਉਨ੍ਹਾਂ ਨੇ ਵਰਲਡ ਕੱਪ ਦੇ ਵਿੱਚ ਨਾ 1987 ਵਿਚ ਇੰਡੀਆ ਚ ਵਰਲਡ ਕੱਪ ਸ਼ੁਰੂ ਹੋਇਆ ਸੀ, ਤੁਹਾਨੂੰ ਯਾਦ ਹੀ ਹੋਣਾ ਆ, ਤੁਸੀਂ ਵੀ ਤਾਂ ਛੋਟੇ ਛੋਟੇ ਸੀਗੇ, ਅਸੀਂ ਚਲੋ ਅੱਜ ਤੱਕ ਕਾਫੀ ਬੜੇ ਸੀਗੇ ਉਦੋਂ, ਜਦੋਂ ਇਹ ਬੈਟਿੰਗ ਕਰਨ ਆਇਆ ਨਾ, ਇਹਨੇ ਆਂਦੇ ਨੇ 5-7 ਸਿਕਸਰ ਜੜ ਦਿੱਤੇ, ਤਾਂ ਕਮੈਂਟੇਟਰ ਨੇ ਇਹ ਕਿਹਾ ਸੀ ਉਦੋਂ, ਕਹਿੰਦਾ ਕਹਿੰਦਾ ਇੱਕ ਔਰ ਸ਼੍ਰੀਕਾਂਤ ਕਾ ਉਦੇ ਹੋ ਰਹਾ ਹੈ ਸਿੱਧੂ ਕੇ ਰੂਪ ਮੇ, ਮਤਲਬ ਇੱਕ ਹੋਰ ਸ਼੍ਰੀਕਾਂਤ ਭਾਰਤ ਵਿਚ ਪੈਦਾ ਹੋ ਗਿਆ, ਤੇ ਮੇਰੇ ਖਿਆਲ ਦੇ ਵਿਚ ਹੁਣ ਸਾਨੂੰ ਏਦਾਂ ਕਹਿਣਾ ਚਾਹੀਦਾ ਆ, ਇੱਕ ਹੋਰ ਮਹਾਤਮਾ ਗਾਂਧੀ ਪੈਦਾ ਹੋ ਗਿਆ ਭਾਰਤ ਦੇ ਵਿਚ, ਜਿਹੜਾ ਥੋੜਾ ਗਰਮ ਆ, ਲੇਕਿਨ ਸੁਭਾਅ ਦਾ ਉਦਾਂ ਦਾ ਹੀ ਹੈ।
ਸੁਭਾਅ ਨਹੀਂ ਨਹੀਂ ਠੀਕ ਹੈ, ਮਤਲਬ ਬੈਲੈਂਸ ਹੋਣਾ ਚਾਹੀਦਾ, ਗਰਮ ਵੀ ਹੋਣਾ ਚਾਹੀਦਾ, ਐਸੀ ਗੱਲ ਨੀ, ਉਹ ਤੁਸੀਂ ਦੇਖਿਆ ਹੋਣਾ ਮਜੀਠੀਏ ਨਾਲ ਉਹਨਾਂ ਕੀ ਕੀਤੀ, ਜਿਹੜਾ ਸੈਸ਼ਨ ਹੋਇਆ ਸੀ ਜਦੋਂ ਮਜੀਠੀਆ ਕਹਿੰਦਾ
ਵੈਸੇ ਉਹ ਠੀਕ ਕਰ ਰਿਹਾ, ਉਹਦੇ ਦਿਲ ਵਿਚ ਸ਼ਾਂਤੀ ਆ, ਦਿਲ ਵਿਚ ਸ਼ਾਂਤੀ ਆ, ਦਿਲ ਵਿਚ ਸਦਭਾਵਨਾ ਆ, ਤੇ ਉਹਦਾ ਆਪਣਾ ਤਰੀਕਾ ਆ ਉਹਨੂੰ ਮਨਾਉਣ ਦੇ ਲਈ, ਉਹਦੀ ਆਪਣੀ
ਸੋਚ ਚ ਫਰਕ। ਅਮਰੀਕ ਜੀ ਸੋਚ ਫਰਕ ਇਹ ਆ ਕਿ ਤੁਸੀਂ ਕਿਹਾ ਵੀ ਉਹ ਨਰਮ ਵੀ ਆ ਤੇ ਗਰਮ ਵੀ ਆ, ਹੁਣ ਮਜੀਠੀਆ ਗਰਮ ਆ ਉਹ ਸਿੱਧੀ ਗਾਲ ਕੱਢ ਦਿੰਦਾ, ਉਹ ਗਾਲ ਮਜੀਠੀਆ ਸਿੱਧੀ ਕੱਢ ਦਿੰਦਾ ਸੰਦ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਹਨਾ ਏਦਾਂ ਕਰ ਦਿੰਦਾ ਸਿੱਧਾ ਹੀ
ਹਨਾ,
ਉਹ ਗਰਮ ਆ। ਹੁਣ ਜਿਹੜਾ ਤੁਸੀਂ ਸਿੱਧੂ ਚ ਕਿਹਾ ਵੀ ਉਹਦੇ ਚ ਨਰਮਪਣ ਵੀ ਆ, ਉਹ ਜਦੋਂ ਤੁਹਾਨੂੰ ਪਤਾ ਸਿੱਧੂ ਗਾਲ ਕੱਢਦਾ ਉਹ ਪਤਾ ਕੀ ਕਹਿੰਦਾ ਤੇਰੀ ਏਦਾਂ ਕਰ ਦਿੰਦਾ ਉਹ।
ਸਿੱਧੂ ਦੀ ਸਪੀਚ ਸੁਣ ਲਾ ਪਰ, ਚਾਹੇ ਤੁਸੀਂ ਉਹਦੇ ਵਿਰੋਧੀ ਆ ਚਾਹੇ ਤੁਸੀਂ ਹੱਕ ਦੇ ਹੋ, ਸਪੀਚ ਸੁਣ ਕੇ ਹਟੂਗੇ।
ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ, ਮਜੀਠੀਆ ਸਾਹਿਬ ਕਹਿੰਦੇ, ਮੈਂ ਹੁਣ ਸਾਹਿਬ ਕਹਿ ਦਿੰਦਾ ਉਹਨਾਂ ਨੂੰ, ਮਜੀਠੀਆ ਸਾਹਿਬ ਕਹਿੰਦੇ ਉਹ ਸਿੱਧੂ ਤੂੰ ਕਹਿੰਦਾ ਪਾਕਿਸਤਾਨ ਕੀ ਲੈਣ ਗਿਆ ਸੀ ਹਨਾ, ਤੇ ਉਹ ਮੁਰੇ ਉਹ ਕਹਿੰਦਾ ਤੇਰੀ ਭੈਣ ਨਾਲ ਹੀ ਸੀਗੇ, ਉਹਨੂੰ ਪੁੱਛ ਲਾ ਜਾ ਕੇ। ਕਮਾਲ ਦੀ ਗੱਲ ਸੀਗੀ, ਮਤਲਬ ਹੁਣ ਤੁਸੀਂ ਸਿੱਧੂ ਦੇ ਕਿਰਦਾਰ ਦੇ ਬਾਰੇ ਗੱਲ ਕੀਤੀ, ਖੈਰ ਐਨੀਵੇ ਪ੍ਰੋਗਰਾਮ ਸਿੱਧੂ ਵੀ ਸ਼ਾਇਦ ਸੁਣਦਾ ਹੋਵੇ ਤੇ ਉਹਨੂੰ ਵੀ ਪਤਾ ਲੱਗ ਜੂਗਾ ਕਿ ਉਹਦੇ ਬਾਰੇ
ਮਰ ਗਏ। ਕਲਿਪਿੰਗ ਸਿੱਧੂ ਸਾਹਿਬ ਜਾਣੀ ਚਾਹੀਦੀ ਕਲਿਪਿੰਗ ਇਹ, ਇਹਦੇ ਨਾਲ ਵੈਸੇ ਨਾ ਮੈਨੂੰ ਇੱਕ ਵਾਰੀ ਖਿਆਲ ਆਉਂਦਾ ਹੁੰਦਾ ਪੰਜਾਬ ਦੇ ਵਿਚ ਨਾ ਪੰਜ ਛੇ ਮੋਤੀ ਜਿਹੜੇ ਆ ਬਿਖਰੇ ਪਏ ਆ,
ਮੋਤੀ
ਜੇ ਕਦੇ ਮੋਤੀ ਇਕੱਠੇ ਹੋ ਜਾਣ ਨਾ, ਜੇ ਕਦੇ ਇਹ ਮੋਤੀ ਇਕੱਠੇ ਹੋ ਕੇ ਇੱਕ ਪਾਰਟੀ ਦੇ ਵਿਚ ਆ ਜਾਣ
ਤਾਂ
ਪੰਜਾਬ ਦੀ ਕਾਇਆ ਪਲਟ ਹੋ ਸਕਦੀ
ਹੈ।
ਮੋਤੀ ਹੈਗੇ ਆ ਅਮਨਦੀਪ, ਮਨਪ੍ਰੀਤ ਸਿੰਘ ਬਾਦਲ, ਸਿੱਧੂ ਸਾਹਿਬ, ਸੁਖਪਾਲ ਸਿੰਘ ਖਹਿਰਾ, ਬੈਂਸ ਬ੍ਰਦਰ ਤੇ ਪ੍ਰਗਟ ਸਿੰਘ। ਜੇ ਕਿਤੇ ਇਹਨਾਂ ਦੀ ਇੱਕ ਕੈਬਨਿਟ ਬਣ ਜਾਵੇ ਨਾ ਤੇ ਸਿੱਧੂ ਨੂੰ ਬਣਾ ਦੇਣ ਪੰਜਾਬ ਦਾ ਚੀਫ ਮਿਨਿਸਟਰ ਤੇ ਇਹਨਾਂ ਨੂੰ ਦੇ ਦੇਣ ਵੱਖ ਵੱਖ ਡਿਪਾਰਟਮੈਂਟ, ਮੈਂ ਕਹਿੰਦਾ ਪੰਜਾਬ ਦੇ ਨਾ ਬੱਟ ਕੱਢ ਕੇ ਰੱਖ ਦੂਗੇ ਜਿਹੜੇ ਮੋਤੀ ਖਿਲਰੇ ਪਏ ਵੱਖ ਵੱਖ ਪਾਰਟੀਆਂ, ਇਹਨਾਂ ਨੂੰ ਕਿਸੇ ਨਾ ਕਿਸੇ ਸਟੇਜ ਤੇ ਇਕੱਠੇ ਹੋਣਾ ਹੀ ਪੈਣਾ, ਉਹ ਹੋਊਗੇ ਵੀ।
ਚਲੋ ਠੀਕ ਆ, ਹੁਣ ਗੱਲ ਇਹ ਆ ਵੀ ਮੋਤੀਆਂ ਦੇ ਵਿਚ ਜਿਹੜਾ ਸੂਤਰ ਹੈ, ਜਿਹੜਾ ਸੂਤ ਪਾਣਾ ਆ, ਉਹ ਹੁਣ ਤੁਸੀਂ ਲੈ ਲਓ ਜਿੰਮੇਵਾਰੀ, ਤੁਸੀਂ ਸੂਤ ਬਣ ਜਾਓ ਫਿਰ।
ਨਹੀਂ ਹੁਣ ਇਹਦੇ ਤਾਂ ਕੋਈ ਸਿਆਣਾ ਬੰਦਾ ਚਾਹੀਦਾ ਅਮਰੀਤ, ਤੁਹਾਡੇ ਵਰਗਾ ਜਿਹੜੀਆਂ ਪਾਰਟੀਆਂ ਨੂੰ ਆਰਗੇਨਾਈਜ਼ ਕਰ ਸਕਦਾ।
ਹੁਣ ਸਿਆਣਾ ਹੁਣੇ ਕਹਿ ਕੇ ਹਟੇ, ਮੇਰੀ ਉਮਰ ਹੁਣੇ ਕਹਿ ਕੇ ਹਟੇ ਆ, ਮੇਰੀ ਉਮਰ ਜ਼ਿਆਦਾ ਸਿਆਣਾ, ਤੁਸੀਂ ਮੈਨੂੰ ਦਾੜੀ ਦੇਖ ਕੇ ਇਹਨਾਂ ਨੂੰ ਸਿਆਣਾ ਸਮਝ ਜਾਓ ਵੀ ਐਡਾ।
ਉਮਰਾਂ ਵਾਲੇ ਸਿਆਣੇ ਨੀ ਹੁੰਦੇ, ਉਮਰਾਂ ਨਾਲ ਸਿਆਣਪ ਨੂੰ ਨਾ ਜੋੜੋ ਤੁਸੀਂ,
ਚਲੋ
ਇਹ ਗਲਤ ਗੱਲ ਕਰ।
ਤੁਹਾਡਾ ਇਹ ਆਈਡੀਆ ਬਹੁਤ ਵਧੀਆ, ਕੱਲ ਨੂੰ ਆਈਡੀਆ ਬਹੁਤ ਵਧੀਆ ਆ ਜਿਹੜਾ ਤੁਸੀਂ ਮੇਰੇ ਬਾਰੇ ਰੱਖਿਆ ਆਈਡੀਆ, ਇਹ ਕੱਲ ਨੂੰ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨਾਲ ਫਿਰ ਇਹਦੇ ਬਾਰੇ ਵਿਚਾਰ ਵਿਮਰਸ਼ ਕੀਤੀ ਜਾਊਗੀ। ਤੇ ਚਲੋ ਐਨੀਵੇ ਆਪਾਂ ਅੱਗੇ ਚੱਲਦੇ ਹਾਂ। ਪ੍ਰਿੰਸ ਸਿੰਘ ਹੁਣੀ ਕਹਿ ਰਹੇ ਨੇ ਟੋਰੋਂਟੋ ਤੋਂ, ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ। ਹਾਂਜੀ, ਕਹਿੰਦੇ ਕਿ ਬਹੁਤ ਵਧੀਆ ਸ਼ੋਅ ਚੱਲ ਰਿਹਾ, ਗ੍ਰੇਟ ਸ਼ੋਅ, ਕੀਪ ਇਟ ਅਪ। ਤੇ ਹਰਪ੍ਰੀਤ ਹੁਣੀ ਵੀ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਊ ਜੀ, ਪਾਕਿਸਤਾਨ ਆਰਮੀ ਕਈ ਵਾਰੀ ਉਹ ਕੁਝ ਕਰ ਜਾਂਦੀ ਆ ਜੋ ਪਾਕਿਸਤਾਨ ਗੌਰਮੈਂਟ ਨੂੰ ਨਹੀਂ ਪਤਾ ਹੁੰਦਾ। ਬਿਲਕੁਲ, ਅਸੀਂ ਆਪ ਪਹਿਲਾਂ ਇਹੀ ਕਹੀ ਜਾਂਦੇ, ਉੱਥੇ ਕਈ ਪੱਧਰ ਦੀਆਂ ਜਿਹੜੀਆਂ ਸਰਕਾਰਾਂ ਚੱਲ ਰਹੀਆਂ, ਸੋ ਕੋਈ ਬਹੁਤਾ ਨਹੀਂ ਪਤਾ ਲੱਗਦਾ। ਤਾਂ ਅਮਰੀਕ ਜੀ, ਟਾਈਮ ਤਾਂ ਹੁਣ ਜਿੱਦਾਂ ਥੋੜਾ ਹੀ ਆ, ਤੇ ਆਪਾਂ ਤੁਸੀਂ ਮੈਨੂੰ ਇੱਕ ਤਿੱਖਾ ਜਿਹਾ ਸਵਾਲ ਵੀ ਕਰਨਾ ਸੀ, ਉਹ ਵੀ ਹੁਣ ਕਈ ਸਰੋਤਾਂ
ਪੁੱਛੀ ਜਾ ਰਹੇ ਨੇ। ਤਿੱਖਾ ਸਵਾਲ ਰਹਿ ਗਿਆ, ਤਿੱਖਾ ਸਵਾਲ ਇਹ ਆ ਕਿ ਤੁਸੀਂ ਡਾਕਟਰੀ ਕਦੋਂ ਕਰ ਲਈ?
ਇਹੀ ਤਾਂ ਮਹਾਨਤਾ ਹੈ ਮੇਰੀ, ਕਿ ਮੈਂ ਮੇਰੇ ਚ ਉਹ ਕੈਪੇਬਿਲਟੀਆਂ ਆ ਜਿਹੜੀਆਂ ਮੈਂ ਕਈ ਵਾਰੀ ਦੱਸਦਾ ਹੀ ਨਹੀਂ, ਕਈ ਵਾਰੀ ਮੈਨੂੰ ਵੀ ਨਹੀਂ ਪਤਾ ਹੁੰਦੀਆਂ ਜਿਹੜੀਆਂ ਨਿਕਲ ਆਉਣੀਆਂ। ਸੋ
ਇਹ ਨੀਮ ਹਕੀਮ ਵਾਲੀ ਤਾਂ ਨਹੀਂ ਗੱਲ?
ਨਹੀਂ ਨਹੀਂ, ਖਤਰਾ ਏ ਜਾਨ ਨਹੀਂ ਹੈਗੀ, ਨਹੀਂ ਉਹ ਖਤਰਾ ਏ ਜਾਨ ਵਾਲੇ ਕੰਮ ਨਹੀਂ। ਪਰ ਕਈ ਵਾਰੀ ਮਤਲਬ ਮੇਰੇ ਅੰਦਰ ਇਹੋ ਜਿਹੀਆਂ ਐਨਰਜੀਆਂ ਬਣ ਜਾਂਦੀਆਂ, ਇਹੋ ਜਿਹੀ ਸੋਚ ਬਣ ਜਾਂਦੀ ਹੈ ਕਿ ਲੋਕੀ ਸੱਚੀ ਮੰਨ ਲੈਂਦੇ ਬਈ ਸੱਚੀ, ਮਤਲਬ ਉਦਾਂ ਦਾ ਹੀ ਹੋ ਜਾਂਦਾ ਕੰਮ, ਯਾਨੀ ਕਿ ਮੇਰੇ ਅੰਦਰ ਉਹ ਆਤਮਾ ਆ ਜਾਂਦੀ, ਰੂਹ ਆ ਜਾਂਦੀ, ਐਨਰਜੀ ਆ ਜਾਂਦੀ ਆ ਕਿ ਜੇ ਮੈਂ ਮਤਲਬ ਜਿੱਦਾਂ ਦੇ ਬੰਦਿਆਂ 'ਚ ਬੈਠਾ ਮੈਂ ਤਕਰੀਬਨ ਉਦਾਂ ਦਾ ਕਈ ਵਾਰੀ ਹੋ ਜਾਂਦਾ। ਹੁਣ ਗੱਲ ਇਹ ਹੋਈ ਕਿ ਮਿੰਟੂ ਭਾਜੀ ਹੁਣਾਂ ਦੇ ਵਿਆਹ ਦੇ ਵਿੱਚ, ਬੇਟੇ ਦੇ ਵਿਆਹ ਦੇ ਵਿੱਚ, ਡਾਕਟਰ ਮੁਹੰਮਦ ਅਦਰੀਸ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਦੇ ਹਿਸਟਰੀ ਦੇ ਹੈੱਡ ਆਫ ਡਿਪਾਰਟਮੈਂਟ ਨੇ, ਉਹ ਵੀ ਵਿਆਹ ਦੇ ਵਿੱਚ ਆਏ ਹੋਏ ਸੀ। ਚਲੋ ਆਪਾਂ ਬੈਠੇ, ਗੱਲਾਂ ਬਾਤਾਂ ਕੀਤੀਆਂ, ਤੇ ਉਹਨਾਂ ਨੇ ਮੈਨੂੰ, ਮੈਂ ਥੋੜੇ ਸਾਈਡ ਦੇ ਸੀ, ਲੱਭ ਕੇ ਉਹਨਾਂ ਨੇ ਚਲੋ ਬੜਾ ਮਾਣ ਸਤਿਕਾਰ ਕੀਤਾ। ਉਹਨਾਂ ਨੇ ਮਤਲਬ ਇੰਨੀ ਕੁ ਤਕੀਦ ਕੀਤੀ ਵੀ ਸਾਡੇ ਨਾ 1 2 3 ਫਰਵਰੀ ਨੂੰ ਹਿਸਟਰੀ ਡਿਪਾਰਟਮੈਂਟ ਵੱਲੋਂ ਸਾਊਥ ਏਸ਼ੀਅਨ ਹਿਸਟਰੀ ਦਾ ਮਤਲਬ ਕਾਨਫਰੰਸ ਰੱਖੀ ਹੋਈ 6ਵਾਂ ਸਾਲ ਹੈ ਤੇ ਹਰ ਹਾਲ ਚ ਜੋ ਮਰਜ਼ੀ ਹੋ ਜਾਵੇ ਚਾਹੇ ਕੋਈ ਵਿਆਹ ਨਾ ਕੈਂਸਲ ਕਰਨਾ ਪਵੇ ਆਉਣਾ ਹੀ ਆਉਣਾ ਆ ਲਓ ਜੀ
ਠੀਕ ਹੈ
ਤਾਂ ਮੈਂ ਮੇਰੇ ਨਾਲ ਮੇਰੇ ਦੋਸਤ ਵੀ ਕਹਿੰਦੇ ਬਾਈ ਆਪਾਂ ਨੂੰ ਹੁਣ ਤੁਹਾਨੂੰ ਜਾਣਾ ਹੀ ਪੈਣਾ ਹਨਾ ਚਲੋ ਆਪਾਂ ਹਾਂ ਕਰਤੀ ਮੈਂ ਕਿਹਾ ਆਵਾਂਗੇ ਜੀ ਜ਼ਰੂਰ ਆਵਾਂਗੇ ਤੇ ਚਲੇ ਗਏ ਉੱਥੇ ਜਦੋਂ ਹੋਏ ਤਾਂ ਜਾਂਦੇ ਪ੍ਰੋਫੈਸਰ ਸਾਹਿਬ ਨੇ ਬੜਾ ਆਦਰ ਮਾਣ ਕੀਤਾ ਸਿੱਧੇ ਵੀ ਸੀ ਸਾਹਿਬ ਦੇ ਆਫਿਸ ਚ ਲੈ ਗਏ ਘੁੰਮਣ ਸਾਹਿਬ ਦੇ ਉੱਥੇ ਉਨ੍ਹਾਂ ਨੇ ਬੜਾ ਆਦਰ ਮਾਣ ਕੀਤਾ ਤੇ ਉਹ ਡਾਕਟਰ ਸਾਹਿਬ ਕਹਿੰਦੇ ਇਨ੍ਹਾਂ ਨੇ ਵੀ ਪੈਨਲ ਦੇ ਵਿਚ ਨੇ ਪੈਨਲ ਦੇ ਵਿਚ ਆਉਣਾ ਇਕ ਬਹੁਤ ਵੱਡੀ ਗੱਲ ਹੈ ਅਸੀਂ 10 ਜਣੇ ਹੀ ਸੀਗੇ ਮੇਰੇ ਨਾਲ ਢਾਕਾ ਯੂਨੀਵਰਸਿਟੀ ਨੇਪਾਲ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਸਾਰਿਆਂ ਦੇ ਹੈਡ ਆਫ ਡਿਪਾਰਟਮੈਂਟ ਸੀਗੇ ਤੇ ਮੈਂ ਕਿਹਾ ਮੈਂ ਆਪਣੇ ਆਪ ਨੂੰ ਨਾ ਅੰਦਰ ਸੋਚ ਰਿਹਾ ਸੀ ਵੀ ਮੈਂ ਕਿੱਥੇ ਪਿੰਡਾਂ ਚੋਂ ਧੂਣਾ ਧਾਣਾ ਚੋਂ ਨਿਕਲ ਕੇ ਆਇਆ ਖੇਤਾਂ ਚੋਂ ਆਇਆ ਤੇ ਮੈਨੂੰ ਕਿੱਥੇ ਬਿਠਾ ਰਹੇ ਨੇ ਵਿਚਾਰੇ ਹਨਾ ਤੇ ਮੈਨੂੰ ਕਹਿੰਦੇ ਵੀ ਤੁਸੀਂ ਕਿਹੜੇ ਤੇ ਬੋਲੂਗੇ ਵੀ ਸੀ ਸਾਹਿਬ ਕਹਿੰਦੇ ਮੈਂ ਕਿਹਾ ਦੇਖੋ ਜੀ ਮੈਂ ਤਾਂ ਥੋੜਾ ਜਿਹਾ ਉਹਨਾਂ ਦੇ ਜਿਹੜੇ ਐਂਡ ਵਾਲੇ ਜੀਵਨ ਤੇ ਬੋਲੂਗਾ ਗੁਰੂ ਨਾਨਕ ਪਾਤਸ਼ਾਹ ਤੇ ਕਹਿੰਦੇ ਠੀਕ ਆ ਜੀ ਗੱਲਾਂ ਕਰਦੇ ਰਹੇ ਤੇ ਜਦੋਂ ਨਾ ਫਿਰ ਉਹਦੀ ਓਪਨਿੰਗ ਹੋਈ ਤਾਂ ਓਪਨਿੰਗ ਦੇ ਵਿਚ ਉਨ੍ਹਾਂ ਨੇ ਮਹਾਰਾਣੀ ਪਰਨੀਤ ਕੌਰ ਆਈ ਹੋਈ ਸੀ ਸਾਰੇ ਆਏ ਹੋਏ ਸੀ ਤਾਂ ਬੜਾ ਰਸ਼ ਸੀ ਉੱਤੇ ਤੇ ਉਹਦੇ ਵਿਚ ਉਨ੍ਹਾਂ ਨੇ ਕਹਿਤਾ ਮੇਰੀ ਫਰੰਟ ਸੀਟ ਤੇ ਮਤਲਬ ਬਿਠਾ ਲਿਆ ਹੋਇਆ ਸੀ ਕਹਿੰਦੇ ਜੀ ਆਸਟ੍ਰੇਲੀਆ ਤੋਂ ਡਾਕਟਰ ਅਮਨਦੀਪ ਸਿੰਘ ਸਿੱਧੂ ਆਏ ਹੋਏ ਨੇ ਤੇ ਮੈਂ ਤਾਂ ਆਪ ਹੈਰਾਨ ਪਰੇਸ਼ਾਨ ਹੋ ਗਿਆ ਤੇ ਸਰਬਜੀਤ ਕਹਿੰਦਾ ਹੈ ਉਹ ਤੂੰ ਕਹਿੰਦਾ ਡਾਕਟਰ ਹੈ ਮੈਂ ਕਿਹਾ ਹਾਂਜੀ ਕਿਉਂ ਵਾਈ ਨੋਟ ਤੇ ਅਸੀਂ ਚਲੋ ਹੱਸਣ ਲੱਗ ਪਏ ਤਾਂ ਮੇਰੇ ਨਾਲ ਬੈਠੇ ਸੀਗੇ ਡਾਕਟਰ ਪਰਮਵੀਰ ਸਿੰਘ ਪ੍ਰੋਫੈਸਰ ਪਰਮਵੀਰ ਸਿੰਘ ਮੈਂ ਕਿਹਾ ਪ੍ਰੋਫੈਸਰ ਸਾਹਿਬ ਮੈਂ ਡਾਕਟਰ ਨਹੀਂ ਹੈਗਾ ਉਹ ਕਿਉਂਕਿ ਮੇਰੇ ਮਿੱਤਰ ਸੀ ਕਹਿੰਦੇ ਇੱਥੇ ਕੋਈ ਫਰਕ ਨਹੀਂ ਪੈਂਦਾ ਕਹਿੰਦਾ ਕਹਿਣ ਨੂੰ ਡਾਕਟਰ ਹੈ ਡਾਕਟਰ ਕੋਈ ਵੀ ਨਹੀਂ ਹੈਗਾ ਉਦਾਂ ਦਾ ਤੇ ਮੈਂ ਚਲੋ ਹਾਸੇ ਚ ਹਾਸੇ ਚ ਗੱਲ ਪਾ ਲਈ ਤਾਂ ਉਹ ਜਦੋਂ ਫਿਰ ਉਹ ਤੋਂ ਬਾਅਦ ਰੋਟੀ ਦਾ ਬੜਾ ਤਗੜਾ ਪ੍ਰਬੰਧ ਸੀ ਸਾਰਾ ਖਚਾ ਖਚ ਹਾਲ ਭਰਿਆ ਪਿਆ ਸੀ ਦੇਸ਼ ਵਿਦੇਸ਼ ਤੋਂ ਆਏ ਹੋਏ ਸੀ ਉਹ ਸਾਰੇ ਕਰੀ ਜਾਣ ਡਾਕਟਰ ਸਾਹਿਬ ਆਓ ਰੋਟੀ ਖਾਓ ਡਾਕਟਰ ਸਾਹਿਬ ਆਓ ਤੁਸੀਂ ਆਸਟ੍ਰੇਲੀਆ ਤੋਂ ਆਏ ਆ ਉਹ ਮੈਂ ਇੱਕ ਦੋ ਨੂੰ ਤਾਂ ਵਿਚਾਰਿਆਂ ਨੂੰ ਜਸਟੀਫਿਕੇਸ਼ਨ ਦਿੱਤੀ ਵੀ ਭਾਈ ਸਾਹਿਬ ਮੈਂ ਡਾਕਟਰ ਨਹੀਂ ਹੈਗਾ ਹਨਾ ਉਹ ਕਹਿੰਦੇ ਉਹ ਵੀ ਬੜੇ ਲਾਈਟਲੀ ਲੈ ਗਏ ਕੋਈ ਗੱਲ ਨੀ ਜੀ ਜਿਹੜਾ ਯੂਨੀਵਰਸਿਟੀ ਆ ਗਿਆ ਉਹ ਡਾਕਟਰ ਹੀ ਆ ਹਨਾ ਤਾਂ ਚਲੋ ਮੈਨੂੰ ਫੀਲਿੰਗ ਜੀ ਦਵਾਤੀ ਉਹਨਾਂ ਨੇ ਵੀ ਮੈਂ ਡਾਕਟਰ ਹਾਂ ਮੈਂ ਨਾ ਮੈਨੂੰ ਨੀਂਦ ਨਾ ਆਈ ਰਾਤੀ ਮੈਂ ਕਿਹਾ ਯਾਰ ਸਰ ਵੀ ਤਾਂ ਮੈਂ ਡਾਕਟਰ ਨਹੀਂ ਹੈਗਾ ਯਾਰ ਉਹਨਾਂ ਨੂੰ ਭੁਲੇਖਾ ਆ ਮੈਂ ਤਾਂ ਇੱਕ ਆਮ ਫਾਰਮਰ ਹੈ ਹਨਾ ਸਰਬਜੀਤ ਨੇ ਵੀ ਫਿਰ ਮੈਨੂੰ ਥੋੜੀ ਤਸੱਲੀ ਦਿੱਤੀ ਉਹ ਜਿਹੜਾ ਤੁਸੀਂ ਕੰਮ ਕਰਦੇ ਆ ਉਹ ਡਾਕਟਰੀ ਨਾਲੋਂ ਵੀ ਵੱਡਾ ਕੰਮ ਹੈ ਉਹਨੇ ਜਾਣੀ ਕਿ ਮੈਨੂੰ ਤਸੱਲੀ ਜੇ ਦੇ ਕੇ ਸਲਾਹ ਦਿੱਤਾ ਤਾਂ ਚਲੋ ਦੂਜੇ ਦਿਨ ਫਿਰ ਮਤਲਬ ਉਹਨਾਂ ਨੇ ਫਿਰ ਮੇਰੇ ਮੂਹਰੇ ਰੱਖਤਾ ਜਿਹੜਾ ਰੱਖਦੇ ਨੇ ਨਾਮ ਰੱਖਿਆ ਹੁੰਦਾ ਮੇਰੇ ਨੇਮ ਪਲੇਟ ਦੇ ਉੱਤੇ ਲਿਖਿਆ ਹੈ ਡਾਕਟਰ ਅਮਨਦੀਪ ਸਿੰਘ ਸਿੱਧੂ ਠੀਕ ਹੈ ਮੈਂ ਕਿਹਾ ਸਰਬਜੀਤ ਫੋਟੋ ਖਿੱਚ ਲਾ ਹੁਣ ਆਪਾਂ ਮੁੱਕਰ ਨਹੀਂ ਦੇਣੇ ਯੂਨੀਵਰਸਿਟੀ ਵਾਲੇ ਹੁਣ ਫੋਟੋ ਖਿੱਚ ਲਾ ਹੁਣ ਆਪਾਂ ਦੇਖ ਲਾ ਵੀ ਰਿਕਾਰਡ ਤੋੜ ਟਾਈਮ ਦੇ ਵਿਚ ਆਪਾਂ 24 ਘੰਟਿਆਂ ਚ ਡਾਕਟਰੀ ਕੀਤੀ ਆ ਇਹ ਆਪਾਂ ਮੁੱਕਰ ਨਹੀਂ ਦੇਣੇ ਇਹਨਾਂ ਤੋਂ ਹੁਣ ਆਪਾਂ ਮੋਹਰ ਲੱਗ ਗਏ ਹੁਣ ਆਪਾਂ ਲਾ ਸਕਦੇ ਆ ਹਨਾ ਤੇ ਉਹ ਫਿਰ ਆਪਾਂ ਚਲੋ ਉੱਥੇ ਹੋਰ ਵੀ ਸਾਰੇ ਮਿੱਤਰ ਪ੍ਰੋਫੈਸਰ ਇਕੱਠੇ ਹੋ ਗਏ ਤੇ ਉਹ ਸ਼ੁਕਰ ਲੈਣ ਲੱਗ ਗਏ ਮੈਂ ਕਿਹਾ ਬਾਈ ਜੀ ਮੈਨੂੰ ਤੁਸੀਂ 24 ਘੰਟਿਆਂ ਚ ਡਾਕਟਰ ਬਣਾ ਦਿੱਤਾ ਯੂਨੀਵਰਸਿਟੀ ਵਾਲਿਆਂ ਨੇ ਧੱਕੇ ਨਾਲ ਮੈਂ ਕਿਹਾ ਮੈਨੂੰ ਤਾਂ ਉਮੀਦ ਵੀ ਨਹੀਂ ਸੀ ਕਹਿੰਦੇ ਹਾਂ ਕਹਿੰਦੇ ਇਹ ਤਾਂ ਗੱਲ ਪੱਕੀ ਆ ਕਹਿੰਦੇ ਕੁਛ ਵੀ ਹੋ ਸਕਦਾ ਤੇ ਫਿਰ ਮੈਂ ਹੱਸਣ ਲੱਗ ਗਿਆ ਮੈਂ ਕਿਹਾ ਯਾਰ ਤੁਸੀਂ ਏਦਾਂ ਕਰਿਓ ਹੁਣ ਮੇਰੀ ਰਿਪੋਰਟ ਲਿਖਿਓ ਵੀ ਅਮਨਦੀਪ ਸਿੰਘ ਸਿੱਧੂ ਦਾ ਪਰਦਾ ਫਾਸ਼ ਤੇ ਹਾਂ ਇੱਕ ਬਹੁਤ ਹੀ ਸਧਾਰਨ ਡਾਊਨ ਟੂ ਅਰਥ ਬੰਦਾ ਦਿਸਣ ਵਾਲਾ ਨਿਕਲਿਆ PhD ਡਾਕਟਰ ਏਦਾਂ ਦੀ ਖ਼ਬਰ ਤੁਸੀਂ ਬਣਾ ਇੱਥੋਂ ਤੱਕ ਅਮਰੀਕ ਜੀ ਵੀ ਇਨ੍ਹਾਂ ਦੇ ਘਰਦਿਆਂ ਨੂੰ ਵੀ ਨੀ ਪਤਾ ਲੱਗਾ ਵੀ ਇਹਨੀ ਡਾਕਟਰੀ ਕੀਤੀ ਉਹ ਆ ਇਹਨੀ ਤਾਂ ਆਪਣੇ ਕਿਸੇ ਨੂੰ ਮਿੱਤਰ ਸੱਜਣ ਨੂੰ ਵੀ ਨੀ ਮਤਲਬ ਦੱਸਿਆ ਵੀ ਇਹਨੀ ਡਾਕਟਰੀ ਕੀਤੀ ਉਹ ਆ ਇੰਨੇ ਡਾਊਨ ਟੂ ਅਰਥ ਪਰਸਨੈਲਿਟੀ ਆ ਇਹ ਹਨਾ ਵੀ ਦੱਸਦੇ ਨੀ ਮਾਣੇ ਨੀ ਕਰਦੇ
ਹਾਂ ਸਾਰੀ ਉਮਰ ਫਸਲਾਂ ਨੂੰ ਪਾਣੀ ਦਿੰਦੇ ਰਹੇ ਆਪਣੇ ਨਿਆਣੇ ਨੂੰ ਵੀ ਦੱਸਿਆ ਮੈਂ ਤਾਂ ਡਾਕਟਰ
ਹਾਂ ਨਿਆਣੇ ਉਹ ਤਾਂ ਕਹਿੰਦੇ ਇਹਨਾਂ ਦਾ ਡੈਡੀ ਲੜ ਪਿਆ ਘਰੇ ਉਹ ਕਹਿੰਦੇ ਉਹ ਮੈਂ ਤੈਨੂੰ BA ਕਰਨ ਨੂੰ ਭੇਜਿਆ ਸੀਗਾ ਤੂੰ PhD ਕਰਿਆ ਆ ਇਹ ਕਿੱਥੋਂ ਤੂੰ ਕਿੱਦਾਂ ਕਰਿਆ ਤੂੰ ਤੈਨੂੰ ਪੈਸੇ ਕਿੱਥੋਂ ਆਏ PhD ਕਰਨ ਦੇ ਤੂੰ ਅੜਾ ਆਂਦੇ ਪੈਸੇ
PhD ਵੇਸਟ ਕਰਕੇ ਆ ਗਿਆ
ਤੂੰ ਪੈਸੇ ਵੇਸਟ ਕਰਕੇ ਤੈਨੂੰ ਭੇਜਿਆ BA ਕਰਨ ਤੂੰ PhD ਕਰਿਆ ਸ਼ਰਮ ਆਣੀ ਚਾਹੀਦੀ ਹੈ ਤੈਨੂੰ, ਘਰਦਿਆਂ ਨੂੰ ਨੀ ਦੱਸਿਆ ਤੈਨੂੰ ਏਦਾਂ ਕਰ ਕਰਕੇ, ਮੈਂ ਕਿਹਾ ਚਲੋ ਏਦਾਂ ਦੀ ਖਬਰ ਬਣਾ ਦਿਓ। ਸੋ ਇਹ ਸੀ ਜੀ ਮੇਰੇ ਨਾਲ ਜਿਹੜਾ ਡਾਇਰੀ ਦਾ ਵਾਕਿਆ ਵਰਤਿਆ ਤੇ ਭੁਲੇਖੇ ਨਾਲ। ਉਹ ਅਸਲ ਦੇ ਵਿਚ ਕੀ ਆ ਵੀ ਸਾਡੇ ਜਿਹੜੇ ਵਿਦਿਅਕ ਅਦਾਰੇ ਆ ਨਾ, ਉਨ੍ਹਾਂ ਨੂੰ ਵੀ ਥੋੜੀ ਜਿਹੀ ਸਮੱਸਿਆ ਬਣ ਚੁੱਕੀ ਹੈ ਕਿ ਉਹ ਇੱਦਾਂ ਸਮਝਦੇ ਨੇ ਕਿ ਯੂਨੀਵਰਸਿਟੀ ਦੇ ਵਿਚ ਜਿਹੜਾ ਕੋਈ ਵਧੀਆ ਬੋਲ ਸਕਦਾ ਲਿਖ ਸਕਦਾ ਆ ਉਹ ਪੀ ਐਚ ਡੀ ਹੀ ਹੋਵੇਗਾ। ਮਤਲਬ ਇਸ ਤੋਂ ਮੈਂ ਇਹ ਤੱਤ ਕੱਢਦਾ ਆ ਤੇ ਖੈਰ, ਪਰ ਮੈਨੂੰ ਕੋਈ ਇਹੋ ਜਿਹਾ ਮਹਿਸੂਸ ਨਹੀਂ ਹੋਇਆ ਸਾਰਿਆਂ ਨੇ, ਮਤਲਬ ਮੈਨੂੰ ਸੁਣਿਆ ਵੀ ਬਾਅਦ ਦੇ ਵਿਚੋਂ ਗੱਲਾਂ ਬਾਤਾਂ ਵੀ ਉਨ੍ਹਾਂ ਨੇ ਸਾਰਿਆਂ ਨੇ ਵਧੀਆ ਕੀਤੀਆਂ। ਪਤਾ ਲੱਗਣ ਤੋਂ ਬਾਅਦ ਮੈਂ ਐਕਚੁਲੀ ਫਿਰ ਦੱਸ ਦਿੱਤਾ ਸੀ ਪੈਨਲ ਦੇ ਵਿਚ ਕਿ ਮੈਂ ਡਾਕਟਰ ਨਹੀਂ ਹੈਗਾ, ਮੈਂ ਮਤਲਬ ਟ੍ਰੇਨਡ ਆਰਕੀਟੈਕਟ ਹਾਂ ਤੇ ਮੈਂ ਫਾਰਮਰ ਹਾਂ। ਤੇ ਉਨ੍ਹਾਂ ਨੇ ਸੁਣਿਆ, ਉਹ ਤੋਂ ਬਾਅਦ ਫਿਰ ਜਿਹੜੇ ਸਾਡੇ ਪੈਨਲ ਦੇ ਹੈੱਡ ਸੀਗੇ ਦਿੱਲੀ ਯੂਨੀਵਰਸਿਟੀ ਦੇ ਡਾਕਟਰ ਜਾਫਰੀ, ਉਨ੍ਹਾਂ ਨੇ ਮਤਲਬ ਆ ਕੇ ਜੱਫੀ ਵੀ ਪਾਈ ਤੇ ਉਨ੍ਹਾਂ ਨੇ ਕਿਹਾ ਵੀ ਮੈਨੂੰ ਜ਼ਿਆਦਾ ਟਾਈਮ ਦੇਣਾ ਚਾਹੀਦਾ ਸੀ, ਤੁਹਾਨੂੰ ਮਿਲਾਂਗੇ ਹਨਾ। ਬਹੁਤ ਉਨ੍ਹਾਂ ਨੇ ਮਾਣ ਸਤਿਕਾਰ ਕੀਤਾ, ਉਨ੍ਹਾਂ ਨੇ ਜਾਣੀ ਕਿ ਉਹ ਇੱਦਾਂ ਨਹੀਂ ਵੀ ਡਾਕਟਰੀ ਕਰਕੇ ਮਾਣ ਸਤਿਕਾਰ ਕਰਦੇ ਸੀ, ਐਂਡ ਦੇ ਆਰ ਰੀਅਲੀ ਗੁੱਡ ਪੀਪਲ ਅਪ ਦੇਅਰ ਹਨਾ। ਮੈਨੂੰ ਬੜਾ ਚੰਗਾ ਲੱਗਿਆ ਅਮਰੀਕ ਜੀ। ਇਹਦੇ ਬਾਰੇ ਆਪਾਂ ਫੇਰ ਗੱਲਬਾਤ ਹੋਰ ਵੀ ਕਰਾਂਗੇ ਕਿ ਉਸ ਦੋ ਦਿਨ ਦੇ ਵਿਚ ਨਾ ਅਸਲ ਚ ਮੈਂ ਬਹੁਤ ਕੁਝ ਸਿੱਖਿਆ, ਮੈਂ ਬਹੁਤ ਸੁਣਿਆ। ਬੋਲਿਆ ਤਾਂ ਸਿਰਫ 8 ਮਿੰਟ ਆ ਉੱਥੇ, ਪਰ ਮੈਂ ਸੁਣਿਆ ਬਹੁਤ। ਹਾਂ ਮੈਂ ਸੁਣਿਆ ਬਹੁਤ, ਮੈਂ ਕਈ ਕਈ ਘੰਟੇ ਬੈਠ ਕੇ ਸੁਣਿਆ। ਸਰ ਵੀ ਉੱਠ ਕੇ ਚੱਲ ਜਾਂਦਾ ਹੁੰਦਾ ਸੀ। ਮੈਂ ਉੱਥੇ ਸਾਰੇ ਪ੍ਰੋਫੈਸਰਾਂ ਨੂੰ ਸੁਣਿਆ, ਸਟੂਡੈਂਟਸ ਆਪਣੇ ਪੇਪਰ ਲੈ ਕੇ ਆਏ ਹੋਏ ਸੀ ਉਨ੍ਹਾਂ ਨੂੰ ਸੁਣਿਆ, ਬਹੁਤ ਕੁਝ ਸਿੱਖਿਆ ਮੈਂ। ਮਤਲਬ ਇੱਕ ਬੜੀ ਚੰਗੇ
ਨੌਲੇਜ ਬਾਰੇ ਤੁਹਾਡੇ ਗੱਲ ਕਰਦੇ ਆ, ਤੁਹਾਡੇ ਨਾਲ ਗੱਲ ਕਰਕੇ ਵੈਸੇ ਮੈਂ ਤੁਹਾਡੀ ਉਦੇ ਸਿਫਤ ਨਹੀਂ ਕਰ ਫਲੈਰੀ ਨਹੀਂ ਕਰ ਰਿਹਾ। ਸੋਹਣਾ ਲੱਗਦਾ, ਬਹੁਤ ਚੰਗਾ ਲੱਗਦਾ ਵੀ ਏਦਾਂ ਲੱਗਦਾ ਜਿੱਦਾਂ ਗੱਲਾਂ ਕਰੀ ਜਾਈਏ। ਹੁਣ ਹੁਣ ਜਿਹੜੀਆਂ ਜਿਹੜੀਆਂ ਗੇਮਸ ਹੋਣੀਆਂ ਨਾ ਮੈਲਬੋਰਨ ਦੇ ਵਿਚ, ਸਿੱਖ ਗੇਮਸ ਹੋਣੀਆਂ, ਉਹਦੇ ਵਿਚ ਮੈਨੂੰ ਕੋਈ ਗੇਮਾਂ ਦਾ ਇੰਨਾ ਲਾਲਚ ਨਹੀਂ ਹੁੰਦਾ ਤੇ ਅਸੀਂ ਗੇਮਾਂ ਜਾ ਕੇ ਦੇਖੀਏ। ਗੇਮਾਂ ਤਾਂ ਉਦਾਂ ਵੀ ਦੇਖਦੇ ਰਹਿੰਦੇ ਆ, ਤੇ ਮੈਨੂੰ ਤਾਂ ਸਿਰਫ ਇਹੀ ਲਾਲਚ ਹੁੰਦਾ ਵੀ ਉੱਥੇ ਅਮਨਦੀਪ ਨੇ ਜਾਣਾ। ਅਮਨਦੀਪ ਨੂੰ ਦਿਲ ਦਿਨੂੰ ਤਾਂ ਇਹਦਾ ਗੱਲ ਨਹੀਂ ਹੁੰਦੀ ਹੈ ਨਾ, ਦਿਨੂੰ ਤਾਂ ਗੇਮਾਂ ਗੁਮਾਂ ਦੇਖਣਾ, ਵੀ ਸ਼ਾਮ ਨੂੰ ਫਿਰ ਬੈਠ ਕੇ ਗੱਲਾਂ ਸੁਣਨੀਆਂ, ਗੱਲਾਂ ਕਰਾਂਗੇ, ਵਿਚਾਰ ਵਟਾਂਦਰਾ ਕਰਾਂਗੇ। ਉਹ ਲਾਲਚ ਹੁੰਦਾ ਜਿੱਦਾਂ ਐਡੀਲੇਟ ਦੇ ਵਿਚ ਵੀ ਆਪਾਂ ਜਦੋਂ ਇਕੱਠੇ ਉੱਥੇ ਰਹੇ ਹਾਂ ਹੋਟਲ ਦੇ ਵਿਚ, ਰਾਤ ਨੂੰ ਆਪਾਂ ਗੱਲਾਂ ਕਰਦੇ ਹੁੰਦੇ ਸੀ, ਜਿੱਦਾਂ ਬਹੁਤ ਚੰਗੇ ਵਿਚਾਰ ਵਟਾਂਦਰੇ ਹੋਏ ਆ। ਇੱਕ ਵਾਰੀ ਮੈਲਬੋਰਨ ਵੀ ਗਏ ਸੀ ਤੁਹਾਨੂੰ ਯਾਦ ਹੋਊਗਾ, ਇੱਕ ਵਾਰੀ ਗ੍ਰਿਫਟ ਵੀ ਗਏ ਸੀ ਯਾਦ ਹੋਊਗਾ। ਉਹ ਸਿਰਫ ਉੱਥੇ ਹੀ ਨਹੀਂ, ਇਹਦੀ ਸਫ਼ਰ ਦੇ ਦਰਮਿਆਨ ਜਿਹੜੀਆਂ ਗੱਲਾਂ ਹੁੰਦੀਆਂ ਨਾ ਉਹਦੇ ਵਿਚ ਵੀ ਮਜ਼ਾ ਆਉਂਦਾ। ਹੁਣ ਅਮਨਦੀਪ ਜੇ ਸਫ਼ਰ ਜਿਲ੍ਹੇ ਡਰਾਈਵ ਕਰਦੇ ਆ ਤੇ ਜਿਹੜੇ ਬਾਹਰ ਢੋਲ ਦੇ ਖੜੇ ਹੁੰਦੇ ਜਿਹਨਾਂ ਜਿਨ੍ਹਾਂ ਚ ਕਣਕ ਪਾਈ ਹੁੰਦੀ ਆ, ਉਹਨਾਂ ਦੀ ਹਿਸਟਰੀ ਖੋਲ ਦੇਣੀ, ਉਹਨਾਂ ਬਾਰੇ ਦੱਸਣਾ, ਜਾਂ ਜਿਹੜੇ ਖੰਭੇ ਲੱਗੇ ਆ ਉਹਨਾਂ ਬਾਰੇ ਦੱਸਣਾ, ਜਾਂ ਜਿਹੜੀਆਂ ਡਿਫਰੈਂਟ ਫਸਲਾਂ ਆ ਉਹਨਾਂ ਬਾਰੇ ਦੱਸਣਾ, ਇਹ ਇੱਕ ਚੰਗਾ ਲੱਗਦਾ। ਜੇ ਤੁਹਾਡੀ ਸੁਣਨ ਦੀ ਸ਼ਕਤੀ ਆ ਜਾਂ ਡਿਸਕਸ ਕਰਨ ਦੀ ਸ਼ਕਤੀ ਆ, ਤਾਂ ਸਾਨੂੰ ਅਮਨਦੀਪ ਵਰਗੇ ਡਾਕਟਰਾਂ ਨਾਲ ਗੱਲ ਕਰਨੀ ਚਾਹੀਦੀ ਹੈ।
ਅਮਰੀਕ ਜੀ, ਗੱਲ ਇਹ ਹੈ ਕਿ ਆਪਾਂ ਹੁਣ 2 ਘੰਟੇ ਬੋਲਦੇ ਆ, ਸਾਰੇ ਸਰੋਤੇ ਸਾਨੂੰ ਸੁਣਦੇ ਆ। ਖੈਰ ਅਸੀਂ ਇਸ ਚੈਨਲ ਦਾ ਵੀ ਮਤਲਬ ਇਸ ਪ੍ਰੋਗਰਾਮ ਦਾ ਤਸਵੀਰ ਇੱਦਾਂ ਰੱਖੀ ਵੀ ਸਾਡੇ ਸਰੋਤੇ ਵੀ ਸਾਡੇ ਨਾਲ ਸ਼ੇਅਰ ਕਰਦੇ ਆ ਗੱਲਾਂ, ਪਰ ਅਸਲ ਦੇ ਵਿਚ ਕੀ ਆ ਕਿ ਮੈਂ ਜਿਹੜਾ ਨੁਕਤਾ ਸਿੱਖਿਆ ਕਿ ਮੈਂ ਸੁਣਦਾ ਬਹੁਤ ਹਾਂ। ਮਤਲਬ ਆਈ ਲਿਸਨ ਟੂ ਲੋਟ ਆਫ ਪੀਪਲ, ਪੜ੍ਹਨਾ ਵੀ ਇੱਕ ਤਰ੍ਹਾਂ ਨਾਲ ਸੁਣਨਾ ਹੀ ਹੁੰਦਾ, ਕਿਉਂਕਿ ਕਿਸੇ ਨੇ ਗੱਲ ਕਹੀ ਹੁੰਦੀ ਆ, ਉਹ ਲਿਖੀ ਹੁੰਦੀ, ਉਹ ਸੁਣਨੀ ਹੁੰਦੀ ਹੈ ਨਾ। ਤੇ ਜਿਹੜਾ ਸੁਣਨਾ ਹੈ ਨਾ, ਬਹੁਤ ਵੱਡੀ ਕਲਾ ਆ। ਮੈਂ ਸਾਰੇ ਸੱਜਣਾਂ ਨੂੰ ਇਹੀ ਕਰਦਾ ਕਿ ਜੇ ਤੁਸੀਂ ਕਿਸੇ ਨੂੰ ਨਹੀਂ ਸੁਣ ਸਕਦੇ, ਫਾਰ ਐਗਜ਼ਾਮਪਲ ਤੁਹਾਨੂੰ ਨਹੀਂ ਕੋਈ ਮਿਲ ਰਿਹਾ, ਤਾਂ ਜਿਹੜੀ ਕਿਤਾਬਾਂ ਆ ਅਸਲ ਦੇ ਵਿਚ ਉਹ ਸੁਣਨੇ। ਜੇ ਤੁਸੀਂ ਗੁਰੂ ਦੀ ਗੱਲ ਸੁਣ ਲਓ ਤਾਂ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ। ਗੁਰੂ ਗ੍ਰੰਥ ਸਾਹਿਬ ਜਿਹੜਾ ਨੇ ਉਹ ਦੇਖ ਲਓ ਵੀ ਕਿੰਨੇ ਭਗਤ, ਕਿੰਨੇ ਯੋਗੀ, ਕਿੰਨੇ ਗੁਰੂ ਸਾਹਿਬ, ਮਤਲਬ ਸਾਰਿਆਂ ਨੇ ਕਿੰਨੀ 501 ਸਾਲ ਦਾ ਜਿਹੜਾ ਤਜਰਬਾ ਆ, ਉਹ ਜੋ ਕਿਹਾ ਆ ਉਹ ਹੁਣ ਲਿਖਿਆ ਹੋਇਆ, ਅਸੀਂ ਉਹਨੂੰ ਸੁਣਨਾ ਆ। ਮਤਲਬ ਜੇ ਗੁਰੂ ਨੂੰ ਸੁਣ ਲਓ ਤਾਂ ਸਾਰਿਆਂ ਨਾਲ ਵੱਡੀ ਗੱਲ ਹੈ, ਨਹੀਂ ਤਾਂ ਤੁਸੀਂ ਕਿਸੇ ਹੋਰ ਪ੍ਰੋਫੈਸਰਾਂ ਨੂੰ ਹੋਰ ਉਹਨਾਂ ਦੀਆਂ ਕਿਤਾਬਾਂ ਵੀ ਪੜ੍ਹ ਕੇ ਉਹ ਵੀ ਇੱਕ ਸੁਣਨ ਦੇ ਲਾਇਕ ਹੀ ਹੈ। ਖੈਰ ਅਮਰੀਕ ਜੀ, ਸਾਡੇ ਨਾਲ ਨਾ ਜਗਤਾਰ ਭਾਜੀ ਹੁਣਾਂ ਨੇ ਕਿਹਾ ਹੈ ਕਿ ਮੋਤੀਆਂ ਦੇ ਲਈ, ਮੋਤੀਆਂ ਨੂੰ ਪਰੋਣ ਦੇ ਲਈ ਸਰਦਾਰਾ ਸਿੰਘ ਜੌਲ ਸਹੀ ਵਿਅਕਤੀ ਹਨ। ਬਿਲਕੁਲ, ਮੈਂ ਤੁਹਾਡੇ ਨਾਲ ਬਿਲਕੁਲ ਰਜਾਮੰਦ ਹਾਂ।
ਪਹਿਲਾਂ ਤਾਂ ਆਪਣੇ ਕੀ ਨਾਮ,
ਸਰਦਾਰ ਸਿੰਘ ਜੌਲ, ਜਗਤਾਰ ਭਾਜੀ ਨੇ।
ਹਾਂਜੀ ਹਾਂਜੀ, ਤੇ ਉਹਨਾਂ ਥੋੜੀ ਜਿਹੀ ਬੈਕਗ੍ਰਾਉਂਡ ਜਗਤਾਰ ਸਿੰਘ ਜੀ, ਉਹਨਾਂ ਦਾ ਜਗਤਾਰ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਉਹ ਸਾਡੇ ਨਾਲ ਥੋੜੀ ਜਿਹੀ ਸਹਿਮਤ ਵੀ ਹੋਏ ਆ।
ਜੀ ਜੀ ਜੀ, ਠੀਕ ਹੈ। ਇਹ ਤੁਹਾਡੇ ਤੇ ਇਲਜ਼ਾਮ ਲਾਉਂਦੇ ਰਹਿੰਦੇ ਆ ਮੋਦੀ ਹੁਣ। ਖੈਰ, ਉਹਨਾਂ ਨੇ ਨਾ ਜਾਂਦੇ ਜਾਂਦੇ ਲਾਈਟ ਨੋਟ ਦੇ ਉੱਤੇ ਹੋਰ ਸੱਜਣਾਂ ਦੇ ਬਹੁਤ ਮੈਸੇਜ ਆਏ ਨੇ, ਜਾਂਦੇ ਜਾਂਦੇ ਲਾਈਟ, ਹਰਪ੍ਰੀਤ ਸਿੰਘ ਡਾਰਵਿਨ ਹੁਣਾਂ ਦਾ ਵੀ ਮੈਸੇਜ ਆ ਗਿਆ ਤੇ ਉਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ ਜਗਤਾਰ ਭਾਜੀ ਨੇ ਜਿਹੜਾ ਮੈਂ ਸ਼ੇਅਰ ਵੀ ਕਰਤਾ ਲਾਈਵ ਵਲੌਗ ਤੇ। ਇੱਕ ਨਾ ਬੜਾ ਹੀ ਉਦਾਸ ਬੰਦਾ ਰੋਣ ਧੋਣ ਦੇ ਵਿਚ ਉਹ ਨਾ ਇਕ ਮਾਡਰਨ ਸਾਧੂ ਨੂੰ ਪੁੱਛਦਾ ਜਿਹੜਾ ਕਿ ਹੌਲੀ ਹੌਲੀ ਜਿਹੜਾ ਥੋੜਾ ਥੋੜਾ ਸਰਸੇ ਵਾਲਾ ਅਰਗਾ ਲੱਗਦਾ, ਕਹਿੰਦਾ ਬਾਬਾ ਜੀ ਵਿਸ਼ਵਾਸ ਤੇ ਅੰਧ ਵਿਸ਼ਵਾਸ ਵਿਚ ਕੀ ਫਰਕ ਹੁੰਦਾ, ਵਿਸ਼ਵਾਸ ਤੇ ਅੰਧ ਵਿਸ਼ਵਾਸ ਵਿਚ ਕੀ ਫਰਕ ਹੁੰਦਾ। ਤੇ ਮੋਹਰਿਓਂ ਜਿਹੜਾ ਜਾਲੀ ਬਾਬਾ ਉਹ ਜਵਾਬ ਦਿੰਦਾ, ਕਹਿੰਦਾ ਜਿਸ ਨੇ ਦਾਰੂ ਦਿੱਤੀ ਉਹ ਨਮਕੀਨ ਵੀ ਦੇਵੇਗਾ, ਇਹ ਹੈ ਵਿਸ਼ਵਾਸ। ਠੀਕ ਹੈ ਜੀ, ਜਿਸ ਨੇ ਦਾਰੂ ਦਿੱਤੀ ਉਹ ਨਮਕੀਨ ਵੀ ਦੇਵੇਗਾ, ਇਹ ਹੈ ਵਿਸ਼ਵਾਸ।
ਹਾਂ
ਹਾਂ, ਪਰ ਜਿਸ ਨੇ ਨਮਕੀਨ ਦਿੱਤਾ ਉਹ ਦਾਰੂ ਵੀ ਦੇਵੇਗਾ, ਇਹ ਹੈ ਅੰਧ ਵਿਸ਼ਵਾਸ। ਕਿਆ ਬਾਤ ਹੈ ਯਾਰ,
ਬਿਲਕੁਲ ਬਿਲਕੁਲ ਅਮਨਦੀਪ ਬਾਤ ਹੱਦੀ ਹੋ ਗਈ।
ਠੀਕ ਹੈ, ਇਹ ਵੀ ਕਿਸੇ ਠੇਕੇ ਤੇ ਇਨਵੈਂਟ ਕੀਤਾ ਲੱਗਦਾ ਵਰਡ ਹੈ ਨਾ, ਠੇਕੇ ਦੇ ਉੱਤੇ ਬੈਠ ਕੇ ਨਾ,
ਇਹ ਹੱਦ ਤੋਂ ਵੀ ਵੱਧ ਹੋ ਗਈ,
ਹੱਦ ਤੋਂ ਵੀ ਵੱਧ ਹੋ ਗਈ। ਚਲੋ ਹੁਣ ਇੱਦਾਂ ਹੈ ਅਮਰੀਕ ਜੀ, ਮੋਤੀਆਂ ਦੀ ਗੱਲ ਚੱਲਦੀ ਹੈ ਤਾਂ ਤੁਹਾਨੂੰ ਇੱਕ ਗੀਤ ਸੁਣਾਉਣਾ ਜਾਂਦੇ ਜਾਂਦੇ 1997 ਚ ਆਇਆ ਸੀ ਚੰਨੀ ਸਿੰਘ ਦਾ ਮੋਤੀ ਬਣ ਮਿੱਤਰਾ। ਤੁਸੀਂ ਮੋਤੀਆਂ ਨੂੰ ਇਕੱਠੇ ਕਰਨ ਦੀ ਗੱਲ ਕੀਤੀ ਸੀ ਨਾ, ਮੋਤੀ ਬਣ ਮਿੱਤਰਾ।
ਹਾਂ,
ਇਹ ਗੀਤ ਚੰਨੀ ਸਿੰਘ ਦਾ ਬੜਾ ਮਸ਼ਹੂਰ ਹੈ, ਇੰਗਲੈਂਡ ਦਾ ਰਹਿਣ ਵਾਲਾ ਹੈ ਤੇ ਬੜੇ ਮਸ਼ਹੂਰ ਉਹਨਾਂ ਨੇ ਗੀਤ ਗਾਏ, ਆਸ਼ਾ ਭੋਂਸਲੇ ਉਹਨਾਂ ਨਾਲ ਵੀ ਗੀਤ ਗਾਏ ਨੇ।
ਮੋਤੀਆਂ ਬਾਰੇ ਜਿਹੜੀ ਅਸੀਂ ਗੱਲ ਕੀਤੀ ਆ, ਜਾਂ ਸਿੱਧੂ ਸਾਹਿਬ ਬਾਰੇ, ਜਾਂ ਖਹਿਰਾ ਸਾਹਿਬ ਬਾਰੇ, ਜਾਂ ਪ੍ਰਗਟ ਸਿੰਘ ਬਾਰੇ, ਜਾਂ ਆਪਣੇ ਹੋਰ ਦੋ ਤਿੰਨ ਮੰਤਰੀ ਬਾਦਲ ਬਾਰੇ, ਇਹ ਬੈਂਸ ਬ੍ਰਦਰ ਬਾਰੇ, ਇਹ ਉਹਨਾਂ ਕੋਲ ਪਹੁੰਚਾ ਦਿਓ, ਤਾਂ ਜਾਂ ਕਿਤੇ ਯੂਟਿਊਬ ਤੇ ਮਤਲਬ
ਸੁਣਦੇ ਹੀ
ਪਤਾ ਲੱਗ ਜਾਏ,
ਸੁਣਦੇ ਹੀ ਹੋਣੇ ਆ, ਉਹ ਪਹੁੰਚ ਜਾਣੀ ਉਹਨਾਂ ਕੋਲ ਗੱਲ ਤੇ। ਕੋਈ ਗੱਲ ਨੀ, ਤੇ ਅਮਰੀਕ ਜੀ ਆਪਾਂ ਲਈਏ ਇਜਾਜ਼ਤ, ਤੇ ਕੱਲ ਨੂੰ ਗਿਆਨੀ ਜੀ ਹੁਣਾਂ ਨਾਲ ਦੋ ਦੋ ਹੱਥ ਹੋਣਗੇ ਪ੍ਰੋਗਰਾਮ ਚ ਤੇ
ਮੈਂ ਵੀ ਇਜਾਜ਼ਤ ਲੈਣਾ ਤੇ ਆਸ ਕਰਦੇ ਹਾਂ ਕਿ ਅਗਲੇ ਸ਼ਨੀਚਰ ਬਾਅਦ ਫੇਰ ਮੈਂ ਡਾਕਟਰ ਅਮਨਦੀਪ ਸਿੱਧੂ ਦੇ ਨਾਲ ਤੁਹਾਡੇ ਰੂਬਰੂ ਹੋਊਂਗਾ ਤੇ ਪ੍ਰੋਗਰਾਮ ਪੇਸ਼ ਕਰਾਂਗੇ, ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਤੇ ਖੁਸ਼ੀਆਂ ਖੜੇ ਮੰਨਦੇ ਰਹੋ ਤੇ ਖੁਸ਼ ਰਹੋ ਜੀ। ਅਮਨਦੀਪ
ਸ਼ੁਕਰੀਆ ਜੀ, ਸ਼ੁਕਰੀਆ। ਸੋ ਡਾਕਟਰ ਦੀ ਪਦਵੀ ਨਾਲ ਨਵਾਜਿਆ ਆ ਮੈਨੂੰ ਹੁਣ ਅਮਰੀਕ ਸਿੰਘ ਫਲੋਰਾ ਭਾਜੀ ਨੇ, ਤੇ ਉਹ ਵੀ ਮੇਰੇ ਦੱਸਣ ਤੋਂ ਬਾਅਦ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਤੇ ਪ੍ਰੋਗਰਾਮ ਮੈਂ ਵੀ ਹੁਣ ਸਮਾਪਤ ਕਰਦਾ, ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਪੋਡਕਾਸਟ ਦੇ ਉੱਤੇ ਤੁਹਾਨੂੰ ਮਿਲ ਜਾਏਗਾ, ਤੁਸੀਂ ਦੁਬਾਰਾ ਫੇਰ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਗਾਂ ਵੀ ਆਪਣੇ ਮਿੱਤਰਾਂ ਸੱਜਣਾਂ ਨੂੰ ਭੇਜ ਸਕਦੇ ਹੋ। ਤਾਂ ਲਓ ਜੀ ਫਿਰ ਅਰਦਾਸ ਕਰਦਾ ਕਿ ਤੁਹਾਡਾ ਦਿਨ ਵਧੀਆ ਲੰਘੇ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿਚ ਰਹੋ। ਜਾਂਦੇ ਜਾਂਦੇ ਤੁਹਾਨੂੰ ਇਕ ਸੋਹਣਾ ਜਿਹਾ ਗੀਤ ਫਿਰ ਹੁਣ ਮੈਂ ਚੰਨੀ ਸਿੰਘ ਦਾ ਸੁਣਾਉਣਾ, ਤੇ ਉਸ ਤੋਂ ਬਾਅਦ ਗੀਤ ਸੰਗੀਤ ਜਿਹੜਾ ਚੱਲਦਾ ਰਹੇਗਾ ਹਰਮਨ ਰੇਡੀਓ ਤੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਹੈਪੀ ਵੀਕਐਂਡ।
Over? Nothing is over until we decide it is.